ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਕੀ ਵਾਰ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪੰਜਵਾਂ ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀਓ ਆਪ ਸਰਬੱਤ ਸੰਗਤਾਂ ਜੋ ਵੀ ਸਤਿਗੁਰਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਅੰਮ੍ਰਿਤ ਵੇਲੇ ਦੇ ਸੁੰਦਰ ਸਜੇ ਹੋਏ ਦੀਵਾਨ ਵਿੱਚ ਪਹੁੰਚੇ ਹੋ ਤੂੰ ਆਓ ਮਨ ਬਿਰਤੀਆਂ ਇਕਾਗਰ ਕਰੋ। ਦਸੋ ਪਾਤਸ਼ਾਹੀਆਂ ਕੀ ਆਤਮਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਅੰਮ੍ਰਿਤ ਬਚਨ ਜਿਹੜੇ ਨੇ ਉਹ ਆਪਾਂ ਸਰਵਣ ਕਰੀਏ, ਸਵਾਸਾਂ ਦੀ ਸਫਲਤਾ ਹੋਵੇ। ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਅੰਮ੍ਰਿਤ ਬਚਨਾਂ ਨੂੰ ਸਰਵਣ ਕਰੀਏ ਤਾਂ ਕਿ ਆਪਣੀ ਸਭ ਦੀ ਕਲਿਆਣ ਹੋਵੇ। ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਹੈ, ਆਓ ਮਨ ਬੀਤੀਆਂ ਇਕਾਗਰ ਕਰਕੇ ਸੁਣੋ ਜੀ।
ਰਾਮ ਕਲੀ ਕੀ ਵਾਰ ਮਹੱਲਾ ਪੰਜਵਾਂ।
ਰਾਮ ਕਲੀ ਦੀ ਵਾਰ ਪੰਜਵੇਂ ਪਾਤਸ਼ਾਹ ਦੀ ਉਚਾਰਨ ਕੀਤੀ ਹੋਈ ਹੈ। ਇਹਦੇ ਵਿੱਚ ਪੌੜੀਆਂ ਵੀ ਪੰਜਵੇਂ ਪਾਤਸ਼ਾਹ ਦੀਆਂ ਆਉਣਗੀਆਂ। ਸਲੋਕ ਤੇ ਮਹੱਲੇ ਜਿਹੜੇ ਨੇ ਉਹ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ਕ ਹੈ, ਸਤ ਨਾਸ ਤੋਂ ਰਹਿਤ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ। ਇਹ ਮੰਗਲ ਕੀਤਾ ਪਹਿਲਾਂ, ਅੱਗੇ ਮਹਾਰਾਜ ਜੀ ਉਚਾਰਨ ਕਰਦੇ ਨੇ, ਸੁਣੋ ਜੀ।
ਸਲੋਕ ਮਹੱਲਾ ਪੰਜਵਾਂ।
ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪਾਵਨ ਅੰਮ੍ਰਿਤ ਵਚਨ ਉਚਾਰਦੇ ਹਨ।
ਜੈਸਾ ਸਤਿਗੁਰ ਸੁਣੀਦਾ,
ਜੈਸਾ ਜਿਹੋ ਜਿਹਾ ਸਤਿਗੁਰੂ ਗੁਰੂ ਰਾਮਦਾਸ ਜੀ ਪਰਉਪਕਾਰੀ ਦੀਨਾ ਬੰਧੂ ਦਇਆਲੂ ਸਰਵਾਸ ਸਰਬ ਕਲਾ ਸਮਰੱਥ ਸੁਣੀਦਾ ਸੀ ਕਿ ਗੁਰੂ ਸਾਹਿਬ ਜੀ ਐਸੇ ਹਨ ਤੇ ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਹਰ ਨਮਸਕਾਰਾ, ਨਮਸਕਾਰ ਐਸੇ ਗੁਰੂ ਨੂੰ ਜਿਹੋ ਜਿਹਾ ਸੁਣੀਦਾ ਸੀ।
ਤੈਸੋ ਹੀ ਮੈਂ ਡੀਠ,
ਇਹ ਉਹੇ ਜਿਹੀ ਡੀਠ ਵੇਖ ਲਿਆ ਦਾਸ ਨੇ। ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਜਿਹੋ ਜਿਹਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਗੁਰੂ ਰਾਮਦਾਸ ਗੁਰੂ ਸਾਹਿਬਾਨ ਜਿਹੋ ਜਿਹੇ ਉਹਨਾਂ ਦੇ ਕਰਤਵ ਸਨ ਉਹ ਸਾਰਿਆਂ ਨੇ ਦੇਖੇ ਹੈ ਤੇ ਉਸੇ ਤਰ੍ਹਾਂ ਦਾ ਮੈਂ ਇਹ ਗੁਰੂ ਰਾਮਦਾਸ ਦੇ ਵਿੱਚੋਂ ਮੈਂ ਵੀ ਵੇਖਣਾ ਕੀਤਾ ਕਿ ਮਹਾਰਾਜ ਸਾਹਿਬ ਜੀ ਦੇ ਐਸੇ ਗੁਣ ਹਨ।
ਵਿਛੜਿਆ ਮੇਲੇ ਪ੍ਰਭੂ,
ਪਰਉਪਕਾਰੀ ਸਤਿਗੁਰੂ 84 ਲੱਖ ਜੂਨਾਂ ਦੇ ਵਿਛੜਿਆ ਜੀਵਾਂ ਨੂੰ ਪ੍ਰਭੂ ਦੇ ਨਾਲ ਅਕਾਲ ਪੁਰਖ ਦੇ ਨਾਲ ਮੇਲੇ ਮਿਲਾਪ ਕਰ ਦਿੰਦੇ ਹਨ।
ਹਰ ਦਰਗਾਹ ਕਾ ਬਸੀਠ,
ਪੂਰਾ ਸਤਿਗੁਰੂ ਪਰਮੇਸ਼ਰ ਦੀ ਦਰਗਾਹ ਦੇ ਨਿਆਂ ਸਭਾ ਵਿੱਚ ਬਸੀਠ ਵਕੀਲ ਵਿਚੋਲਾ ਹੈ।
ਹਰ ਨਾਮ ਮੰਤਰ ਦ੍ਰਿੜਾਏ ਦਾ,
ਜੋ ਸਤਿਗੁਰੂ ਹਰ ਪਰਮੇਸ਼ਰ ਦੇ ਨਾਮ ਰੂਪੀ ਮੰਤਰ ਨੂੰ ਜਿਗਿਆਸੂਆਂ ਦੇ ਹਿਰਦੇ ਚ ਦ੍ਰਿੜ ਪੱਕਾ ਕਰਾਉਂਦੇ ਹਨ।
ਕੱਟੇ ਹਉਮੈ ਰੋਗ,
ਹਉਮੈ ਹੰਕਤਾ ਦੇ ਰੋਗ ਵੀ ਕੱਟ ਦਿੰਦੇ ਹਨ।
ਨਾਨਕ ਸਤਿਗੁਰ ਤਿਨਾ ਮਿਲਾਇਆ,
ਸਤਿਗੁਰੂ ਜੀ ਕਥਨ ਕਰਦੇ ਉਹਨਾਂ ਨੂੰ ਉਹਨਾਂ ਪੁਰਖਾਂ ਨੂੰ ਵਾਹਿਗੁਰੂ ਦੇ ਨਾਲ ਮਿਲਾਇਆ ਮਿਲਾਉਂਦਾ ਹੈ ਜਿਨ੍ਹਾਂ ਦੇ ਉੱਤੇ ਮੱਥੇ ਦੇ ਉੱਤੇ
ਜਿਹੜਾ ਤੁਰੇ ਪਾਇਆ ਸੰਯੋਗ,
ਜਿਨ੍ਹਾਂ ਦੇ ਮੱਥੇ ਦੇ ਉੱਤੇ ਤੁਰੇ ਆਦਿ ਤੋਂ ਨਿਸ਼ਕਾਮ ਕਰਮਾਂ ਦਾ ਸੰਯੋਗ ਪਿਆ ਹੋਇਆ ਜਾਂ ਜਿਨ੍ਹਾਂ ਦੇ ਤੁਰੋਂ ਨਿਸ਼ਕਾਮ ਕਰਮਾਂ ਦੇ ਸਦਕਾ ਗੁਰਾਂ ਦੇ ਨਾਲ ਸੰਯੋਗ ਮਿਲਾਪ ਹੋਇਆ ਹੈ।
ਨਾਨਕ ਸਤਿਗੁਰ ਤਿਨਾ ਮਿਲਾਇਆ,
ਸਤਿਗੁਰੂ ਜੀ ਕਦਰ ਕਰਦੇ ਹਨ ਕਿ ਸਤਿਗੁਰੂ ਜੀ ਤਿਨਾ ਉਹਨਾਂ ਪੁਰਖਾਂ ਨੂੰ ਵਾਹਿਗੁਰੂ ਦੇ ਨਾਲ ਮਿਲਾਇਆ ਮਿਲਾਉਂਦਾ ਹੈ। ਕੌਣ ਦੱਸਦੇ ਨੇ?
ਜਿਨ੍ਹਾਂ ਤੁਰੇ ਪਿਆ ਸੰਯੋਗ,
ਜਿਨ੍ਹਾਂ ਦੇ ਮੱਥੇ ਦੇ ਤੁਰੋਂ ਆਦਿ ਤੋਂ ਨਿਸ਼ਕਾਮ ਕਰਮਾਂ ਦਾ ਸੰਯੋਗ ਪਿਆ ਹੋਇਆ ਹੈ, ਜਿਨ੍ਹਾਂ ਦੇ ਤੁਰੋਂ ਨਿਸ਼ਕਾਮ ਕਰਮਾਂ ਦੇ ਸਦਕਾ ਗੁਰਾਂ ਦੇ ਨਾਲ ਸੰਯੋਗ ਮਿਲਾਪ ਹੋਇਆ ਹੈ।
ਮਹੱਲਾ ਪੰਜਵਾਂ।
ਪੰਜਵੇਂ ਪਾਤਸ਼ਾਹ ਅੱਗੇ ਫਰਮਾਨ ਕਰਦੇ ਨੇ ਜੀ,
ਇੱਕ ਸੱਜਣ ਸਭ ਸੱਜਣ,
ਐਸੇ ਗੁਰੂ ਦੁਆਰਾ ਜੇ ਇੱਕ ਅਕਾਲ ਪੁਰਖ ਨੂੰ ਆਪਣਾ ਪਿਆਰਾ ਸੱਜਣ ਮਿੱਤਰ ਬਣਾ ਲਈਏ ਤਾਂ ਫਿਰ ਸਭ ਸਾਰਾ ਸੰਸਾਰ ਹੀ ਸੱਜਣ ਬਣ ਜਾਂਦਾ ਹੈ।
ਇੱਕ ਵੈਰੀ ਸਭ ਵਾਦ,
ਇੱਕ ਵਾਹਿਗੁਰੂ ਤੋਂ ਬੇਮੁਖ ਹੋ ਕੇ ਉਸ ਦੇ ਨਾਲ ਵੈਰੀ ਦੁਸ਼ਮਣੀ ਕਰੀਏ, ਫਿਰ ਇੱਕ ਵੈਰੀ ਸਭ ਵਾਦ, ਤੇ ਉਹਦਾ ਭਾਣਾ ਨਾ ਮੰਨੀਏ, ਤਾਂ ਸਭ ਸਾਰੀ ਦੁਨੀਆਂ ਬਾਦ ਝਗੜਾ ਕਰਨ ਲੱਗ ਜਾਂਦੀ ਹੈ।
ਗੁਰ ਪੂਰਾ ਜੀ ਖਾਲਿਆ,
ਪੂਰਨ ਸਤਿਗੁਰਾਂ ਨੇ ਕਿਰਪਾ ਕਰਕੇ ਪ੍ਰਤੱਖ ਵਿਖਾ ਦਿੱਤਾ ਹੈ ਕਿ ਪਰਮੇਸ਼ਰ ਜੋ ਹੈ
ਜਿਨ ਨਾਵੈ ਸਭ ਵਾਦ,
ਇਹ ਪੂਰਨ ਸਤਿਗੁਰਾਂ ਨੇ ਪ੍ਰਤੱਖ ਕਰਕੇ ਦਿਖਾ ਦਿੱਤਾ ਕਿ ਪਰਮੇਸ਼ਰ ਦੇ ਨਾਵੈ ਨਾਮ ਤੋਂ ਬਿਨ ਬਗੈਰ ਸਭ ਸਾਰਾ ਕੁਛ ਬਾਦ ਵਿਅਰਥ ਹੀ ਹੈ, ਸਾਰਾ ਸੰਸਾਰ ਵਿਅਰਥ ਝਗੜਿਆਂ ਦੇ ਵਿੱਚ ਹੀ ਪਿਆ ਹੋਇਆ ਹੈ।
ਸਾਕਤ ਦੁਰਜਨ ਭਰਮਿਆ,
ਸਾਕਤ ਸ਼ਕਤੀ ਦੇ ਉਪਾਸਕ ਜਿਹੜੇ ਪੁਰਖ ਨੇ, ਉਹਨਾਂ ਪੁਰਖਾਂ ਦਾ ਦੁਰਜਨ ਖੋਟਿਆਂ ਪੁਰਖਾਂ ਦੀ ਸੰਗਤ ਕਰਕੇ ਚਿੱਤ ਹਰ ਵਕਤ ਭਰਮਿਆ ਭਰਮਿਆਂ ਹੀ ਰਹਿੰਦਾ, ਭਰਮਦਾ ਰਹਿੰਦਾ। ਇਸ ਕਰਕੇ
ਜੋ ਲੱਗੇ ਦੂਜਾ ਸਾਧ,
ਜਿਹੜੇ ਦਵੈਸ ਦੇ ਵਿੱਚ ਲੱਗੇ ਹੋਏ, ਸਾਧ ਸਵਾਦ ਵਿੱਚ ਲੱਗੇ ਹੋਏ, ਖਾਣ ਪੀਣ ਦੇ ਸਵਾਦ ਵਿੱਚ ਲੱਗੇ ਨੇ, ਭੋਗਣ ਦੇ ਸਵਾਦ ਵਿੱਚ ਲੱਗੇ ਨੇ, ਜਿਹੜੇ ਦੂਜਿਆਂ ਨੂੰ ਦਵੈਤ ਵਿੱਚ ਪਾ ਕੇ ਜੁਦੈਗੀ ਪਾਉਂਦੇ ਨੇ, ਜਾਂ ਫਿਰ ਜਿਹੜੇ ਆਤਮਾਨੰਦ ਰੂਪੀ ਰਸ ਨੂੰ ਛੱਡ ਕੇ ਦੂਜੇ ਦੂਸਰੇ ਵਿਸ਼ਿਆਂ ਦੇ ਸਵਾਦਾਂ ਵਿੱਚ ਲੱਗੇ ਹੋਏ ਹਨ।
ਜਨ ਨਾਨਕ ਹਰ ਪ੍ਰਭ ਬੁੱਝਿਆ,
ਸਤਿਗੁਰੂ ਜੀ ਕਥਨ ਕਰਦੇ ਕਿ ਅਸੀਂ ਜਨ ਦਾਸਾਂ ਨੇ ਤਾਂ ਸਭ ਹਰ ਹਰੇ ਭਰੇ ਕਰਨ ਵਾਲੇ ਪ੍ਰਭ ਪਰਮੇਸ਼ਵਰ ਦੇ ਤਾਂ ਹੀ ਬੁੱਝਿਆ ਬੁੱਝ ਲਿਆ ਹੈ।
ਗੁਰ ਸਤਿਗੁਰ ਕੈ ਪ੍ਰਸਾਦ,
ਪਰ ਬੁੱਝਿਆ ਕਿਸ ਤਰ੍ਹਾਂ, ਗੁਰ ਚੇਤਨ ਪੂਜਨੀਕ ਸਤਿਗੁਰਾਂ ਦੇ ਪ੍ਰਸਾਦ ਅਨੁਗ੍ਰਹਿ ਕਿਰਪਾ ਕਰਕੇ, ਭਾਵ ਸਤਿਗੁਰਾਂ ਦੀ ਕਿਰਪਾ ਦ੍ਰਿਸ਼ਟੀ ਕਰਕੇ ਬੁੱਝਣਾ ਕੀਤਾ ਹੈ।
ਪੌੜੀ
ਅੱਗੇ ਪੌੜੀ ਕਥਨ ਕਰਦੇ ਹਨ ਜੀ,
ਥੱਟਣ ਹਾਰੇ ਥਾਟ,
ਸੰਸਾਰ ਦੀ ਥਾਟ ਬਨਾਵਟ ਨੂੰ ਥੱਟਣ ਹਾਰੇ ਬਣਾਉਣ ਵਾਲੇ ਪਰਮੇਸ਼ਵਰ ਨੇ ਥੱਟਣ ਹਾਰੇ ਥਾਟ, ਇਹ ਜਿਹੜੀ ਬਨੌਟ ਹੈ ਬਨਾਵਟ ਹੈ ਜੋ ਪਰਮੇਸ਼ਵਰ ਹੈ ਉਸ ਨੇ, ਉਹ ਥੱਟਣ ਹਾਰੇ ਬਣਾਉਣ ਵਾਲੇ ਪਰਮੇਸ਼ਵਰ ਨੇ
ਆਪੇ ਹੀ ਥੱਟਿਆ,
ਆਪ ਹੀ ਥੱਟਿਆ ਬਣਾਇਆ ਹੈ, ਭਾਵ ਸੂਖਮ ਤੱਤਾਂ ਦੁਆਰਾ ਸੂਖਮ ਸ੍ਰਿਸ਼ਟੀ, ਅਸਥੂਲ ਤੱਤਾਂ ਦੁਆਰਾ ਅਸਥੂਲ ਸ੍ਰਿਸ਼ਟੀ ਦੇ ਥਾਟ ਨੂੰ ਬਣਾਇਆ। ਇਹਨੂੰ ਥੱਟਿਆ ਨਹੀਂ ਕਹਿਣਾ, ਥੱਟਿਆ, ਇਹ ਸਾਰੇ ਥੱਟਿਆ ਖੱਟਿਆ ਰਟਿਆ ਬ੍ਰਹਮਟਿਆ, ਇਹ ਅਧਕਾਂ ਦੇ ਸਹਿਤ ਪਾਠ ਨੂੰ ਪੌੜੀ ਦੇ, ਜਿੱਥੇ ਅਧਕ ਸਹਿਤ ਨਹੀਂ ਕਰਨਾ ਉਹ ਆਪ ਨੂੰ ਦੱਸ ਦਿੱਤਾ ਜਾਏਗਾ। ਹਾਂਜੀ ਚਲੋ,
ਆਪੇ ਪੂਰਾ ਸਾਹੋ,
ਪਰਮੇਸ਼ਰ ਆਪ ਹੀ ਸਤਿਗੁਰੂ ਰੂਪ ਪੂਰਾ ਪੂਰਨ ਸਾਹੋ ਸਾਹੂਕਾਰ ਹੈ, ਅਤੇ
ਆਪੇ ਹੀ ਖੱਟਿਆ,
ਆਪ ਹੀ ਸਤਿਗੁਰੂ ਰੂਪ ਸਾਹੂਕਾਰ ਦੇ ਪਾਸੋਂ ਜਗਿਆਸੂ ਰੂਪ ਹੋ ਕੇ ਨਾਮ ਅੰਮ੍ਰਿਤ ਬ੍ਰਹਮ ਗਿਆਨ ਦੀ ਦਾਤ ਨੂੰ ਖੱਟਿਆ ਖੱਟਣ ਵਾਲਾ ਹੈ। ਪਰਮੇਸ਼ਰ ਆਪ ਹੀ ਪੂਰਾ ਸ਼ਾਹੂਕਾਰ ਹੈ ਅਤੇ ਆਪ ਹੀ ਤੇ ਆਪਣੇ ਆਪ ਦੇ ਵਿੱਚ ਆਪ ਹੀ ਤਤਵੇਤਾ ਰੂਪ ਹੋ ਕੇ ਖੱਟਿਆ ਮਿਲਿਆ ਹੋਇਆ ਹੈ।
ਆਪੇ ਕਰ ਪਾਸਾਰ,
ਪਰਮੇਸ਼ਰ ਨੇ ਆਪ, ਪਰਮੇਸ਼ਰ ਨੇ ਆਪੇ ਕਹੀਏ ਆਪ ਹੀ ਸਰਗੁਣ ਸਰੂਪ ਧਾਰ ਕਰਕੇ ਤੇ ਸੰਸਾਰ ਦੇ ਜਿਹੜੇ ਪਸਾਰਿਆ ਸੰਸਾਰ ਨੂੰ ਪਾਸਾਰ ਪਸਾਰਨਾ ਕੀਤਾ ਤੇ ਐਸਾ ਵਾਹਿਗੁਰੂ ਹੈ।
ਆਪੇ ਰੰਗ ਰਟਿਆ,
ਆਪ ਹੀ ਸਾਰਿਆਂ ਰੰਗਾਂ ਦੇ ਵਿੱਚ ਰਟਿਆ ਰਤਿਆ ਹੋਇਆ, ਭਾਵ ਤਦਾਕਾਰ ਹੋਇਆ, ਜਾਂ ਚਾਰੇ ਖਾਣੀਆਂ ਉੱਤਮ ਮੱਧਮ ਕਨਿਸ਼ਠ ਆਦਮ ਜੀਵ ਜਿਹੜੇ ਨੇ ਉਹਨਾਂ ਜੰਤਾਂ ਰੂਪੀ ਰੰਗਾਂ ਦੇ ਰਤਿਆ ਹੋਇਆ ਹੈ।
ਕੁਦਰਤ ਕੀਮ ਨਾ ਪਾਏ,
ਜੇ ਉਹ ਅਲੱਖ ਲਖਣ ਤੋਂ ਰਹਿਤਾ, ਇਕੱਠੇ ਹੀ ਬੋਲੋ ਜੀ ਇਹ,
ਕੁਦਰਤ ਕੀਮ ਨਾ ਪਾਏ ਅਲੱਖ ਬ੍ਰਹਮਟਿਆ,
ਤੇ ਜੋ ਅਲੱਖ ਲਖਣ ਤੋਂ ਰਹਿਤ ਬ੍ਰਹਮਟਿਆ, ਬ੍ਰਹਮ ਜਮਾ ਅਟਿਆ, ਬ੍ਰਹਮ ਸਾਰੇ ਅਟਿਆ ਪੂਰਿਆ ਹੋਇਆ ਹੈ, ਉਸ ਦੀ ਕੁਦਰਤ ਸ਼ਕਤੀ ਦੀ ਕੀਮਤ ਕਿਸੇ ਪਾਸੋਂ ਵੀ ਨਹੀਂ ਪਾ ਸਕਦੀ ਪੈ ਸਕਦੀ ਹੈ।
ਅਗਮ ਅਥਾਹ ਬੇਅੰਤ,
ਉਹ ਪਰਮੇਸ਼ਰ ਮਨ ਦੇ ਸੰਕਲਪਾਂ ਵਿਕਲਪਾਂ ਕਰਕੇ ਅਗਮ ਕਿਹਾ ਹੈ, ਤੇ ਮਨ ਕਰਕੇ ਉਹਦੀ ਗਮਤਾ ਨਹੀਂ, ਸ਼ਾਸਤਰਾਂ ਕਰਕੇ ਅਗਮ ਹੈ, ਤੇ ਕਿਉਂਕਿ ਸ਼ਕਤੀ ਬਿਰਤੀ ਕਰਕੇ ਉਹ ਅਥਾਹ ਹੈ, ਥਾਹ ਤੋਂ ਰਹਿਤ ਹੈ, ਐਸਾ ਬੇਅੰਤ ਅੰਤ ਤੋਂ ਰਹਿਤ ਹੈ, ਭਾਵ ਜੂਨੀਆਂ ਦੇ ਅੰਦਾਜ਼ੇ ਦੇ ਨਾਲ ਗਿਣਤੀ ਮਿਣਤੀ ਚ ਨਹੀਂ ਆਉਂਦਾ ਹੈ।
ਪਰੈ ਪਰਟਿਆ,
ਤੇ ਆਪ ਹੀ ਉਹ ਪਰੈ ਪਰਟਿਆ, ਪਰੇ ਤੋਂ ਪਰੇ ਹੈ, ਪਰੈ ਪਰਾ ਰੂਪ ਬ੍ਰਹਮ ਆਪ ਹੀ ਸਾਰਿਆਂ ਥਾਵਾਂ ਵਿੱਚ ਪ੍ਰਟਿਆ ਪੂਰਿਆ ਹੋਇਆ ਹੈ।
ਆਪੀ ਵੱਡ ਪਾਤਸ਼ਾਹ
ਤੇ ਆਪ ਹੀ ਪਰਮੇਸ਼ਰ ਵੱਡ ਵੱਡਾ ਪਾਤਸ਼ਾਹ ਹੈ ਤੇ ਜਿਸਨੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਆਦਿ ਇਹ ਵੀ ਉਹਨੇ ਆਪਣੇ ਨੌਕਰ ਰੱਖੇ ਹੋਏ ਨੇ ਉਹਦੀ ਆਗਿਆ ਚੱਲਣ ਵਾਲੇ ਨੇ ਉਹਦੇ ਦਾਸ ਨੇ ਐਸਾ ਪਰਮੇਸ਼ਰ ਵੱਡਾ ਸ਼ਾਹੂਕਾਰ ਹੈ।
ਆਪ ਵਜ਼ੀਰਟਿਆ
ਤੇ ਆਪ ਹੀ ਪ੍ਰਤੱਖ ਵਜ਼ੀਰਟਿਆ ਇਹ ਪਾਠ ਥੋੜਾ ਜਿਹਾ ਔਖਾ ਭਾਈ ਧਿਆਨ ਨਾਲ ਪਕਾਉਣਾ ਵਜ਼ੀਰਟਿਆ ਕਹਿਣਾ ਇਹਨੂੰ ਵੀ ਰਟਿਆ ਨਾ ਬਣ ਜਾਵੇ ਤੇ ਐਸਾ ਪਰਮੇਸ਼ਰ ਵਾਹਿਗੁਰੂ ਵਜ਼ੀਰਟਿਆ ਵਜ਼ੀਰ ਰੂਪ ਹੈ ਸੰਤ ਰੂਪ ਵਜ਼ੀਰ ਹੈ ਬ੍ਰਹਮ ਆਪ ਹੀ ਵੱਡਾ ਪਾਤਸ਼ਾਹ ਹੈ ਆਪ ਹੀ ਸਤਿਗੁਰੂ ਰੂਪ ਅਤੇ ਵਜ਼ੀਰ ਅਟਿਆ ਵਜ਼ੀਰ ਰੂਪ ਅਤੇ ਆਪ ਹੀ ਆਪਣੇ ਸਰੂਪ ਵਿਚ ਅਟਿਆ ਪੂਰਿਆ ਹੋਇਆ ਹੈ।
ਕੋਈ ਨਾ ਜਾਣੇ ਕੀਮ
ਉਹ ਸੱਚ ਸਰੂਪ ਦੀ ਕੋਈ ਵੀ ਕੀਮਤ ਨਹੀਂ ਜਾਣੇ ਜਾਣਦਾ ਹੈ ਜਾਣ ਸਕਦਾ ਹੈ।
ਕੇਵਡ ਮਟਿਆ
ਤੇ ਉਹ ਪਰਮੇਸ਼ਰ ਕੈਸਾ ਕੇਵਡ ਮਟਿਆ ਤੇ ਮਟਿਆ ਮਟ ਅਸਥਾਨ ਦਾ ਨਾਮ ਹੈ ਉਹ ਬਨਾਵਟ ਦਾ ਨਾ ਜਿਵੇਂ ਬ੍ਰਹਮੰਡਾਂ ਰੂਪ ਮਟਿਆ ਮਟ ਮਟ ਨਾਮ ਅਸਥਾਨ ਦਾ ਹੈ ਇਹ ਸਾਧੂਆਂ ਦੇ ਮਟ ਸਾਧੂਆਂ ਦਾ ਅਸਥਾਨ ਜੋਗੀ ਦਾ ਮਟ ਜੋਗੀਆਂ ਦਾ ਅਸਥਾਨ ਕੇਵਲ ਕਿੱਡਾ ਵੱਡਾ ਉਸ ਦਾ ਮਟ ਹੈ ਜਿੱਥੇ ਪਰਮੇਸ਼ਵਰ ਵਾਹਿਗੁਰੂ ਨੇ ਬ੍ਰਹਮੰਡ ਰੂਪੀ ਉਸ ਦਾ ਮਟ ਜਾਣਨਾ ਹੈ।
ਸੱਚਾ ਸਾਹਿਬ ਆਪ
ਪਰਮੇਸ਼ਵਰ ਵਾਹਿਗੁਰੂ ਆਪ ਰੂਪ ਹੋਣ ਕਰਕੇ ਮਾਇਆ ਵਿਰਤੀ ਦੁਆਰਾ ਉਹ ਸੱਚਾ ਮਾਲਕ ਹੈ ਸਾਹਿਬ ਮਾਲਕ ਹੈ ਆਪ ਹੀ
ਗੁਰਮੁਖ ਪ੍ਰਗਟਿਆ
ਤੇ ਗੁਰਮੁਖ ਗੁਰਾਂ ਦੁਆਰਾ ਪ੍ਰਗਟਿਆ ਪ੍ਰਗਟ ਰੂਪ ਹੋਇਆ ਇਸ ਕਰਕੇ ਐਸਾ ਵਾਹਿਗੁਰੂ ਹੈ।
ਸਲੋਕ ਮਹੱਲਾ ਪੰਜਵਾਂ
ਤੇ ਪੰਜਵੇਂ ਪਾਤਸ਼ਾਹ ਇਹ ਸਲੋਜਿਕ ਪ੍ਰੇਮੀ ਪੁਰਖ ਨੇ ਗੁਰਮੁਖ ਗੁਰਸਿੱਖ ਦੇ ਅੱਗੇ ਜਿਸ ਤਰ੍ਹਾਂ ਸਾਸਰੀ ਬੇਨਤੀ ਕੀਤੀ ਹੈ ਜਾਂ ਫਿਰ ਸਖੀ ਸਖੀ ਸੰਬੰਧ ਵੀ ਹੁੰਦਾ ਹੈ ਇਹਦੇ ਵਿੱਚੋਂ ਉਹ ਮਤਲਬ ਭਾਵ ਲਿਆ ਵੀ ਇੱਕ ਪ੍ਰੇਮੀ ਪੁਰਖ ਉਹਦੇ ਵੱਲੋਂ ਗੁਰਮੁਖ ਗੁਰਸਿੱਖ ਦੇ ਅੱਗੇ ਬੇਨਤੀ ਕੀਤੀ ਗਈ ਹੈ ਉਹ ਬੇਨਤੀ ਕੀ ਹੈ ਬੇਨਤੀ ਰੂਪ ਜਗਿਆਸੂ ਮੁਖ ਦੁਆਰਾ ਕਹਿੰਦੇ ਨੇ ਪਹਿਲਾਂ
ਸੁਣ ਸੱਜਣ ਪ੍ਰੀਤਮ ਮੇਰਿਆ
ਇਹ ਮੇਰਿਆ ਮੇਰੇ ਬਣ ਬਾਣੀ ਦੇ ਸੱਜਣ ਪ੍ਰੀਤਮ ਪਿਆਰੇ ਤੇ ਪ੍ਰਭੂ ਨਾਮ ਨੂੰ ਸਰਵਣ ਕਰਨ ਵਾਲੇ ਸੱਜਣ ਮਿੱਤਰਾ ਜਾਂ ਮੰਨਣ ਕਰਨ ਵਾਲਿਆ ਮੇਰਿਆ ਪ੍ਰੀਤਮ ਪਿਆਰਿਆ ਤੂੰ ਮੇਰੀ ਇੱਕ ਬੇਨਤੀ ਸੁਣ ਲੈ ਉਹ ਬੇਨਤੀ ਸੁਣਨਾ ਕਰ
ਮੈਂ ਸਤਿਗੁਰ ਦੇਹ ਦਿਖਾਲ
ਪੁੱਛਿਆ ਗੁਰਸਿੱਖ ਨੇ ਵੀ ਕੀ ਬੇਨਤੀ ਹੈ ਉਹ ਕਹਿੰਦਾ ਵੀ ਬੇਨਤੀ ਹੈ ਵੀ ਮੈਨੂੰ ਸਤਿਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਦਿਖਾਲ ਦਿਖਾ ਦੇਣਾ ਕਰ ਹਰ ਦਰਸ਼ਨ ਦੇਹੋ ਦਿਖਾਈ ਤੇ ਪ੍ਰਸ਼ਨ ਗੁਰਾਂ ਨੂੰ ਫਿਰ ਕੀ ਭੇਟ ਕੀ ਦੇਵੇਗਾ ਤੇਰੇ ਅੰਦਰ ਜੇ ਐਸੀ ਸ਼ਰਧਾ ਹੈ ਤਾਂ ਉਸ ਵੇਲੇ ਫਿਰ ਉੱਤਰ ਵਿੱਚ ਕਹਿੰਦੇ ਹਨ
ਹਾਂ ਤਿਸ ਦੀਵਾ ਮਨ ਆਪਣਾ
ਜਗਿਆਸੂ ਕਹਿੰਦੇ ਜੇ ਮੈਨੂੰ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਾ ਦੇਵੇਗਾ ਤਾਂ ਮੈਂ ਤਿਸ ਉਸ ਤੂੰ ਦਰਸ਼ਨ ਕਰਾ ਜਾਂ ਹੋਰ ਕਰੇ ਜਾਂ ਫਿਰ ਹੋ ਮੈਂ ਤਿਸ ਉਸ ਦੇ ਅੱਗੇ ਆਪਣਾ ਮਨ ਭੇਟਾ ਕਰ ਦੇਵਾਂਗਾ ਮੈਂ ਜਾਂ ਫਿਰ ਇਹ ਹੈ ਵੀ ਉਸ ਗੁਰੂ ਦੇ ਅੱਗੇ ਹਾਂ ਤਿਸ ਉਹ ਜਿਹੜੇ ਦਰਸ਼ਨ ਦੇਣ ਵਾਲਾ ਗੁਰੂ ਨਾਨਕ ਸਾਹਿਬ ਉਹਦੇ ਅੱਗੇ ਮੈਂ ਆਪਣਾ ਮਨ ਆਪਣਾ ਜਿਹੜਾ ਭੇਟ ਦਿਆ ਦਾਂਗਾ ਤੇ ਮੈਂ ਆਪਣਾ ਮਨ ਦੀ ਭੇਟਾ ਦੇ ਦਿਆਂਗਾ ਮਨ ਵਿੱਚ ਹੈ ਸਤਿਗੁਰ ਕੇ ਪਾਸ ਤੇ ਸੇਵ ਕੇ ਕਾਰਜ ਰਾਸ ਇਉਂ ਮੈਂ ਮਨ ਦੇ ਦਿਆਂਗਾ ਪਰਮੇਸ਼ਵਰ ਵਾਹਿਗੁਰੂ ਦੇ ਦਰਸ਼ਨ ਗੁਰੂ ਨਾਨਕ ਸਾਹਿਬ ਦੇ ਜੇ ਹੋ ਜਾਣ ਉਹਨਾਂ ਨੂੰ ਆਪਣੀ ਮਨ ਹੀ ਦੇ ਦਿਆਂ ਫਿਰ ਰੱਖ ਕੇ ਕੀ ਕਰਨਾ ਹੈ ਮਨ ਤਾਂ ਉਹਦੇ ਆਰਾਧਨ ਵਾਸਤੇ ਹੀ ਹੈ ਅੱਗੇ ਦੱਸਦੇ ਨੇ
ਨਿਤ ਹਿਰਦੈ ਰੱਖਾ ਸਵਾਲ
ਮੈਂ ਉਸ ਗੁਰੂ ਦੇ ਅੱਗੇ ਆਪਣਾ ਮਨ ਭੇਟ ਕਰ ਦੇਵਾਂਗਾ ਤੇ ਇਹਦੇ ਨਾਲ ਹੀ ਨਿਤਾ ਪ੍ਰਤੀ ਹਿਰਦੇ ਹਿਰਦੇ ਦੇ ਵਿੱਚ ਸਤਿਗੁਰਾਂ ਨੂੰ ਸੰਭਾਲ ਯਾਦ ਰੱਖਾਂਗਾ ਸਤਿਗੁਰਾਂ ਦੇ ਉਪਦੇਸ਼ ਦੁਆਰਾ ਪ੍ਰਾਪਤ ਕੀਤੇ ਹੋਏ ਸ਼ੁਭ ਗੁਣਾਂ ਨੂੰ ਸੰਭਾਲ ਕੇ ਰੱਖਾਂਗਾ ਕਿਉਂਕਿ
ਇਕਸ ਸਤਿਗੁਰ ਬਾਹਰਾ
ਇੱਕ ਸਤਿਗੁਰਾਂ ਦੀ ਪ੍ਰਾਪਤੀ ਤੋਂ ਬਗੈਰ ਇਹ ਜਿਹੜਾ ਜੀਵਨ ਜਿਉਣਾ ਹੈ ਇਹ ਦੱਸਦੇ ਨੇ
ਤ੍ਰਿਗ ਜੀਵਨ ਸੰਸਾਰ
ਜਿਉਣੇ ਨੂੰ ਭਾਈ ਤਰਕਾਰ ਹੀ ਹੈ ਜਿਹੜਾ ਵਾਹਿਗੁਰੂ ਪਰਮੇਸ਼ਵਰ ਦੇ ਨਾਮ ਤੋਂ ਬਿਨਾਂ ਤੇ 100 ਵਾਰੀ ਫਿਟ ਲਾਣਤ ਕਹੀਏ ਤਾਂ ਫਿਰ ਇੱਕ ਲਾਣਤ ਬਣਦੀ ਹੈ 100 ਵਾਰੀ ਲਾਣਤ ਕਹੀਏ ਇੱਕ ਤਿਰਕਾਰ ਬਣਦੀ ਹੈ ਉਹਨੂੰ ਤਿਰਕਾਰ ਦੱਸਿਆ ਹੈ ਇਸ ਕਰਕੇ ਜਿਹੜਾ ਪਰਮੇਸ਼ਵਰ ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ ਜਾਂ ਇੱਕ ਸਤਿਗੁਰੂ ਧਾਰਨ ਤੋਂ ਬਿਨਾਂ ਨਿਗੁਰੇ ਰਹਿਣਾ ਜਿਹੜਾ ਤਿਰਕਾਰ ਕਿਹਾ ਹੈ।
ਤ੍ਰਿਗ ਜੀਵਨ ਸੰਸਾਰ।
ਸੰਸਾਰ ਦੇ ਵਿੱਚ ਜੀਵਨ ਜਿਉਣ ਤ੍ਰਿਗ ਤ੍ਰਿਕਾਰ ਯੋਗ ਹੈ।
ਜਨ ਨਾਨਕ ਸਤਿਗੁਰ ਤਿਨਾ ਮਿਲਾਯੋਨ।
ਇਹ ਸਤਿਗੁਰੂ ਜੀ ਕਥਨ ਕਰਦੇ ਆ ਕਿ ਉਹਨਾਂ ਨੂੰ ਸਤਿਗੁਰਾਂ ਨੇ ਆਪਣੇ ਨਾਲ ਮਿਲਾਯੋਨ ਮਿਲਣਾ ਕੀਤਾ ਹੈ।
ਜਿਨ ਸਦੀ ਵਰਤੈ ਨਾਲ,
ਜਿਨ੍ਹਾਂ ਦਾ ਮਨ ਹਮੇਸ਼ਾ ਹੀ ਹਰੀ ਵਾਹਿਗੁਰੂ ਪਰਮੇਸ਼ਰ ਦੇ ਨਾਲ ਵਰਤਦਾ ਹੈ, ਭਾਵ ਕੀ ਹੈ ਜਿਨ੍ਹਾਂ ਦੇ ਉੱਤੇ ਪਰਮੇਸ਼ਰ ਦਿਆਲੂ ਹੋਇਆ, ਜਿਨ੍ਹਾਂ ਦੇ ਵਾਹਿਗੁਰੂ ਸਦਾ ਅੰਗ ਸੰਗ ਹੋ ਕੇ ਵਰਤਦਾ। ਇਸ ਕਰਕੇ ਜਨ ਨਾਨਕ ਸਤਿਗੁਰ ਤਿਨਾਂ ਮਿਲਾਯੋਨ, ਜਿਨ੍ਹਾਂ ਨੂੰ ਸਤਿਗੁਰੂ ਦੇ ਨਾਲ ਮਿਲਾਉਣਾ ਕੀਤਾ ਤੇ ਸਦੀ ਉਹਨਾਂ ਦੇ ਨਾਲ ਵਰਤਦਾ, ਤੇ ਜਿਨ ਸਦ ਹੀ ਵਰਤੈ ਨਾਲ। ਇਹ ਵੀ ਭਾਵ ਹੈ ਜਿਨ੍ਹਾਂ ਸਤਿਗੁਰਾਂ ਦੇ ਨਾਲ ਪਰਮੇਸ਼ਰ ਸਦਾ ਅੰਗ ਸੰਗ ਹੋ ਕੇ ਨਾਲ ਹੀ ਵਰਦੈ, ਤੇ ਉਹ ਸਤਿਗੁਰਾਂ ਨੇ ਜਨਾਂ ਨੂੰ ਪਰਮੇਸ਼ਰ ਨਾਲ ਮਿਲਾਉਣਾ ਕੀਤਾ। ਇਸ ਤਰ੍ਹਾਂ ਵੀ ਭਾਵ ਹੈ ਇਸਦਾ। ਅੱਗੇ ਮਹੱਲਾ ਉਚਾਰਨ ਕਰਦੇ ਨੇ ਜੀ।
ਮਹੱਲਾ ਪੰਜਵਾਂ,
ਪੰਜਵੇਂ ਪਾਤਸ਼ਾਹ ਅੱਗੇ ਮਹੱਲਾ ਉਚਾਰਨ ਕਰਦੇ ਆ ਜੀ।
ਮੇਰਾ ਅੰਤਰ ਲੋਚਾ ਮਿਲਣ ਕੀ।
ਇਹ ਮੇਰੇ ਹੇ ਪਰਮੇਸ਼ਰ, ਮੇਰੇ ਸਾਡੇ ਹਿਰਦੇ ਦੇ ਅੰਦਰ ਤੇਰੇ ਸੱਚ ਸਰੂਪ ਨੂੰ ਮਿਲਣ ਦੀ ਲੋਚਾ ਇੱਛਾ ਲੱਗ ਰਹੀ ਹੈ।
ਕਿਉ ਪਾਵਾ ਪ੍ਰਭ ਤੋਹੇ।
ਇਸ ਲਈ ਕਿ ਹੇ ਪਰਮੇਸ਼ਰ ਜੀ, ਮੈਂ ਤੋਹੇ ਤੈਨੂੰ ਕਿਉਂ ਕਿਵੇਂ ਪਾਵਾ ਪਾਉਣਾ ਕਰਾਂ, ਇਹ ਇੱਛਾ ਹੈ। ਇਸ ਸਲੋਕ ਦੀ ਦੂਸਰੀ ਪੰਕਤੀ ਵਿੱਚ ਫਿਰ ਆਕਾਸ਼ਬਾਣੀ ਦੁਆਰਾ ਪਰਮੇਸ਼ਰ ਨੇ ਜਿਗਾਸੂ ਜਨ ਨੂੰ ਉੱਤਰ ਦਿੱਤਾ ਤੇ ਇਸ ਪ੍ਰਕਾਰ ਦੱਸਿਆ ਹੈ।
ਕੋਈ ਐਸਾ ਸੱਜਣ ਲੋੜ ਲਹ।
ਤੂੰ ਜੇ ਮਿਲਣਾ ਚਾਹੁੰਦਾ ਅਜਿਹਾ ਮਨਵਾਣੀ ਦਾ ਸੱਜਣ, ਜਿਹੜਾ ਸਰਬਨ ਮੰਨਣ ਅਧਿਆਸਨ ਕਰਨ ਵਾਲਾ ਸੱਜਣ ਮਿੱਤਰ, ਲੋੜ ਲੱਭ ਲੈਣਾ ਕਰ। ਤੇ ਜਿਹੜਾ ਫਿਰ
ਜੋ ਮੇਲੇ ਪ੍ਰੀਤਮ ਮੋਹ,
ਜੋ ਜਿਹੜਾ ਮੋਹੇ ਮੈਂ ਤੇਰੇ ਪ੍ਰੀਤਮ ਪਿਆਰੇ, ਭਾਵ ਕਿ ਮੈਨੂੰ ਤੇ ਮੇਰੇ ਨਾਲ ਤੈਨੂੰ ਮਿਲਾ ਦੇਵੇ, ਜਾਂ ਵੇ ਹੇ ਪਰਮੇਸ਼ਰ ਮੈਂ ਕੋਈ ਅਜਿਹਾ ਗੁਰੂ ਸੱਜਣ ਲੱਭ ਲੈਣਾ ਕਰਾਂ, ਹੇ ਪ੍ਰੀਤਮ ਪਿਆਰੇ, ਜਿਹੜਾ ਮੈਨੂੰ ਤੇਰੇ ਨਾਲ ਮਿਲਾ ਦੇਵੇ। ਜਦ ਸੰਕਲਪ ਕੀਤਾ ਤਾਂ ਪੂਰਨ ਗੁਰੂ ਜੀ ਮਿਲ ਗਏ ਹਨ ਤੇ
ਗੁਰ ਪੂਰੇ ਮਿਲਾਇਆ।
ਇਹ ਪੂਰਨ ਸਤਿਗੁਰਾਂ ਨੇ ਵਾਹਿਗੁਰੂ ਦੇ ਨਾਲ, ਹਰੀ ਦੇ ਨਾਲ ਮਿਲਾਇਆ, ਮਿਲਾਉਣਾ ਕੀਤਾ ਹੈ।
ਜਤ ਦੇਖਾ ਤਤ ਸੋਏ।
ਹੁਣ ਜਤ ਜਿੱਥੇ ਵੀ ਮੈਂ ਵੇਖਦਾ ਹਾਂ ਤਤ ਉੱਥੇ ਹੀ ਸੋਇਓ ਪਰਮੇਸ਼ਰ ਹੀ ਹੈ।
ਜਨ ਨਾਨਕ ਸੋ ਪ੍ਰਭ ਸੇਵਿਆ।
ਸਤਿਗੁਰੂ ਜੀ ਕਥਨ ਕਰਦੇ ਹਨ, ਅਸੀਂ ਜਨਾਂ ਨੇ ਉਸ ਪ੍ਰਭੂ ਸਮਰੱਥ ਵਾਹਿਗੁਰੂ ਨੂੰ ਸੇਵਿਆ, ਸੇਵਨਾ ਕੀਤਾ ਹੈ।
ਜਿਸ ਜੀਵੜ ਅਵਰ ਨਾ ਕੋਇ,
ਕਿਉਂਕਿ ਉਸ ਜੀਵੜ ਵੱਡਾ ਉਹਦੇ ਵਰਗਾ ਹੋਰ ਕੋਈ ਵੀ ਨਹੀਂ ਹੈ, ਅਵਰ ਸਥਾਨ ਵਿੱਚ ਹੋਰ ਕੋਈ ਵੀ ਨਹੀਂ ਹੈ।
ਪੌੜੀ
ਅੱਗੇ ਪੌੜੀ ਕਥਨ ਕਰਦੇ ਨੇ ਜੀ।
ਦੇਵਨ ਹਾਰ ਦਾਤਾਰ।
ਭਾਈ ਜੋ ਨਾਮ ਗਿਆਨ ਦਾ ਦਾਤਾ ਹੈ ਜਾਂ ਰੋਜੀ ਦੇਣ ਦਾ ਦਾਤਾ ਹੈ, ਪਦਾਰਥ ਆਦਿ ਸਭ ਦੇਵਨਹਾਰ ਦਾਤਾ ਦੇਣ ਵਾਲਾ ਹੈ। ਦਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਐਸਾ ਜੋ ਪਰਮੇਸ਼ੁਰ ਹੈ ਦਾਤਾਰ।
ਕਿਤ ਮੁਖ ਸਾ ਲਾਹੀਐ।
ਉਹ ਜਿਹੜਾ ਦਾਤਾਰ ਪਰਮੇਸ਼ੁਰ ਹੈ, ਉਸ ਨੂੰ ਕਿਤ ਕਿਹੜੇ ਮੁਖ ਮੂੰਹ ਦੇ ਨਾਲ ਸਾ ਲਾਹੀਐ ਸਲਾਹੁਣਾ ਕਰੀਏ, ਕਿਉਂਕਿ ਉਸ ਦੀ ਸਿਫਤ ਬੇਅੰਤ ਹੈ। ਐਸਾ ਜੋ ਪਰਮੇਸ਼ੁਰ ਹੈ ਜੀ,
ਜਿਸ ਰੱਖੈ ਕਿਰਪਾ ਧਾਰ,
ਜਿਹਦੇ ਉੱਤੇ ਆਪਣੀ ਕਿਰਪਾ ਦ੍ਰਿਸ਼ਟੀ ਧਾਰਨ ਕਰਕੇ ਵਾਹਿਗੁਰੂ ਆਪਣੀ ਸ਼ਰਨ ਵਿੱਚ ਰੱਖੈ ਰੱਖ ਲੈਂਦਾ ਹੈ, ਤੇ ਉਸ ਨੂੰ ਫਿਰ
ਰਿਜਕ ਸਮਾਹੀ ਹੈ।
ਉਸ ਨੂੰ ਰਿਜਕ ਸਮਾਹੀ ਹੈ, ਉਹ ਪੜਾਉਂਦਾ। ਉਹ ਪਰਮੇਸ਼ੁਰ ਸਾਰਿਆਂ ਥਾਵਾਂ ਵਿੱਚ ਸਮਾਇਆ ਹੋਇਆ, ਸਭ ਨੂੰ ਰੋਜੀ ਵੀ ਆਪ ਹੀ ਦਿੰਦਾ। ਜਿਸ ਨੂੰ ਪਰਮੇਸ਼ੁਰ ਨਾਮ ਰਿਜਕ ਨਾਮ ਦਿੰਦਾ, ਰਿਜਕ ਦਿੰਦਾ, ਉਹ ਸੋਏ ਸਰੂਪ ਵਿੱਚ ਸਮਾਈ ਹੈ, ਸਮਾ ਜਾਂਦਾ। ਰਿਜਕ ਸਮਾਹੀ ਹੈ, ਕਿਉਂਕਿ ਜਨਨ ਪਿਤਾ ਲੋਕ ਸੁਤਬੰਤਾ, ਕੋਈ ਨਾ ਕਿਸ ਕੀ ਧਰਿਆ, ਸਿਰ ਸਿਰ ਰਿਜਕ ਸਮਾਹੀ ਠਾਕੁਰ, ਕਾਹੇ ਮਨ ਪਉ ਕਰਿਆ। ਉਹ ਤਾਂ ਫਿਰ ਐਸਾ ਪਰਮੇਸ਼ੁਰ ਹੈ ਜਿਹੜਾ ਪੱਥਰਾਂ ਦੇ ਵਿੱਚ ਵੀ ਕੀੜਿਆਂ ਨੂੰ ਰੋਜੀ ਪਹੁੰਚਾ ਦਿੰਦਾ, ਪਾਣੀ ਦੇ ਵਿੱਚ ਵੀ ਜਿੱਥੇ ਕੋਈ ਰੋਜੀ ਦੇ ਨਹੀਂ ਸਕਦਾ, ਪੱਥਰਾਂ ਦੇ ਕੀੜਿਆਂ ਨੂੰ ਰੋਜੀ ਦਿੰਦਾ। ਉਹ ਰਿਜਕ ਸਮਾਹੀ ਹੈ, ਸਭ ਨੂੰ ਪਹੁੰਚਾਉਂਦਾ ਹੈ।
ਕੋਈ ਨਾ ਕਿਸੇ ਵਸ,
ਕੋਈ ਕਿਸੇ ਕਿਸੇ ਦੇ ਵਸ ਅਧੀਨ ਨਹੀਂ ਰੱਖਿਆ ਹੋਇਆ ਹੈ।
ਸਭ ਨਾ ਇੱਕ ਧਾਰ,
ਸਾਰਿਆਂ ਦੀ ਇੱਕ ਧਾਰ ਟੇਕ ਪਰਮੇਸ਼ਰ ਹੀ ਹੈ। ਸਭਨਾਂ ਦਾ ਇੱਕ ਪਰਮੇਸ਼ਰੀ ਧਰ ਆਸਰਾ ਰੂਪ ਹੈ।
ਪਾਲੇ ਬਾਲਕ ਵਾਂਗ
ਤੇ ਪਰਮੇਸ਼ਰ ਆਪ ਆਪਣਾ ਕਿਰਪਾ ਰੂਪੀ ਕਰ ਹੱਥ ਦੇ ਕੇ ਆਪਣੇ ਪਿਆਰੇ ਸੰਤਾਂ ਭਗਤਾਂ ਨੂੰ ਤੇ ਪਾਲੇ ਬਾਲਕ ਵਾਂਗ, ਸਾਰੀ ਬੋਲ ਦੋ ਜੀ,
ਪਾਲੇ ਬਾਲਕ ਵਾਂਗ ਜੀ ਕਹਿ ਆਪ ਕਰ,
ਪਰਮੇਸ਼ਰ ਆਪ ਆਪਣੇ ਕਿਰਪਾ ਰੂਪੀ ਕਰ ਹੱਥ ਦੇ ਕੇ ਉਹ ਆਪਣੇ ਪਿਆਰੇ ਭਗਤਾਂ ਨੂੰ ਬਾਲਕ ਬੱਚਿਆਂ ਵਾਂਗ ਪਾਲੇ ਪਾਲਣਾ ਕਰਦਾ ਹੈ।
ਕਰਦਾ ਆਨੰਦ ਬਿਨੋਦ,
ਜੋ ਪ੍ਰਭੂ ਆਨੰਦਦਾਇਕ ਬਿਨੋਦ ਕੌਤਕਾਂ ਨੂੰ ਕਰਦਾ ਹੈ, ਉਸ ਕੌਤਕਾਂ ਦਾ ਅੱਗੇ ਦੱਸਦੇ ਨੇ
ਕਿਛੂ ਨਾ ਜਾਣੀਏ,
ਕੌਤਕਾਂ ਦਾ ਕੁਝ ਵੀ ਅੰਤ ਨਹੀਂ ਜਾਣਿਆ ਜਾਂਦਾ ਹੈ।
ਸਰਬ ਧਾਰ ਸਮਰੱਥ,
ਸਾਰਿਆਂ ਨੂੰ, ਜੋ ਸਰਬ ਸਾਰਿਆਂ ਨੂੰ ਆਪਣੇ ਆਸਰੇ ਧਾਰਨ ਕਰਕੇ, ਧਾਰਨ ਕਰਨ ਵਾਲਾ ਸਮਰੱਥ ਹੁੰਦਾ ਸਰਵ ਸ਼ਕਤੀਵਾਨ, ਉਹ ਸਰਵ ਕਲਾ ਸਮਰੱਥ ਪਰਮੇਸ਼ਰ ਹੈ।
ਹਾਂ ਤਿਸ ਕੁਰਬਾਣੀ ਹੈ,
ਹਾਂ ਮੈਂ ਉਸ ਪਰਮੇਸ਼ਰ ਤੋਂ ਵਾਹਿਗੁਰੂ ਤੋਂ ਸਦਾ ਕੁਰਬਾਣੀਆਂ ਬਲਿਹਾਰ ਜਾਂਦਾ ਹਾਂ।
ਗਾਈਏ ਰਾਤ ਦਿਨੰਤ,
ਉਸ ਗਾਵਣ ਗਾਉਣ ਵਾਲੇ ਜਿਹੜਾ ਪਰਮੇਸ਼ਰ ਹੈ ਨਾ, ਬੋਲੋ ਜੀ ਸਾਰਾ ਇਕੱਠਾ,
ਗਾਵਣ ਜੋਗਿਆ,
ਉਹ ਗਾਵਣ ਗਾਉਣੇ ਜੋਗਿਆ ਲਾਇਕ ਪਰਮੇਸ਼ਰ ਦੇ ਗੁਣਾਂ ਨੂੰ ਰਾਤ ਦਿਨੰਤ ਦਿਨੇ ਗਾਈਏ ਗਾਉਣਾ ਕਰੀਏ, ਦਿਨ ਰਾਤੀ ਆਰਾਧੋ ਪਿਆਰੋ ਨਿਖ ਨਾ ਕੀਜੈ ਢਿੱਲਾ, ਰਾਤ ਦੇ ਅੰਤ ਵੇਲੇ, ਸਵੇਰ ਦੇ ਦਿਨ ਦੇ ਅੰਤ ਵੇਲੇ, ਭਾਵ ਸੁਬਾਹ ਔਰ ਸ਼ਾਮ, ਹਰ ਦਿਨ ਰਹਿਣ ਕੀਰਤਨ ਗਾਈਏ, ਉਸ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਕਰੀਏ।
ਜੋ ਗੁਰ ਕੀ ਪੈਰੀ ਪਾਹੇ,
ਜਿਹੜੇ ਗੁਰਾਂ ਦੀ ਪਚਰਨੀ ਪਾਹੇ ਪੈਂਦੇ ਹਨ, ਲੱਗਦੇ ਹਨ,
ਤਿਨੇ ਹਰ ਰਸ ਭੋਗਿਆ,
ਉਹਨਾਂ ਨੇ ਹਰ ਪਰਮੇਸ਼ਰ ਦੀ ਪ੍ਰਾਪਤੀ ਰਸ ਆਨੰਦ ਨੂੰ, ਬ੍ਰਹਮਾਨੰਦ ਰੂਪੀ ਰਸ ਨੂੰ ਭੋਗਿਆ ਮਾਣਿਆ ਹੈ।
ਸਲੋਕ ਮਹੱਲਾ ਪੰਜਵਾਂ,
ਤੇ ਪੰਜਵੇਂ ਪਾਤਸ਼ਾਹ ਇਹ ਸਲੋਕ ਉਸ ਵੇਲੇ ਉਚਾਰਨ ਕੀਤਾ ਹੈ ਜਦੋਂ ਸਾਧ ਸਿੰਘ ਜੀ ਪਹਿਲਾਂ ਤਾਂ ਸੁਲੱਭੀ ਖਾਂ ਚੜ ਕੇ ਆਇਆ ਸੀ, ਉਹ ਗੋਇੰਦਵਾਲ ਸਾਹਿਬ ਦੇ ਮੰਡ ਵਿਚ ਸਈਆਂ ਦੇ ਹੱਥੋਂ ਤੇ ਮਾਰਿਆ ਗਿਆ ਸੀ, ਕਿਉਂਕਿ ਉਹਨਾਂ ਦੀ ਤਨਖਾਹ ਰਹਿੰਦੀ ਸੀ। ਤੇ ਇਸ ਪ੍ਰਕਾਰ ਫਿਰ ਅੰਮ੍ਰਿਤਸਰ ਸਾਹਿਬ ਤੇ ਚੜਾ ਕੇ ਸੁਲੀ ਖਾਂ ਨੂੰ ਲਿਆਂਦਾ, ਜਿਹੜਾ ਆਵੇ ਚ ਪੈ ਕੇ ਸੜ ਗਿਆ ਸੀ, ਤੇ ਗੁਰੂ ਕੇ ਕੋਠੇ ਉੱਥੇ ਦਾ ਇਤਿਹਾਸ ਹੈ, ਸਾਰਾ ਮਾਲ ਵਿਚ ਹੈ, ਆਵਾ ਦੇਖਣ ਲੱਗਿਆ ਜੀ ਪਰਥਾ ਬਣ ਗਿਆ ਉਸ ਦਾ। ਤੇ ਇਸ ਪ੍ਰਕਾਰ ਜਦੋਂ ਅੰਮ੍ਰਿਤਸਰ ਸਾਹਿਬ ਤੇ ਚੜਾਈ ਕਰਕੇ ਆ ਰਿਹਾ ਸੀ, ਬਹੁਤ ਸਾਰੇ ਸ਼ਬਦ ਉਚਾਰਨ ਕੀਤੇ ਨੇ, ਤੇ ਉਸ ਵੇਲੇ ਗੁਰਸਿੱਖ ਜਿਹੜੇ ਬੜੇ ਥੋੜਾ ਜਿਹਾ ਚਿੰਤਾਤੁਰ ਹੋਏ, ਮਹਾਰਾਜ ਸਾਹਿਬ ਨੇ ਫਿਰ ਰੱਖਿਆ ਦਾ ਸ਼ਬਦ ਉਚਾਰਨ ਕੀਤਾ ਸੀ, ਤੁਸੀਂ ਚਿੰਤਾ ਨਾ ਕਰੋ, ਉਹ ਵਾਹਿਗੁਰੂ ਆਪ ਹੀ ਕਿਰਪਾ ਕਰੇਗਾ। ਜਿਨ੍ਹਾਂ ਵਿੱਚ ਇੱਕ ਇਹ ਵੀ ਸਲੋਕ ਹੈ ਜੇ ਜਿੱਥੇ ਪਿੱਛੇ ਹੋਰ ਸ਼ਬਦ ਹਨ, ਸੋ ਮਹਾਰਾਜ ਸਾਹਿਬ ਜੀ ਫਰਮਾਉਂਦੇ
ਭੀੜ ਹੋ ਮੋਕਲਾਈ ਕੀਤੀਆਂ,
ਭਾਈ ਪਰਮੇਸ਼ਰ ਨੇ ਆਪ ਹੀ ਭੀੜ ਹੋ ਭੀੜ ਬਿਪਤਾ ਤੇ ਮੋਕਲਾਈ ਛਡਾਉਣਾ ਕੀਤੀਆਂ ਕੀਤਾ ਹੈ। ਭੀੜ ਹੋ ਜਿਹੜੀ ਭੀੜ ਇਹ ਸੀ ਵੀ ਸੁਲੀ ਖਾਂ ਚੜ ਕੇ ਆ ਗਿਆ, ਮੋਕਲਾ ਕਰ ਦਿੱਤਾ, ਉਹ ਰਸਤੇ ਦੇ ਵਿੱਚ ਹੀ ਮਰ ਗਿਆ ਹੈ।
ਸਭ ਰੱਖੇ ਕੁਟੁੰਬੈ ਨਾਲ,
ਤੇ ਉਹ ਸਾਰੇ ਕੁਟੁੰਬੈ ਪਰਿਵਾਰ ਦੇ ਨਾਲ, ਭਾਵ ਕੀ ਗੁਰਸਿੱਖ ਰੂਪੀ ਪਰਿਵਾਰ ਸਾਥ ਰੱਖੇ ਰੱਖਣਾ ਕੀਤਾ, ਜਾਂ ਫਿਰ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਨੇ ਜਿਗਿਆਸੂ ਜਨਾਂ ਨੂੰ ਕਾਮ ਆਦਿਕ ਵਿਕਾਰਾਂ ਤੋਂ ਭੀੜੋ ਮੋਕਲਾਈ ਕੀਤੀ ਹਨ, ਤੇ ਇਸ ਨੂੰ ਕਾਲ ਦੀ ਜਿਹੜੀ ਭੀੜੋ ਬਿਵਤਾ ਹੈ ਉਹ ਮੋਕਲਾਈ ਤੋਂ ਭਾਵ ਹੈ ਮੋਕਲਾ ਛਡਾਉਣਾ, ਖੁੱਲਾ ਕਰ ਦਿੱਤਾ, ਤੇ ਉਹਨਾਂ ਦੇ ਸਾਰੇ ਸਤਸੰਗੀ ਸਾਰੇ ਪਰਿਵਾਰ ਦੀ ਵੀ ਨਾਲ ਹੀ, ਸਭ ਰੱਖੇ ਕੁਟੁੰਬੈ ਨਾਲ, ਨਾਲ ਹੀ ਰੱਖਿਆ ਕੀਤੀ, ਸਾਰੇ ਦੈਵੀ ਸੰਪਦਾ ਰੂਪੀ ਪਰਿਵਾਰ ਦੀ ਰੱਖਿਆ ਕੀਤੀ ਹੈ, ਭਾਵ ਉਹਨਾਂ ਦਾ ਸ਼ਾਂਤੀ ਰੂਪੀ ਇਸਤਰੀ, ਗਿਆਨ ਰੂਪੀ ਪੁੱਤਰ ਆਦਿ, ਇਹ ਸਭ ਪਰਿਵਾਰ ਦੀ ਰੱਖਿਆ ਕੀਤੀ ਵਾਹਿਗੁਰੂ ਨੇ।
ਕਾਰਜ ਆਪ ਸਵਾਰਿਆਨ,
ਜਿਸ ਪਰਮੇਸ਼ਰ ਨੇ ਆਪ ਹੀ ਬ੍ਰਹਮ ਗਿਆਨ ਦੀ ਪ੍ਰਾਪਤੀ ਦੇ ਇਹ ਕਾਰਜ ਨੂੰ ਸਵਾਰਨਾ ਕੀਤਾ, ਜਾਂ ਵਿਵਹਾਰਕ ਪਰਮਾਰਥ ਆਦਿ ਸਾਰੇ ਕਾਰਜ ਸਵਾਰਿਆਂ ਨੇ ਸਵਾਰ ਦਿੱਤੇ ਹਨ।
ਸੋ ਪ੍ਰਭ ਸਦਾ ਸੰਭਾਲ,
ਪਰਮੇਸ਼ਰ ਨੂੰ ਸਦਾ ਹਮੇਸ਼ਾ ਸੰਭਾਲ ਸੰਭਾਲਣਾ ਯਾਦ ਕਰੋ ਜੀ।
ਪ੍ਰਭ ਮਾਤ ਪਿਤਾ ਕੰਠ ਲਾਏ ਦਾ,
ਤੇ ਇਸ ਤਰ੍ਹਾਂ ਪ੍ਰਭ ਮਾਤ ਪਿਤਾ ਕੰਠ ਲਾਏ ਦਾ, ਪਰਮੇਸ਼ਰ ਮਾਤਾ ਮਾਂ ਪਿਤਾ ਪਿਓ ਉਹਨਾਂ ਦੀ ਤਰ੍ਹਾਂ ਜਿਗਿਆਸੂ ਜਾਨਾਂ ਨੂੰ ਅਭੇਦ ਨਿਸ਼ਚੇ ਰੂਪੀ ਕੰਠ ਦੇ ਨਾਲ ਲਗਾ ਕੇ ਜਾਂ ਨਾਲ ਲਾਉਂਦਾ ਹੈ, ਲਾਏ ਦਾ ਲਾਉਂਦਾ ਹੈ, ਐਸਾ ਪਰਮੇਸ਼ਰ ਹੈ। ਤੇ ਇਸ ਕਰਕੇ ਉਹ ਪਰਮੇਸ਼ਰ ਵਾਹਿਗੁਰੂ ਅੰਤਰਜਾਮੀ ਐਸਾ ਹੈ, ਸਭ ਦੀ ਉਪਤ ਰੱਖਦਾ। ਭਾਈ ਅੱਗੇ ਦੱਸਦੇ ਹਨ,
ਲੋਹੜੇ ਬਾਲਕ ਪਾਲ,
ਇਹ ਬੱਚੇ ਦਾ ਨਾਮ ਹੈ। ਲੋਹੜੇ ਬੱਚੇ ਨੂੰ ਕਹਿੰਦੇ ਆ, ਬਾਲਕ ਬੱਚਿਆਂ ਵਾਂਗੂ ਪਾਲ ਪਾਲਣਾ ਕਰਦਾ ਹੈ, ਜਿਵੇਂ ਮਾਤਾ ਪਿਤਾ ਛੋਟੇ ਬੱਚੇ ਨੂੰ ਗੋਦੀ ਚੁੱਕ ਚੁੱਕ ਕੇ ਪਾਲਦੇ ਹੈ, ਇਉਂ ਪਰਮੇਸ਼ਰ ਜਗਿਆਸੂ ਰੂਪ ਬਾਲਕ ਨੂੰ ਸਮਾਧੀ ਰੂਪੀ ਕੁੱਛੜ ਵਿੱਚ ਚੁੱਕ ਲੈਂਦੇ ਹੈ, ਚੁੱਕ ਕੇ ਪਾਲਣਾ ਕਰਦੇ ਹੈ। ਤੇ ਇਸ ਪ੍ਰਕਾਰ ਪਾਲਦੇ ਹਨ ਨਿਰਾਕਾਰ ਵਾਹਿਗੁਰੂ ਦੇ।
ਦਇਆਲ ਹੋਏ ਸਭ ਜੀ ਜੰਤਰ,
ਸਾਰੀ ਤੁਕ
ਹਰ ਨਾਨਕ ਨਦਰ ਨਿਹਾਲ।
ਸਤਿਗੁਰੂ ਜੀ ਕਥਨ ਕਰਦੇ ਨੇ, ਜਦ ਹਰ ਪਰਮੇਸ਼ਰ ਨੇ ਕਿਰਪਾ ਨਦਰ ਦ੍ਰਿਸ਼ਟੀ ਦੇ ਨਾਲ ਨਿਹਾਲ ਤੱਕਣਾ ਕੀਤਾ, ਨਿਹਾਰਨਾ ਕੀਤਾ। ਨਿਹਾਲ ਦਾ ਅਰਥ ਤੱਕਣਾ ਵੀ ਹੁੰਦਾ ਤੇ ਦੁੱਖ ਰਹਿਤ ਪੈਦ ਵੀ ਤੇ ਖੁਸ਼ੀ ਆਦਿ ਵੀ ਹੁੰਦੇ ਹੈ। ਜਦੋਂ ਤੱਕਣਾ ਕੀਤਾ ਤਾਂ ਸਾਰੇ ਜੀ ਅਸੂਲ ਜੰਤ ਸੂਖਮ, ਉਹ ਸਾਡੇ ਉੱਤੇ ਦਇਆਲੂ ਹੋ ਗਏ, ਜਾਣੀ ਦਇਆਲ ਦਇਆ ਦਾ ਅਲੱਗ ਘਰ ਹੀ ਹੋ ਗਏ, ਕਿਰਪਾਲੂ ਹੋ ਗਏ ਹਨ।
ਮਹੱਲਾ ਪੰਜਵਾਂ,
ਅੱਗੇ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਉਚਾਰਨ ਕਰਦੇ ਹਨ ਜੀ।
ਰਿਣ ਤੁਧ ਹੋਰ ਜੇ ਮੰਗਣਾ,
ਹੇ ਪਰਮੇਸ਼ਰ ਵਾਹਿਗੁਰੂ, ਤੁਧ ਤੇ ਤੋਂ, ਤੁਧ ਤੇਰੇ ਨਾਮ ਤੋਂ ਬਿਨਾਂ ਜਾਂ ਤੇਰੀ ਪ੍ਰਾਪਤੀ ਤੋਂ ਬਿਨ ਬਗੈਰ ਹੋਰ ਜਿਹੜੇ ਪਦਾਰਥਾਂ ਦਾ ਮੰਗਣਾ ਹੈ ਜਾਂ ਫਿਰ ਕਿਸੇ ਹੋਰ ਪਾਸੋਂ ਮੰਗਣਾ ਹੈ ਤੈਨੂੰ ਛੱਡ ਕੇ,
ਸਿਰ ਦੁੱਖਾਂ ਕੈ ਦੁੱਖ,
ਉਹ ਤਾਂ ਦੁੱਖਾਂ ਦਾ ਸ੍ਰੋਮਣੀ ਦੁੱਖ ਹੈ, ਦੁੱਖਾਂ ਵਿੱਚੋਂ ਸ੍ਰੋਮਣੀ, ਜੰਮਣ ਮਰਨ ਦਾ ਦੁੱਖ ਪਿਆ ਰਹਿੰਦਾ, ਦੁੱਖਾਂ ਵਿੱਚੋਂ ਸ੍ਰੋਮਣੀ ਅਗਿਆਨ ਦਾ ਦੁੱਖ ਚਿੰਬੜਿਆ ਰਹਿੰਦਾ, ਜੰਮਣ ਮਰਨ ਦਾ ਇਹ ਦੁੱਖ ਗਲ ਪਿਆ ਹੀ ਰਹਿੰਦਾ, ਜੰਮਣਾ ਮਰਨਾ ਪਿਆ ਰਹਿੰਦਾ ਉਹਨਾਂ ਨੂੰ, ਇਹ ਤੇਰੇ ਨਾਮ ਤੋਂ ਬਿਨਾਂ ਇਸੇ ਦੁੱਖ ਹਨ।
ਜੇ ਨਾਮ ਸੰਤੋਖੀ ਆ,
ਹੇ ਪਰਮੇਸ਼ਰ ਮੈਨੂੰ ਨਾਮ ਦੀ ਦਾਤ ਦੇਣਾ ਕਰੋ ਜੀ, ਸੰਤੋਖੀਆ ਸੰਤੁਸ਼ਟ, ਸੰਤੋਖ ਦੇ ਸਹਿਤ ਕਰਨਾ ਕਰ, ਸੰਤੋਖੀਆ ਸਬਰ ਵਾਲੇ ਗੁਰਸਿੱਖ ਜਿਹੜੇ ਨੇ ਉਹਨਾਂ ਗੁਰਮੁਖਾਂ ਉਹਨਾਂ ਦੀ ਸੰਗਤ ਮਹਾਰਾਜ ਮੈਨੂੰ ਦੇਹ ਦੇਣਾ ਕਰੋ, ਜਾਂ ਗੁਰਾਂ ਦੁਆਰਾ ਗੁਰਾਂ ਦੀ ਸੰਗਤ ਦੁਆਰਾ ਨਾਮ ਦੀ ਦਾਤ ਦੇਣਾ ਕਰੋ ਮਹਾਰਾਜ।
ਉਤਰੈ ਮਨ ਕੀ ਭੁੱਖ,
ਮੇਰੇ ਮਨ ਚਿੱਤ ਦੇ ਪਦਾਰਥਾਂ ਦੀ ਸਾਰੀ ਭੁੱਖ ਉਤਰੈ ਲਹਿ ਜਾਵੇ, ਲੋੜ ਹੀ ਨਾ ਰਹੇ ਅੰਦਰੋਂ।
ਗੁਰ ਵਣ ਤਿਨ ਹਰਿਆ ਕੀਤਿਆ,
ਜਿਸ ਗੁਰ ਸਤਿਗੁਰੂ ਨੇ ਪ੍ਰਤੱਖ, ਜਿਵੇਂ ਗੁਰੂ ਨਾਨਕ ਸਾਹਿਬ ਨੇ ਸ਼ਿਵਨਾਭ ਰਾਜੇ ਦਾ ਸਾਰਾ ਸੁੱਕਾ ਬਾਗ ਹੀ ਹਰਾ ਕਰ ਦਿੱਤਾ ਸੀ, ਸੂਕੇ ਹਰੇ ਕੀਏ ਖਿਨਮਾ ਹੈ, ਤੇ ਪ੍ਰਤੱਖ ਵੀ ਤੁਸੀਂ ਮਹਾਰਾਜ। ਤੇ ਜਿਵੇਂ ਸੁੱਕਾ ਪਿੱਪਲ ਜਿਹੜਾ ਸੀ ਛੇਵੇਂ ਪਾਤਸ਼ਾਹ ਨੇ ਨਾਨਕ ਮਤੇ ਸਾਸ ਜੀ ਉਹ ਕੇਸਰ ਛਿੜਕੇ ਜਿਹੜਾ ਹੁਣ ਤੱਕ ਸਾਂਗ ਭਰ ਰਿਹਾ, ਇਹ ਸਮਰੱਥਾ ਹੈ ਗੁਰੂ ਦੀ। ਗੁਰ ਬਣ ਤਿਣ ਹਰਿਆਂ ਕੀਤੀਆਂ, ਉਹ ਪ੍ਰਤੱਖ ਵੀ ਬਣ ਬਿਰਸ਼ਾਂ ਨੂੰ ਤਿੰਨ ਕੱਖਾਂ ਨੂੰ ਆਪਣੀ ਸ਼ਕਤੀ ਦੇ ਨਾਲ ਹਰਿਆਂ ਭਰਿਆਂ ਕਰ ਦਿੰਦਾ, ਬਸ ਸ਼ਬਦ ਗਾ ਕੇ ਹਰਿਆ ਭਰਾ ਕੀਤਾ ਹੈ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਅੱਗੇ,
ਨਾਨਕ ਕਿਆ ਮਨੁੱਖ,
ਸਤਿਗੁਰੂ ਜੀ ਕਥਨ ਕਰਦੇ ਨੇ ਫਿਰ ਉਸ ਗੁਰੂ ਨੂੰ, ਮਨੁੱਖ ਪੁਰਖ ਦੇ ਤਾਂ ਹੀ ਸੁਧਾਰਨਾ ਕਿਆ ਕੀ ਔਖਾ ਹੈ, ਕੌਡੇ ਰਾਕਸ਼ ਵਰਗੇ ਸੁਧਾਰ ਦਿੱਤੇ, ਤੇ ਉਹ ਮਨੁੱਖਾਂ ਦੀ ਕਲਿਆਣ ਕਰਨੀ ਉਹਨੂੰ ਕੋਈ ਔਖੀ ਨਹੀਂ। ਨਾਨਕ ਕਿਆ ਮਨੁੱਖ, ਇਹਨੂੰ ਭਾਈ ਕਿਤੇ ਪੋਲਾ ਪਾਠ ਨਾ ਬੜੇ, ਮਨੁੱਖ ਨਾਮ ਕਹਿ ਦਿਓ, ਮਨੁੱਖ ਦਾ ਅਰਥ ਹੋਰ ਹੁੰਦਾ, ਮਨੁੱਖ ਇਹਦਾ ਅਰਥ ਹੋਰ ਬਣ ਜਾਂਦਾ। ਤੇ ਇਸ ਕਰਕੇ ਜਿੱਥੇ ਉਹ ਪਾਠ ਹੁੰਦਾ ਨਰ ਮਨੁੱਖਾਂ ਨੂੰ ਇਹ ਕਹਿੰਦਾ ਦਾਨਾ, ਉੱਥੇ ਬਿਲਕੁਲ ਪੋਲਾ ਜਿਹਾ ਬੋਲਣਾ, ਕਿਉਂਕਿ ਮਨੁੱਖ ਇਸਤਰੀ ਨੂੰ ਕਹਿੰਦੇ ਨੇ, ਮਨੁੱਖ ਮਰਦ ਨੂੰ ਕਹਿੰਦੇ ਨੇ, ਇਹ ਅਭੇਦ ਹੈ ਇਹਦਾ। ਨਾਨਕ ਆ ਮਨੁੱਖ, ਮਨੁੱਖ ਜਾਤੀ ਦੇ ਲੋਕਾਂ ਨੂੰ ਜਾਂ ਫਿਰ ਪੁਰਖਾਂ ਦੇ ਤਾਂ ਹੀ ਸੁਧਾਰਨਾ ਕੀ ਔਖਾ, ਜਿਹੜੇ ਵਿਗੜੇ ਹੋਏ, ਜ਼ਿਆਦਾ ਮਨੁੱਖ ਜਾਤੀ ਜੋ ਵਿਗੜੇ ਹੋਏ ਸੀ, ਕੌਡਾ ਰਾਕਸ਼ ਭੂਮੀਆਂ ਚੋਰ ਆਦਿ, ਮਨੁੱਖਾਂ ਦੀ ਕਲਿਆਣ ਕਰਨੀ ਕੀ ਔਖੀ ਹੈ। ਮਨੁੱਖ ਨੂੰ ਸਭ ਗੁਣਾਂ ਦੇ ਨਾਲ ਹਰੇ ਭਰੇ ਕਰਨਾ, ਉਹ ਉਸ ਵਾਹਿਗੁਰੂ ਨੂੰ ਕੀ ਔਖਾ, ਭਾਵ ਕੋਈ ਔਖਾ ਨਹੀਂ ਹੈ। ਦੁਬਾਰੇ ਫਿਰ ਬੋਲ ਦੋ ਜੀ,
ਗੁਰ ਵਣ ਤਿਨ ਹਰਿਆ ਕੀਤਿਆ,
ਜਿਸ ਗੁਰਾਂ ਨੇ ਬਣ ਦੀ ਨਿਆਈ ਸਰੀਰ, ਤਿਰਨ ਦੀ ਨਿਆਈ ਇੰਦਰੀਆਂ ਨੂੰ ਨਾਮ ਦੇ ਨਾਲ ਹਰੇ ਭਰੇ ਕੀਤਾ ਹੈ।
ਨਾਨਕ ਕਿਆ ਮਨੁੱਖ,
ਉਸ ਗੁਰਾਂ ਨੂੰ ਛੱਡ ਕੇ ਮਨੁੱਖ ਦੀ ਕੀ ਆਸਾ ਕਰਨੀ ਹੈ, ਕਿਆ ਮਨੁੱਖ ਕੀ ਮਾਨੁੱਖ ਕੀ ਟੇਕ ਬ੍ਰਿਥੀ ਸਭ ਜਾਣ, ਭਾਵ ਕੋਈ ਆਸਾ ਨਹੀਂ ਕਰਨੀ ਚਾਹੀਦੀ ਹੈ।
ਪੌੜੀ,
ਅੱਗੇ ਪੌੜੀ ਕਥਨ ਕਰਦੇ ਹਨ ਜੀ,
ਸੋ ਐਸਾ ਦਾਤਾਰ,
ਸੋ ਉਹ ਐਸਾ ਇਹੋ ਜਿਹਾ ਦਾਤਾਰ, ਦਾਤਾ ਪਰਮੇਸ਼ਰ ਜੋ ਅਕਾਲ ਪੁਰਖ ਹੈ ਜਾਂ ਗੁਰੂ ਹੈ।
ਮਨੋਹ ਨਾ ਈਸਰੈ,
ਉਹ ਐਸਾ ਪਰਮੇਸ਼ਰ ਮਨੋ ਹਿਰਦੇ ਵਿਚੋਂ ਕਦੇ ਵੀ ਨਹੀਂ ਵਿਸਰਨਾ ਚਾਹੀਦਾ। ਵਿਸਰ ਨਾਹੀ ਦਾ ਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ। ਇਹ ਸਾਨੂੰ ਹੋਣਾ ਚਾਹੀਦਾ।
ਘੜੀ ਨਾ ਬਹੁਤ ਚਸਾ,
ਨਾ ਹੀ ਇੱਕ ਘੜੀ ਜਿਹੜੀ ਹੁਣ ਦੇ ਹਿਸਾਬ ਨਾਲ 24 ਮਿੰਟ ਦੀ ਹੁੰਦੀ ਹੈ, ਨਾ ਮੁਹਤ, ਮੁਹਤ ਅੱਧੀ ਘੜੀ ਦਾ ਨਾਮ ਹੈ ਤੇ ਇਸ ਕਰਕੇ ਉਹ 12 ਮਿੰਟ ਦੀ ਹੋ ਗਈ ਹੈ। ਇੰਨਾ ਕੁ ਸਮਾਂ ਵੀ ਜਾਂ ਫਿਰ ਅੱਗੇ ਚਸਾ ਚਸਾ ਭਰ ਵੀ ਵਿਸ਼ਵੇ ਚਸੇ ਘੜੀਆ ਪਹਿਰਾ ਥਿਤੀ ਬਾਰੀ ਮਾਹੋਆ, ਉਹਦੀ ਗਿਣਤੀ ਦੀ ਆਉਂਦੇ ਥੋੜੇ ਸਮੇਂ ਤੋਂ ਭਾਵ ਹੈ ਚਸਾ ਭਰ ਵੀ ਉਹ ਵਾਹਿਗੁਰੂ
ਤਿਸ ਬਿਨ ਨਾ ਸਰੈ,
ਜਦੋਂ ਉਹ ਤੇ ਬਿਨਾਂ ਸਰਦਾ ਹੀ ਨਹੀਂ, ਚਸਾ ਨਹੀਂ ਸਰਦਾ, ਦੋ ਘੜੀਆਂ ਨਹੀਂ ਸਰਦਾ, ਅੱਧੀ ਘੜੀ ਨਹੀਂ ਸਰਦਾ, 4 ਘੜੀਆਂ ਨਹੀਂ ਸਰਦਾ, 1 ਘੜੀ ਨਹੀਂ ਸਰਦਾ, ਤਾਂ ਫਿਰ ਉਹ ਵਾਹਿਗੁਰੂ ਪਰਮੇਸ਼ਰ ਦਾ ਚਿੰਤਨ ਹੀ ਕਰੇ।
ਅੰਤਰ ਬਾਹਰ ਸੰਗ,
ਉਹ ਅੰਤਰ ਅੰਦਰ ਸਵਾਸ ਜਾਂਦਿਆਂ ਦੇ ਨਾਲ ਤੇ ਸਵਾਸ ਦੇ ਬਾਹਰ ਆਉਂਦਿਆਂ ਦੇ ਨਾਲ ਹੈ। ਸਾਰੇ ਸੰਸਾਰ ਦੇ ਅੰਦਰ ਬਾਹਰ ਅੰਗ ਸੰਗ ਹੈ।
ਕਿਆ ਕੋ ਲੁਕ ਕਰੇ,
ਉਸ ਵਾਹਿਗੁਰੂ ਤੋਂ ਕੀ ਕੋਈ ਲੁਕ ਛਪਾ ਕਰ ਸਕਦਾ ਹੈ, ਭਾਵ ਕੋਈ ਨਹੀਂ ਲੁਕਾ ਸਕਦਾ। ਸੰਸਾਰ ਤੋਂ ਲੁਕੋਇਆ ਜਾ ਸਕਦਾ ਭਾਈ, ਵਾਹਿਗੁਰੂ ਤੋਂ ਕੋਈ ਲੁਕੋ ਨਹੀਂ ਕਰ ਸਕਦਾ।
ਜਿਸ ਪਤ ਰੱਖੇ ਆਪ,
ਜਿਸ ਦੀ ਵਾਹਿਗੁਰੂ ਪਤ ਇੱਜ਼ਤ ਸੱਚਾ ਪਾਤਸ਼ਾਹ ਰੱਖਦਾ ਹੈ, ਜਿਸ ਪਤ ਰੱਖੇ ਸੱਚਾ ਸਾਹਿਬ, ਨਾਨਕ ਮੇਟ ਨਾ ਸਕੇ ਕੋਈ। ਜਿੰਨਾ ਕੋਈ ਮਰਜ਼ੀ ਯਤਨ ਕਰ ਲਵੇ ਉਹਨੂੰ ਬੇਪਤਾ ਕਰਨ ਦਾ, ਹੁਣ ਦਰੋਪਦੀ ਨੂੰ ਬੇਪਤੀ ਕਰਨ ਵਾਸਤੇ ਕੋਈ ਥੋੜੇ ਯਤਨ ਕੀਤੇ ਸੀ ਵੀ ਇਹਨੂੰ ਨੰਗੀ ਕਰ ਦੇ, ਕੀ ਹੋ ਗਈ ਸੀ ਨੰਗੀ? ਮਨੁੱਖ ਯਤਨ ਕਰਦਾ ਵੀ ਇਹ ਬੇਪਤਾ ਹੋ ਜਾਏ, ਇਹਦੀ ਬਦਨਾਮੀ ਹੋ ਜਾਏ, ਪਰ ਜਿਹਦੀ ਪਤ ਵਾਹਿਗੁਰੂ ਰੱਖੇ ਭਾਈ, ਉਹਦੀ ਪਤ ਜਾਇਆ ਨਹੀਂ ਕਰਦੀ। ਜਿਸ ਪਤ ਰੱਖੇ ਆਪ, ਜਿਹਦੀ ਇੱਜ਼ਤ ਵਾਹਿਗੁਰੂ ਆਪ ਰੱਖਦਾ ਹੈ,
ਸੋ ਭਵ ਜਲ ਤਰੈ,
ਉਹ ਤਾਂ ਭਾਈ ਪੈਦਾਇਕ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਜਿਹੜਾ ਵਾਹਿਗੁਰੂ ਦਾ ਚਿੰਤਨ ਕਰਦਾ ਹੈ, ਕਿਉਂਕਿ ਪਤ ਰਹਿਣੀ ਉਹ ਨਾਮ ਜਪ ਕੇ ਹੈ, ਬਿਨ ਨਾਮ ਹੈ ਪਤ ਜਾਏ, ਨਾਮ ਤੋਂ ਟੁੱਟ ਕੇ ਬੇਇੱਜ਼ਤੀ ਹੁੰਦੀ ਹੈ।
ਭਗਤ ਗਿਆਨੀ ਤਪਾ,
ਉਹੀ ਪ੍ਰੇਮਾ ਭਗਤੀ ਕਰਨ ਵਾਲਾ ਭਗਤ ਸੋਏ ਸਰੂਪ ਦੇ ਤਾਂ ਹੀ ਜਾਣਨ ਵਾਲਾ ਗਿਆਨੀ ਗਿਆਨਵਾਨ ਤੇ ਚਿੱਤ ਦੀ ਇਕਾਗਰਤਾ ਰੂਪੀ ਤਪ ਕਰਨ ਵਾਲਾ ਹੈ। ਤਪ ਨਾਮ ਚਿੱਤ ਕੀ ਇਕਾਗਰਤਾ ਕੋ ਜਾਣੀ ਹੈ। ਜਿਸ ਪ੍ਰਕਾਰ ਗ੍ਰੰਥਾਂ ਵਿੱਚ ਕਿਹਾ ਹੈ, ਜਾਂ ਸੇਵਾ ਕਰਨ ਵਾਲਾ ਜਿਹੜਾ ਤਪ ਹੈ ਉਹੀ ਤਪਾ ਹੈ।
ਜਿਸ ਕਿਰਪਾ ਕਰੇ,
ਜਿਹਦੇ ਉੱਤੇ ਪਰਮੇਸ਼ਰ ਆਪਣੀ ਕਿਰਪਾ ਦਇਆ ਦ੍ਰਿਸ਼ਟੀ ਕਰਦਾ ਹੈ,
ਸੋ ਪੂਰਾ ਪ੍ਰਧਾਨ,
ਤੇ ਭਾਈ ਉਹ ਪ੍ਰਤੱਖ ਬਲ ਜ਼ੋਰ ਵਾਲਾ ਹੈ। ਸਾਰੀ ਪੰਕਤੀ ਇਕੱਠੀ ਬੋਲ ਦੋ ਜੀ।
ਜਿਸ ਨੂੰ ਬਲ ਧਰੈ,
ਜਿਸ ਦੇ ਉੱਤੇ ਬਲ ਜ਼ੋਰ, ਨਾਮ ਦਾ ਜ਼ੋਰ, ਗਿਆਨ ਦਾ ਜ਼ੋਰ, ਗਿਆਨ ਵਿਵੇਕ ਦਾ ਬਲ ਧਰੈ ਧਾਰ ਰੱਖ ਦਿੰਦਾ ਹੈ, ਸੋ ਉਹੀ ਲੋਕ ਪ੍ਰਲੋਕ ਵਿੱਚ ਪ੍ਰਧਾਨ ਮੁਖੀ ਹੈ। ਇਸ ਲੋਕ ਚ ਕਾਮ ਕ੍ਰੋਧ ਨੂੰ ਜਿੱਤ ਕੇ ਪ੍ਰਲੋਕ ਵਿੱਚ ਮੁਖੀ ਹੋ ਜਾਂਦਾ ਹੈ। ਇਸ ਕਰਕੇ ਜਿਨ ਮਿਰ ਮਾਰੇ ਪੰਚ ਸੂਰ ਵੀਰ, ਐਸੋ ਕੌਣ ਬਲੀ ਰੇ, ਜਿਨ ਪੰਚ ਮਾਰ ਵਿਦਾਰ ਗੁਦਾਰੇ, ਸੋ ਪੂਰਾ ਇਹ ਕਲੀ ਰੇ। ਉਹਨੂੰ ਪੂਰਾ ਕਿਹਾ ਹੈ। ਮਾਰ ਕਿਵੇਂ ਹੁੰਦੇ ਨੇ? ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਉਮੇਵ, ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ। ਗੁਰੂ ਕਿਰਪਾ ਕਰਦਾ ਹੈ, ਉਹ ਫਿਰ ਮੁਖੀ ਹੋ ਜਾਂਦਾ ਸਾਰਿਆਂ ਤੋਂ। ਗੁਰਸਿੱਖ ਸੰਤ ਭਗਤ ਜਨ,
ਜਿਸ ਜਰਾਏ ਆਪ,
ਜਿਸ ਨੂੰ ਅਜਰ ਸ਼ਕਤੀ ਆਪ ਜਰਾਏ, ਜਰਾ ਦੇਵੇ,
ਉਹੀ ਅਜਰ ਜਰੈ,
ਉਹੀ ਅਜਰ। ਜਰਨ ਤੋਂ ਅਰਥ ਦੋਨਾਂ ਦਾ ਇੱਕੋ ਹੈ, ਪਰ ਪਾਠ ਦੀ ਚਾਲ ਦੇ ਨਾਲ ਪਾਈ ਅਜਰ। ਜਿਸੇ ਜਰਾ ਆਪ ਸੋਈ ਅਜਰ ਜਰੈ, ਚਾਲ ਬਣਦੀ ਹੈ ਇਹਦੇ ਨਾਲ। ਤੇ ਇਸ ਕਰਕੇ ਉਹ ਜਰਨ ਤੋਂ ਰਹਿਤ, ਅਰਥ ਦੋਨਾਂ ਦਾ ਇੱਕੋ ਹੈ। ਤੇ ਨਾ ਜਰੇ ਜਾਣ ਵਾਲੀ ਜਿਹੜੀ ਸਗਲ ਸਾਰੀ ਅਵਸਥਾ ਨੂੰ ਜਰੈ ਜਰ ਸਕਦਾ ਹੈ, ਉਹੀ ਜਰੇ ਜਾਣ ਵਾਲੇ ਕਾਮ ਕ੍ਰੋਧ ਆਦਿ ਵਿਕਾਰਾਂ ਨੂੰ ਜਰ ਭਾਵ ਰੋਕ ਸਕਦਾ ਹੈ, ਜਰ ਸਾੜ ਸਕਦਾ ਹੈ, ਤੇ ਉਹ ਇਹਨਾਂ ਨੂੰ ਜਲਾ ਸਕਦਾ ਹੈ, ਜਾਂ ਜਰ ਅਵਸਥਾ ਹੈ। ਤੇ ਜਿਸ ਪ੍ਰਕਾਰ ਜਿਹਨੂੰ ਸਾਧ ਸਿੰਘ ਜੀ ਥੋੜਾ ਜਿਹਾ ਵੀ ਕਿਤੇ ਮਾੜੀ ਜਿਹੀ ਝਲਕ ਦਿਸਦਾ, ਉਹ ਦੱਸਦਾ ਫਿਰਦਾ ਜੀ ਮੈਨੂੰ ਪ੍ਰਕਾਸ਼ ਹੋਣ ਲੱਗ ਗਿਆ, ਮੈਨੂੰ ਅਨਹਦ ਸਵਰੂਪ ਸ਼ਬਦ ਸੁਣਨ ਲੱਗ ਗਏ। ਇਹ ਜਰਨ ਵਾਲੀ ਸ਼ਕਤੀ ਹੁੰਦੀ ਹੈ, ਜਿਉਂ ਜਿਉਂ ਦੱਸੋਗੇ ਤਿਉਂ ਤਿਉਂ ਫਿਰ ਉਹ ਰਹਿੰਦੀ ਨਹੀਂ ਸ਼ਕਤੀ। ਅਜਰ ਵਸਤੂ ਨੂੰ ਜਾਣਨਾ, ਅਵਸਥਾ ਕਿੱਡੀ ਉੱਚੀ ਹੋਵੇ ਉਹਨੂੰ ਸਾਸ ਜੀ ਦੱਸਣਾ ਨਾ। ਰਾਜਸਥਾਨ ਦੇ ਵਿੱਚ ਇੱਕ ਸਾਸ ਜੀ ਬਹੁਤ ਨਾਮ ਦੇ ਵਿੱਚ ਭਿੱਜਿਆ ਹੋਇਆ ਗੁਰਮੁਖ ਸੀ, ਜ਼ਿਮੀਂਦਾਰ ਸੀ, ਚਾਰ ਉਹਦੇ ਬੇਟੇ ਸੀ, ਅਤੇ ਉਹਨੂੰ ਜੇ ਕਿਸੇ ਨੇ ਕਹਿਣਾ ਰਾਮ ਰਾਮ, ਉੱਧਰ ਰਿਵਾਜ ਆ ਇਹ, ਉਹਨੇ ਬੋਲਣਾ ਹੀ ਨਾ, ਅਤੇ ਊਂ ਬੋਲ ਲੈਂਦਾ ਸੀ ਪਰ ਰਾਮ ਰਾਮ ਦਾ ਜਵਾਬ ਨਹੀਂ ਸੀ ਦਿੰਦਾ। ਲੋਕਾਂ ਦੇ ਵਿੱਚ ਏਡਾ ਮਤਲਬ ਹੋ ਗਿਆ, ਕਹਿੰਦੇ ਵੀ ਏਡਾ ਨਾਸਤਕ ਬੰਦਾ ਇਹ, ਕਦੇ ਮੂੰਹੋਂ ਰਾਮ ਨਹੀਂ ਕਹਿੰਦਾ ਇਹ। ਅਤੇ ਉਹ ਲੰਘਦਾ ਗਿਆ, ਸਮਾਂ ਲੰਘਦਾ ਗਿਆ, ਇੱਕ ਦਿਨ ਉਹਨੂੰ ਘੇਰ ਲਿਆ ਲੰਬੜਦਾਰ ਨੇ, ਕਹਿੰਦਾ ਵੀ ਅੱਜ ਤੇਰੇ ਮੂੰਹ ਤੋਂ ਕਹਿੰਦਾ ਰਾਮ ਕਹਾ ਕੇ ਛੱਡਣੇ। ਕਹਿ ਰਾਮ, ਕਹਿੰਦਾ ਨਹੀਂ ਹਟਦਾ, ਕਹਿੰਦਾ ਨਹੀਂ, ਕਹਿੰਦਾ ਫਿਰ ਐਂ ਕਰ ਵੀ ਪਹਿਲਾਂ ਇੱਥੇ ਮੇਰੇ ਪੁੱਤਰਾਂ ਨੂੰ ਬੁਲਾ ਲੈ, ਉਹਨਾਂ ਚੌਹਾਂ ਦੇ ਨਾਂ 'ਤੇ ਪਟਵਾਰੀ ਨੂੰ ਬੁਲਾ ਕੇ ਜ਼ਮੀਨ ਦੇ ਤਕਸੀਮ ਕਰਕੇ ਇੰਨੀ 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 ਆਹ ਮਕਾਨ ਇਹਨੂੰ ਆਹ ਸਾਹਿਬ ਇਹਨੂੰ। ਕਹਿੰਦੇ ਇਹ ਕੀ ਕਰ ਰਹੇ ਹੋ? ਕਹਿੰਦਾ ਵੀ ਜੋ ਤੁਸੀਂ ਕਹਾਉਣਾ ਮੈਂ ਉਹੀ ਕਹਿਣ ਲੱਗਿਆ, ਸਾਰਾ ਕੁਛ ਕਰਕੇ ਲੈ ਵੀ ਪੁੱਤਰੋ ਤੁਸੀਂ ਲੜਨਾ ਨਹੀਂ ਮੇਰੇ ਤੋਂ ਬਾਅਦ। ਕਹਿੰਦੇ ਬਾਪੂ ਤੂੰ ਤਾਂ ਚੰਗਾ ਭਲਾ। ਕਹਿੰਦੇ ਇਹ ਨਾ ਗੱਲ ਪੁੱਛੋ, ਸਮਾਂ ਆ ਗਿਆ, ਸਭ ਕੁਛ ਕੰਮ ਨਿਬੇੜ ਕੇ ਕਹਿੰਦੇ ਹਾਂ ਬਈ ਲੰਬੜਦਾਰਾ ਹੁਣ ਦੱਸ ਕੀ ਕਹਾਉਣਾ ਚਾਹੁੰਦਾ। ਕਹਿੰਦਾ ਰਾਮ, ਕਹਿੰਦਾ ਰਾਮ, ਕਹਿੰਦੇ ਹੀ ਪ੍ਰਾਣ ਤਿਆਗ ਤੇ। ਕਹਿੰਦੇ ਜੀ ਇਹ ਕੀ ਹੋਇਆ? ਸਾਧ ਸੰਗੀ ਫਿਰ ਤੱਤ ਬੇਤਿਆਂ ਨੇ ਦੱਸਿਆ, ਕਹਿੰਦੇ ਭਾਈ ਉਹਦੇ ਅੰਦਰ ਰੋਮਾਂ ਰੋਮਾਂ ਦੇ ਵਿੱਚ ਰਾਮ ਚੱਲਦਾ ਸੀ, ਉਹ ਪ੍ਰਗਟ ਨਹੀਂ ਸੀ ਕਰਨਾ ਚਾਹੁੰਦਾ। ਉਹ ਤਾਂ ਪਹਿਲੇ ਰੱਬ ਦਾ ਪਿਆਰਾ ਸੀ, ਉਹਨੇ ਕਿਹਾ ਵੀ ਹੁਣ ਪ੍ਰਗਟ ਕਰਕੇ ਪ੍ਰਾਣ ਹੀ ਤਿਆਗ ਦਿਓ, ਨਹੀਂ ਲੋਕ ਮੇਰੀ ਪੂਜਾ ਕਰਨਗੇ। ਉਹ ਤਾਂ ਲੁੱਕੇ ਰਹਿੰਦਾ ਸੀ ਵੀ ਮੈਨੂੰ ਲੋਕ ਮੰਨਣ ਨਾ, ਇਸ ਕਰਕੇ ਵੀ ਉਹ ਦਿਖਾਵਾ ਨਹੀਂ ਸੀ ਕਰਦਾ। ਅੰਦਰ ਉਹਦੇ ਰਾਮ ਵਸਿਆ ਹੋਇਆ ਸੀ, ਜਿਵੇਂ ਹਨੂੰਮਾਨ ਦੇ ਵਸਿਆ, ਭਾਈ ਧੰਨਾ ਸੀ ਘੋੜਿਆਂ ਦੀ ਲੱਦੇ ਚੱਕਣ ਵਾਲਿਆਂ ਦੇ ਰੋਮ ਰੋਮ ਸੀ ਵਸਿਆ, ਸੰਤ ਗਿਆਨੀ ਸੁੰਦਰ ਸਿੰਘ ਜੀ ਦੇ ਵਸਿਆ। ਇਉਂ ਫਿਰ ਉਹ ਅਜਰ ਵਸਤੂ ਨੂੰ ਜਰਦੇ ਹੈ, ਜ਼ਾਹਰ ਨਹੀਂ ਕਰਦੇ। ਤੇ ਜਿਹੜੇ ਹੋਛੇ ਹੁੰਦੇ ਆ, ਭਾਈ ਪੱਲੇ ਕੁਛ ਨਹੀਂ ਹੁੰਦਾ, ਉਹ ਦੱਸਦੇ ਫਿਰਦੇ ਆ ਜੀ ਸਾਡੇ ਤਾਂ ਜੀ ਸੰਤ ਸੱਚਖੰਡ ਜਾਏ ਆਉਂਦੇ ਨੇ, ਧਰਮ ਰਾਜ ਨਾਲ ਗੱਲਾਂ ਕਰੇ ਆਉਂਦੇ ਨੇ, ਉਹ ਸੁੱਤੇ ਪਿਆਂ ਦੇ ਅੰਗ ਖਿਲਰ ਜਾਂਦੇ ਨੇ, ਉਹ ਇਹ ਸਾਰੀਆਂ ਗੱਲਾਂ ਵਾਧੂ ਦੀਆਂ ਗੱਲਾਂ, ਗੁਰਮਤਿ ਇਹਨਾਂ ਨੂੰ ਥਾਂ ਨਹੀਂ ਹੈ, ਉਹ ਅਜਰ ਵਸਤੂ ਨੂੰ ਜਰ ਲੈਂਦੇ ਹਨ। ਇਹ ਉਹਨਾਂ ਨੂੰ ਸਾਸ ਜੀ ਜਰਨਾ ਸ਼ਕਤੀ ਪ੍ਰਾਪਤ ਹੋ ਜਾਂਦੀ ਹੈ, ਉਹ ਦਿਖਾਵਾ ਨਹੀਂ ਕਰਦੇ ਹਨ।
ਕਿਸਹੀ ਮਿਲਿਆ ਸੱਚ,
ਉਹਨਾਂ ਨੂੰ ਇਹ ਸੱਚਾ ਅਕਾਲ ਪੁਰਖ ਵਾਹਿਗੁਰੂ ਮਿਲਿਆ ਪ੍ਰਾਪਤ ਹੋਇਆ ਹੈ।
ਮੰਤਰ ਗੁਰ ਮਨ ਧਰੈ,
ਤੇ ਜਿਹੜਾ ਗੁਰੂ ਸਾਹਿਬ ਦੇ ਮੰਤਰ ਉਪਦੇਸ਼ ਨੂੰ ਹਰ ਵਕਤ ਮਨ ਹਿਰਦੇ ਵਿੱਚ ਧਰੈ ਧਾਰਨ ਕਰਦਾ, ਜਾਂ ਗੁਰਮੰਤਰ ਨੂੰ, ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ, ਇਹਨੂੰ ਜਿਹੜਾ ਧਰ ਕੇ ਰੱਖਦਾ ਹਿਰਦੇ ਦੇ ਵਿੱਚ, ਤੇ ਇਸ ਪ੍ਰਕਾਰ ਤਿਸੀ ਮਿਲਿਆ ਸੱਚ। ਸੱਚ ਕੀ ਹੈ? ਆਦ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ, ਵਾਹਿਗੁਰੂ, ਉਹਨਾਂ ਨੂੰ ਮਿਲਦਾ। ਜਿਹਦੇ ਅੰਦਰ ਸੱਚ ਨਹੀਂ, ਝੂਠ ਦੀਆਂ ਪੰਡਾਂ ਚੱਕੀ ਫਿਰਦਾ, ਵਾਹਿਗੁਰੂ ਨੇ ਕੀ ਮਿਲਣਾ ਭਾਈ? ਉਹ ਤਾਂ ਜੀਵਨ ਵੀ ਝੂਠ ਦਾ ਭਰਿਆ ਹੋ ਗਿਆ। ਇਸ ਕਰਕੇ ਖਾਲਸੇ ਨੂੰ ਨਿੰਦਾ ਵੀ ਵਿਵਰਜਿਤ ਕੀਤੀ, ਖਾਲਸਾ ਸੋ ਜੋ ਨਿੰਦਾ ਤਿਆਗਿਆ, ਝੂਠ ਵਿਵਰਜਿਤ ਕੀਤਾ ਵੀ ਝੂਠ ਨਹੀਂ ਬੋਲਣਾ। ਤੇ ਇਸ ਪ੍ਰਕਾਰ ਫਿਰ ਭਾਈ ਸੱਚ ਜੀ ਨੂੰ ਮਿਲ ਗਿਆ ਹੈ, ਸੱਚਾ ਵਾਹਿਗੁਰੂ ਦਾ ਨਾਮ ਹੈ, ਹਿਰਦਾ ਮਿਲ ਗਿਆ ਨਾਮ ਦੇ ਨਾਲ, ਫਿਰ ਝੂਠ ਕਾਹਦੇ ਬੋਲੂਗਾ? ਉਹ ਜਵਾਨ ਤੇ ਵੀ ਕਦੇ ਝੂਠ ਨਹੀਂ ਬੋਲਦਾ। ਇਸ ਕਰਕੇ ਮਹਾਰਾਜ ਸਾਹਿਬ ਜੀ ਨੇ ਇਸ ਪ੍ਰਕਾਰ ਕਿਹਾ ਵੀ ਜਿਹਨਾਂ ਨੂੰ ਗੁਰਮੰਤਰ ਮਿਲ ਗਿਆ, ਮਨ ਦੇ ਵਿੱਚ ਟਿਕ ਗਿਆ, ਮਨ ਦੇ ਵਿੱਚ ਇਹ ਸੰਸਾਰ ਹੈ ਟਿਕਿਆ ਹੋਇਆ, ਮਨ ਦੇ ਵਿੱਚ ਇਹ ਵਿਸ਼ੇ ਵਿਕਾਰ ਟਿਕੇ ਹੋਏ, ਮਨ ਦੇ ਵਿੱਚ ਇਹ ਪਰਿਵਾਰ ਦਾ ਮੋਹ ਟਿਕਿਆ ਹੋਇਆ। ਫਿਰ ਦੋ ਚੀਜ਼ਾਂ ਤਾਂ ਟਿਕ ਨਹੀਂ ਸਕਦੀਆਂ, ਜੇ ਪਾਣੀ ਦਾ ਭਰਿਆ ਹੋਇਆ ਭਾਂਡਾ ਦੁੱਧ ਦਾ ਕਿਵੇਂ ਭਰਜੂਗਾ, ਦੁੱਧ ਦਾ ਭਰਿਆ ਹੋਇਆ ਪਾਣੀ ਦਾ ਕਿਵੇਂ ਭਰਜੂਗਾ? ਇੱਕੋ ਚੀਜ਼ ਰਹੂਗੀ ਨਾ, ਵਸਤੂ ਅੰਦਰ ਬਸ ਸਮਾਵੇ, ਦੂਜੀ ਹੋਵੇ ਪਾਸ। ਜਦੋਂ ਚੰਗੀ ਤਰ੍ਹਾਂ ਨਾਮ ਟਿਕ ਗਿਆ ਤਾਂ ਫਿਰ ਅੰਦਰੋਂ ਜਿਨਕਾ ਮੋਹ ਤੁਟਾ ਤਿਨਕਾ ਸ਼ਬਦ ਸੱਚੇ ਸਵਾਰਿਆ, ਇਹ ਸਭ ਕੂੜਾ ਕਚਰਾ ਬਾਹਰ ਨਿਕਲ ਜਾਂਦਾ। ਤੇ ਰਹੂ ਨਾਲ, ਰਹੂ ਸਾਰਿਆਂ ਦੇ ਵਿੱਚ ਕਿਸੇ ਨੂੰ ਜਣਾਉਂਦਾ ਨਹੀਂ, ਪਰ ਅੰਦਰ ਤੇ ਉਹ ਵਾਹਿਗੁਰੂ ਦੇ ਨਾਲ ਜੁੜ ਜਾਂਦਾ ਹੈ। ਮਨ ਧਰੈ, ਮਨ ਦੇ ਵਿੱਚ ਕੀ ਧਰਿਆ? ਗੁਰੂ ਦਾ ਮੰਤਰ ਉਪਦੇਸ਼ ਧਾਰਨ ਕਰ ਲੈਂਦਾ।
ਸਲੋਕ ਮਹੱਲਾ ਪੰਜਵਾਂ,
ਅੱਗੇ ਮਹਾਰਾਜ ਸਾਹਿਬ ਜੀ ਸਲੋਕ ਉਚਾਰਨ ਕਰਦੇ ਹਨ ਜੀ, ਰਾਗਾਂ ਦੀ ਬਾਬਤ ਕਹਿੰਦੇ ਆ ਮਹਾਰਾਜ ਸਾਹਿਬ। ਜਿਵੇਂ ਸਾਰਿਆਂ ਰਾਗਾਂ ਨੂੰ ਪੰਜਵੇਂ ਜਾਮੇ ਦੇ ਵਿੱਚ ਮਹਾਰਾਜ ਨੇ ਜਦੋਂ ਦੇਵਤਿਆਂ ਦਾ ਰੂਪ ਧਾਰਨ ਕਰਕੇ ਸਾਧ ਸਿੰਘ ਜੀ, ਜਾਂ ਦੇਵਤੇ ਜਿਹੜੇ ਰੂਪ ਧਾਰਨ ਕਰਕੇ ਇਕੱਲੇ ਇਕੱਲੇ ਰਾਗ ਦਾ ਰੂਪ ਧਾਰਨ ਕਰਕੇ ਉਹਨਾਂ ਨੇ ਰਾਗ ਗਾਇਨ ਕੀਤੇ, ਜਿਹਦੇ ਚ ਫਿਰ ਸਾਧ ਸਿੰਘ ਜੀ 6 ਰਾਗ 30 ਰਾਗਣੀਆਂ, ਇੱਕ ਇੱਕ ਰਾਗ ਦੀਆਂ ਜਿਹੜੀਆਂ ਰਾਗਣੀਆਂ ਨੇ ਉਹ ਸਾਧ ਸਿੰਘ ਜੀ 5-5 ਨੇ, 8-8 ਉਹਨਾਂ ਦੇ ਪੁੱਤਰ। ਇਹ ਸਾਰਿਆਂ ਨੇ ਗਿਆਨ ਕੀਤੇ। ਕਹਿੰਦੇ ਜਿਹੜੇ ਰਾਗ ਦੇ ਵਿੱਚ ਵਾਹਿਗੁਰੂ ਦਾ ਜਸ ਹੁੰਦਾ ਉਹ ਰਾਗਾਂ ਨੂੰ ਵੀ ਸਤਿਕਾਰ ਦਿੰਦੇ ਨੇ। ਮਹਾਰਾਜ ਸਾਹਿਬ ਜੀ ਫਰਮਾਉਂਦੇ ਨੇ
ਧੰਨ ਸੋ ਰਾਗ ਸੁਰੰਗੜੇ।
ਸੋ ਉਹ ਰਾਗ ਸੁਰੰਗੜੇ ਰਾਗਾਂ ਦੇ ਪੁੱਤਰ, ਸੁਰੰਗੜੇ ਦੇ ਇੱਥੇ ਰਾਗਾਂ ਦੇ ਪੁੱਤਰਾਂ ਦਾ ਨਾਂ। ਧੰਤਾ ਦੇ ਯੋਗ ਨੇ, ਉਹਨਾਂ ਦੀਆਂ ਰਾਗਣੀਆਂ ਵੀ ਧੰਤਾ ਦੇ ਯੋਗ, ਜਿਨ੍ਹਾਂ ਦੇ ਅੱਗੇ ਦੱਸਦੇ ਨੇ
ਆਲਾਪਤ ਸਭ ਤਿਖ ਜਾਏ।
ਇਹਨੂੰ ਪਾਏ ਇਕੱਠੇ ਅੱਖਰ ਕਰਨੇ ਨੇ, ਆਲਾਪਤ ਕਰਨਾ, ਕਿਤੇ ਆਲਾਪਤ ਨਾ ਬਣਾ ਦਿਓ ਇਹਦਾ ਪਾਠ, ਵੀ ਅੱਖਰ ਤਾਂ ਉਹੀ ਨਾ, ਇੱਕ ਪਾਸੇ ਆਲਾ ਰਹਿ ਜਾਏ ਦੂਜੇ ਪਾਸੇ ਪਾਤੀ ਰਹਿ ਜਾਏ, ਇਹ ਫਿਰ ਅਰਥ ਵੀ ਗਲਤ ਹੋਏਗਾ ਤੇ ਪਾਠ ਗਲਤ ਨਹੀਂ ਕਰਨਾ ਹੈ। ਆਲਾਪਤ ਸਭ ਤਿਖ ਜਾਏ, ਤੇ ਇਸ ਪ੍ਰਕਾਰ ਜਿਸ ਦੇ ਅਲਾਪਣ ਕਰਨ ਦੇ ਨਾਲ ਉਚਾਰਨ ਕਰਦੇ ਨੇ ਸਾਰੀ ਤਿਕ ਤ੍ਰਿਸ਼ਨਾ ਆਦਿ, ਤ੍ਰਿਸ਼ਨਾ ਬੁਝੇ ਹਰ ਕੇ ਨਾਮ, ਪਿਆਸ ਚਲੀ ਜਾਂਦੀ ਹੈ ਪਦਾਰਥਾਂ ਦੀ, ਤੇ ਇਸ ਕਰਕੇ ਉਹ ਰਾਗ ਧੰਨ ਸੋ ਰਾਗ ਸੁਰੰਗੜੇ, ਉਹ ਰਾਗ ਪ੍ਰੇਮ ਧੰਤਾ ਦੇ ਯੋਗ ਹੈ, ਰਾਗ ਨਾਮ ਪ੍ਰੇਮ ਦਾ, ਅਤੇ ਜਿਸ ਕਰਕੇ ਵਾਹਿਗੁਰੂ ਦਾ ਜਸ ਉਚਾਰਨ ਕਰਕੇ ਸਾਰੀ ਤ੍ਰਿਸ਼ਨਾ ਆਦਿ ਸਭ ਤਿਖ ਜਾਏ ਚਲੀ ਜਾਂਦੀ ਹੈ, ਸੁਰੰਗੜੇ ਸ੍ਰੇਸ਼ਟ ਆਨੰਦ ਦੀ ਪ੍ਰਾਪਤੀ ਵਾਲਾ ਹੋ ਜਾਈਦਾ ਜਿਹਦੇ ਚ ਵਾਹਿਗੁਰੂ ਦਾ ਜਸ ਹੈ।
ਧੰਨ ਸੋ ਜੰਤ ਸੁਹਾਵੜੇ,
ਉਹ ਜੰਤ ਜੀਵ ਸੁਹਾਵੜੇ ਸੋਭਨੀਕ ਹੈ, ਧੰਤਾ ਦੇ ਯੋਗ ਹਨ,
ਜੋ ਗੁਰਮੁਖ ਜਪਦੇ ਨਾਉ,
ਜਿਹੜੇ ਗੁਰਮੁਖਾਂ ਦੀ ਸੰਗਤ ਕਰਕੇ ਮੁਖੀ ਗੁਰਾਂ ਦੇ ਉਪਦੇਸ਼ ਦੁਆਰਾ ਪਰਮੇਸ਼ਰ ਦੇ ਨਾਮ ਨੂੰ ਜਪਦੇ ਸਿਮਰਨਾ ਕਰਦੇ ਹਨ,
ਜਿਹਨੇ ਇੱਕ ਮਨ ਇੱਕ ਅਰਾਧਿਆ,
ਜਿਨ੍ਹਾਂ ਨੇ ਭਾਈ ਇੱਕ ਮਨ ਹੋ ਕੇ ਇਕਾਗਰ ਹੋ ਕੇ ਅਰਾਧਨਾ ਕੀਤਾ ਹੈ, ਜਿਹਨੇ ਇੱਕ ਮਨ ਇੱਕ ਇੱਕ ਮਨ ਦਾ ਮਤਲਬ ਕੀ ਹੈ, ਹੁਣ ਆਪਣਾ ਇੱਕ ਮਨ ਨਹੀਂ ਹੈ, ਮਨ ਦੇ ਵਿੱਚ ਕਈ ਵਿਚਾਰਾਂ ਚੱਲਦੀਆਂ, ਵਾਹਿਗੁਰੂ ਵਾਹਿਗੁਰੂ ਕਹੋ ਮਨ ਦੇ ਵਿੱਚ ਹੋਰ ਹੋਣ ਲੱਗ ਜਾਂਦਾ, ਇੱਕ ਮਨ ਨਹੀਂ ਹੈ, ਤੇ ਕਹਿੰਦਾ ਵੀ ਇੱਕ ਮਨ ਮੇਰਾ ਕਹਿੰਦਾ ਆਹ ਕੰਮ ਕਰ ਲਾਂ, ਅਖੇ ਇੱਕ ਮਨ ਕਹਿੰਦਾ ਅਖੇ ਨਾ ਕਰਾਂ, ਉਹਨਾਂ ਦਾ ਇੱਕ ਮਨ ਹੋ ਗਿਆ ਜਿਹਨੇ, ਜਿਹਨਾਂ ਨੇ ਇੱਕ ਉਹ ਕੀ ਹੈ ਇਕਾਗਰ ਮਨ, ਜਿਹੜਾ ਇਕਾਗਰ ਮਨ ਹੈ ਉਹ ਹੋ ਗਿਆ ਇੱਕ ਮਨ, ਜਿਹੜਾ ਖਿੰਡਿਆ ਹੋਇਆ ਉਹ ਹੋ ਗਿਆ ਬਹੁ ਮਨ, ਇਕਾਗਰ ਮਨ ਚਿੱਤ ਹੋ ਕੇ ਅਕਾਲ ਪੁਰਖ ਨੂੰ ਅਰਾਧਿਆ ਸਿਮਰਨਾ ਕੀਤਾ ਹੈ, ਯਾਦ ਕੀਤਾ ਹੈ,
ਉਹਨਾਂ
ਤੋਂ ਬਲਿਹਾਰ ਕੁਰਬਾਨ ਜਾਈਏ, ਇਕਾਗਰ ਚਿੱਤ ਹੋ ਕੇ ਇੱਕ ਮਨ ਸ਼੍ਰੋਮਣੀ ਪਰਮੇਸ਼ਰ ਨੂੰ ਅਰਾਧਨਾ ਕੀਤਾ ਹੈ, ਉਹਨਾਂ ਪਿਆਰਿਆਂ ਤੋਂ ਅਸੀਂ ਸਦ ਹਮੇਸ਼ਾ ਬਲਿਹਾਰ ਕੁਰਬਾਨ ਜਾਂਦੇ ਹਾਂ, ਜੋ ਮਨ ਚਿੱਤ ਇੱਕ ਆਰਾਧ ਦੇ, ਜੋ ਮਨ ਚਿੱਤ ਇੱਕ ਆਰਾਧ ਦੇ ਤਿਨਕੀ ਬਰਕਤ ਖਾਏ ਅਸੰਖ ਕਰੋੜੇ, ਤੇ ਇਸ ਕਰਕੇ ਉਹ ਪਰਮੇਸ਼ਰ ਵਾਹਿਗੁਰੂ ਅੰਤਰਜਾਮੀ ਐਸਾ ਹੈ, ਉਹਨੂੰ ਤਾਂ ਇੱਕ ਛਿਣ ਦੇ ਮਾਤਰ ਵੀ ਜੋ ਕੱਲ ਕੋ ਇੱਕ ਵਾਰ ਤੇ ਆਏ ਹੈ ਤਾਂ ਕਿ ਕਾਲ ਨਿਕਟ ਨਹੀਂ ਆਏ ਹੈ, ਇੱਕ ਚਿੱਤ ਜੇ ਇੱਕ ਛਿਣ ਤੇ ਆਇਓ ਕਾਲ ਫਾਸ ਕੇ ਬੀਚ ਨਾ ਆਇਓ, ਤੋ ਇਸ ਕਰਕੇ ਉਹ ਪਰਮੇਸ਼ਰ ਵਾਹਿਗੁਰੂ ਦਾ ਜਿਹੜਾ ਇਕਾਗਰ ਮਨ ਹੋ ਕੇ ਜਾਦੇ ਬਲਿਹਾਰ ਕੁਰਬਾਨ ਜਾਈਏ ਜੀ ਉਹਨਾਂ ਤੋਂ,
ਤਿੰਨ ਕੀ ਧੂੜ ਹਮ ਵਾਸਦੇ,
ਤੇ ਤਿੰਨ ਉਹਨਾਂ ਪਿਆਰਿਆਂ ਦੀ ਜਿਹੜੀ ਚਰਨ ਧੂੜ ਹੈ, ਅਸੀਂ ਉਹਨਾਂ ਦੀ ਚਰਨ ਧੂੜ ਨੂੰ ਵਾਸਦੇ ਚਾਹੁੰਦੇ ਹਾਂ, ਕਹਿੰਦੇ ਕੀ ਕਰਨੀ ਹੈ, ਕਹਿੰਦੇ ਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਏ, ਜੇ ਮਿਲ ਜਾਵੇ ਮੱਥੇ ਨੂੰ ਲਾਵਾਂਗੇ, ਅਖੇ ਇਹਦਾ ਕੀ ਫਾਇਦਾ ਹੋਇਆ, ਮੱਥੇ ਦੇ ਧੂੜ ਥੋੜੀ ਉੱਡ ਉੱਡ ਕੇ ਪੈ ਜਾਂਦੀ ਹੈ, ਇਹਦੇ ਨਾਲ ਕੀ ਹੋਊ, ਕਹਿੰਦੇ ਧੂੜੀ ਲੇਖ ਮਟਾਇਆ ਮੰਦੇ ਕਰਮ, ਮੰਦੀ ਰੇਖਾ ਮਿਟ ਜਾਂਦੀ ਹੈ, ਪਰ ਉਹ ਜਿਹੜੀ ਚਰਨ ਧੂੜ ਹੈ
ਕਰਮੇ ਪੱਲੇ ਪਾਏ,
ਕਿਸੇ ਦੇ ਸ੍ਰੇਸ਼ਟ ਕਰਮ ਹੋਣ ਉਹਨਾਂ ਦੇ ਪੱਲੇ ਪੈਂਦੀ ਹੈ, ਉਹ ਚਰਨ ਧੂੜ ਜਾਂ ਸ਼ਰਧਾ ਰੂਪੀ ਚਰਨ ਧੂੜ, ਸ਼ਰਧਾ ਰੂਪੀ ਧੂੜੀ ਨਿਸ਼ਕਾਮ ਕਰਮੀ ਕਰਮਾਂ ਵਾਲਿਆਂ ਦੇ ਰੇਦੇ ਰੂਪ ਪੱਲੇ ਦੇ ਵਿੱਚ ਪਾਏ ਪੈਂਦੀ ਹੈ, ਹਰ ਇੱਕ ਦੇ ਨਹੀਂ ਪੈਂਦੀ ਹੈ ਜੇ,
ਜੋ ਰਤੇ ਰੰਗ ਗੋਬਿੰਦ ਕੈ,
ਜਿਹੜੇ ਗੁਰਮੁਖ ਜਨ ਗੋਬਿੰਦ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗੇ ਹੋਏ ਹਨ,
ਹਾਂ ਤਿੰਨ ਬਲਿਹਾਰ ਜਾਓ,
ਹਾਂ ਅਸੀਂ ਉਹਨਾਂ ਦੇ ਉਪਰੋਂ ਬਲਿਹਾਰ ਕੁਰਬਾਨ ਜਾਓ ਜਾਂਦੇ ਹਾਂ ਜੀ, ਅਤੇ
ਆਖਾ ਵਿਰਥਾ ਜੀ ਕੀ,
ਉਹਨਾਂ ਗੁਰਮੁਖ ਜਨਾਂ ਦੇ ਪਾਸ ਜਾ ਕੇ ਅਸੀਂ ਆਪਣੇ ਜੀ ਹਿਰਦੇ ਦੀ ਬਿਰਥਾ ਨਾਮ ਪੀੜਾ ਦਾ ਪੀੜਾ ਹਾਲਤ ਆਖਾਂ ਕਥਨ ਕਰਦੇ ਹਾਂ, ਕੀ ਕਥਨ ਕਰਦੇ ਆ ਦੱਸਦੇ ਨੇ ਅੱਗੇ,
ਹਰ ਸੱਜਣ ਮਿਲ ਹੋ ਰਾਏ,
ਕਿ ਸਾਨੂੰ ਰਾਏ ਪ੍ਰਕਾਸ਼ ਰੂਪ ਹਰ ਪਰਮੇਸ਼ਰ ਸੱਜਣ ਦੇ ਨਾਲ ਮਿਲੋ, ਮਿਲਣਾ ਮਿਲਣਾ ਕਰਦੇ ਹੋ ਜੀ, ਮੇਲ ਦਿਓ, ਫਿਰ ਜੋ ਗੁਰਮੁਖ ਜਨ ਅੱਗੇ ਜੋ ਗੁਰਮੁਖ ਜਨ ਅੱਗੋਂ ਕਹਿੰਦੇ ਨੇ ਉਹ ਹੁਣ ਅਗਲੀ ਤੁਕ ਵਿਚ ਗੁਰੂ ਸਾਹਿਬ ਜੀ ਅੰਕਿਤ ਕਰਦੇ ਹਨ ਜੇ
ਗੁਰ ਪੂਰੇ ਮਿਲਾਇਆ।
ਇਹ ਭਾਈ ਜਿਵੇਂ ਸਾਨੂੰ ਪੂਰੇ ਪੂਰਿਆਂ ਗੁਰ ਸਤਿਗੁਰਾਂ ਨੇ ਹਰੀ ਵਾਹਿਗੁਰੂ ਦੇ ਨਾਲ ਮਿਲਾਇਆ ਮਿਲਾਉਣਾ ਕੀਤਾ ਹੈ ਉਵੇਂ ਗੁਰ ਪੂਰੇ ਮਿਲਾਇਆ ਜਿਵੇਂ ਸਾਨੂੰ ਪੂਰਨ ਗੁਰਾਂ ਨੇ ਸਤਿਗੁਰਾਂ ਨੇ ਵਾਹਿਗੁਰੂ ਦੇ ਨਾਲ ਮਿਲਾਉਣਾ ਕੀਤਾ ਹੈ ਉਵੇਂ ਜਿਵੇਂ ਹੀ ਉਹ ਤੁਹਾਨੂੰ ਵੀ ਪੂਰਿਆਂ ਗੁਰਾਂ ਨੇ ਪਰਮੇਸ਼ਰ ਨਾਲ ਮਿਲਾ ਦੇਣਾ ਤੁਸੀਂ ਨਿਸ਼ਚਾ ਕਰੋ ਜਿਸ ਕਰਕੇ ਫਿਰ
ਜਨਮ ਮਰਨ ਦੁੱਖ ਜਾਏ
ਜਿਸ ਕਰਕੇ ਜਨਮ ਮਰਨ ਦਾ ਦੁੱਖ ਜਾਏ ਚਲਿਆ ਜਾਵੇਗਾ ਜਿਹਨਾਂ ਨੂੰ ਪੂਰੇ ਗੁਰਾਂ ਨੇ ਆਪਣੇ ਨਾਲ ਮਿਲਾ ਲਿਆ ਉਹਨਾਂ ਦਾ ਜੰਮਣ ਮਰਨ ਦਾ ਦੁੱਖ ਚਲਿਆ ਜਾਂਦਾ ਹੈ।
ਜਨ ਨਾਨਕ ਪਾਇਆ ਅਗਮ ਰੂਪ
ਸਤਿਗੁਰੂ ਕਥਨ ਕਰਦੇ ਹਨ ਜਿਹਨਾਂ ਨੇ ਅਗਮ ਗਮਤਾ ਤੋਂ ਰਹਿਤ ਪਰਮੇਸ਼ਰ ਦੇ ਸਰੂਪ ਨੂੰ ਪਾਇਆ ਪਾਉਣਾ ਕੀਤਾ ਹੈ ਪਾਲਿਆ ਹੈ
ਅਨੰਤ ਨਾ ਕਾਹੂ ਜਾਏ
ਉਹਨਾਂ ਦਾ ਮਨ ਵਾਹਿਗੁਰੂ ਨੂੰ ਛੱਡ ਕੇ ਅਨੰਤ ਹੋਰ ਕਾਹੂ ਕਿਸੇ ਵੀ ਪਾਸੇ ਨਹੀਂ ਜਾਂਦਾ ਹੈ ਤੇ ਜਿਵੇਂ ਜਦ ਨਦੀ ਸਮੁੰਦਰ ਵਿਚ ਮਿਲ ਜਾਂਦੀ ਹੈ ਨਾ ਫਿਰ ਨਦੀ ਹੋਰ ਖੇਤਾਂ ਆਦਿ ਵਾਲੇ ਪਾਸੇ ਉਧਰ ਪੈ ਕੇ ਸੁੱਕਦੀ ਨਹੀਂ ਹੈ ਇਸੇ ਤਰ੍ਹਾਂ ਉਹਨਾਂ ਗੁਰਮੁਖਾਂ ਦਾ ਜੀਵਨ ਵਾਹਿਗੁਰੂ ਨੂੰ ਛੱਡ ਕੇ ਹੋਰ ਕਿਸੇ ਪਾਸੇ ਨਹੀਂ ਜਾਂਦਾ ਉਹ ਜੁੜਿਆ ਰਹਿੰਦਾ ਨਦੀ ਜਾ ਕੇ ਸਮੁੰਦਰ ਹੀ ਪੈ ਗਈ ਸਮੁੰਦਰ ਦਾ ਰੂਪ ਹੀ ਹੋ ਗਈ ਉਹ ਵੀ ਵਾਹਿਗੁਰੂ ਦਾ ਰੂਪ ਹੋ ਜਾਂਦੇ ਨੇ ਜਿਹਨਾਂ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੇਲ ਕਲਾਲੀ ਉਹ ਵਾਹਿਗੁਰੂ ਮਿਲ ਜਾਂਦਾ ਇਉਂ
ਮਹੱਲਾ ਪੰਜਵਾਂ
ਪੰਜਵੇਂ ਪਾਤਸ਼ਾਹ ਅੱਗੇ ਮਹੱਲਾ ਉਚਾਰਨ ਕਰਦੇ ਹਨ ਜੇ
ਧੰਨ ਸੋ ਵੇਲਾ ਘੜੀ ਧੰਨ
ਇਹ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਉਹ ਵੇਲਾ ਵਕਤ ਚਾਰ ਘੜੀਆਂ ਦਾ ਤੇ ਉਹ ਕਹਿੰਦੇ ਧੰਨ ਸੋ ਵੇਲਾ ਚਾਰ ਘੜੀਆਂ ਦਾ ਜਿਹੜਾ ਸਮਾਂ ਉਹ ਵੀ ਧੰਨ ਧੰਨਤਾ ਦੇ ਯੋਗ ਹੈ ਘੜੀ ਧੰਨ ਤੇ ਜਿਹੜੀ ਘੜੀ ਹੈ ਉਹ ਵੀ ਧੰਨਤਾ ਦੇ ਯੋਗ ਹੈ ਪਹਿਲਾਂ ਦੇ ਅਰਥ ਕਰ ਲਈਏ ਉਦੋਂ ਬਾਅਦ ਫਿਰ ਹੋਰ ਸਮਝ ਲੈਂਦੇ ਆਪਾਂ ਉਹ ਘੜੀ ਵੀ ਧੰਨਤਾ ਦੇ ਯੋਗ ਹੈ ਤੇ ਜਦੋਂ ਪਰਮੇਸ਼ਰ ਵਾਹਿਗੁਰੂ ਦਾ ਜਦੋਂ ਚਿੰਤਨ ਕਰਦੇ ਹਾਂ
ਧੰਨ ਮੂਰਤ ਪਲ ਸਾਰ
ਜਿਸ ਵੇਲੇ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ ਤੇ ਉਹ ਮੂਰਤ ਜਿਹੜਾ ਹੈ ਦੋ ਘੜੀਆਂ ਦੇ ਸਮੇਂ ਨੂੰ ਕਹਿੰਦੇ ਨੇ ਪਲ ਵੀ ਤੇ ਸਾਰ ਸ੍ਰੇਸ਼ਟ ਹੈ ਜਦੋਂ ਵਾਹਿਗੁਰੂ ਪਰਮੇਸ਼ਰ ਦਾ ਚਿੰਤਨ ਕੀਤਾ ਧੰਨ ਸੋ ਵੇਲਾ ਘੜੀ ਧੰਨ ਧੰਨ ਮੂਰਤ ਪਲ ਸਾਰ ਜਿਸ ਵੇਲੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਉਹ ਘੜੀ ਵੀ ਧੰਨ ਧੰਨਤਾ ਦੇ ਯੋਗ ਹੋ ਗਈ ਜਿਸ ਵੇਲੇ ਗੁਰੂ ਸਾਹਿਬ ਨੇ ਆਪਣੀ ਸੰਗਤ ਦੇ ਨਾਲ ਮੇਲ ਲਿਆ ਉਹ ਮੂਰਤ ਮਹੂਰਤ ਭਾਵ ਦੋ ਘੜੀਆਂ ਦਾ ਸਮਾਂ ਉਹ ਵੀ ਧੰਨਤਾ ਦੇ ਯੋਗ ਹੋ ਗਿਆ ਜਿਸ ਵੇਲੇ ਸੰਗਤ ਵਿਚ ਬੈਠ ਕੇ ਗੁਰੂ ਦਾ ਉਪਦੇਸ਼ ਸਰਵਣ ਕੀਤਾ ਜਾਂ ਗੁਰਾਂ ਦਾ ਕੀਰਤਨ ਸੁਣਿਆ ਉਹ ਪਲ ਥੋੜੇ ਤੋਂ ਥੋੜਾ ਸਮਾਂ ਉਹ ਵੀ ਸਾਰ ਸ੍ਰੇਸ਼ਟ ਹੋ ਗਿਆ ਧੰਨਤਾ ਦੇ ਯੋਗ ਹੋ ਗਿਆ ਜਿਸ ਵੇਲੇ ਗੁਰਾਂ ਨੇ ਆਪ ਕਿਹਾ ਕਿ ਤੁਸੀਂ ਆਪਣੇ ਪ੍ਰਸ਼ਨ ਦੱਸਣਾ ਕਰੋ ਭਾਵ ਆਪਣਾ ਸਾਰ ਸਰੂਪ ਦੀ ਪ੍ਰਾਪਤੀ ਵਾਲਾ ਪ੍ਰਸ਼ਨ ਸਾਡੇ ਕੋਲੋਂ ਪੁੱਛਣਾ ਕਰੋ ਤੇ ਉਹ ਧੰਨਤਾ ਦਾ ਵੇਲਾ ਹੋਇਆ ਤੇ ਇਉਂ ਸਾਸ ਵੀ ਜਿਵੇਂ ਨਿਮੇਖ ਕਹਿੰਦੇ ਨੇ ਨਿਮਖ ਜਿਹਨੂੰ ਕਹਿੰਦੇ ਹੈ ਨਿਮਖ ਏਕ ਹਰ ਨਾਮ ਦੇ ਅੱਖਾਂ ਦੀ ਪਲਕਾਂ ਨਾਲ ਪਲਕਾਂ ਲਾ ਕੇ ਖੁੱਲਦੀਆਂ ਇਹਨੂੰ ਨਿਮਖ ਕਹਿੰਦੇ ਨੇ ਜਾਂ ਅੱਕ ਢੱਕਦਾ ਸੁੱਕੇ ਪੱਤੇ ਸੂਈ ਖੋਭਣ ਜਿੰਨੇ ਸਮੇਂ ਚਾਰ ਖਿਨ ਨਿਆਇਕ ਵਾਲੇ ਕਹਿੰਦੇ ਨੇ ਬਤੀਤ ਹੋ ਜਾਂਦੇ ਨੇ ਵਿਦਾਂਤ ਵਾਲੇ ਕਹਿੰਦੇ ਨੇ ਕਿ ਘੱਟ ਸ਼ਬਦ ਕਹਿਣ ਨਾਲ ਦੋ ਖਿਨ ਬਤੀਤ ਹੋ ਜਾਂਦੇ ਨੇ ਯਾਨੀ ਘੱਟ ਸਮਾਂ ਤੇ ਇਉਂ ਸਾਸ ਜੀ ਪੰਦਰਾਂ ਖਿਨ ਇਕੱਠੇ ਕਰੀਏ ਤਾਂ ਇੱਕ ਵਿਸਵਾ ਬਣਦਾ ਹੈ ਪੰਦਰਾਂ ਵਿਸਵੇ ਇਕੱਠੇ ਕਰੀਏ ਇੱਕ ਚਸਾ ਬਣਦਾ ਹੈ ਤੀਹ ਚਸੇ ਇਕੱਠੇ ਕਰੀਏ ਇੱਕ ਪਲ ਬਣਦਾ ਹੈ ਸੱਠ ਪਲ ਇਕੱਠੇ ਕਰੀਏ ਤਾਂ ਇੱਕ ਘੜੀ ਬਣਦੀ ਹੈ ਤੇ ਇਸ ਕਰਕੇ ਵਿਸਵੇ ਚਸੇ ਘੜੀਆ ਪਹਿਰਾ ਥਿੱਤੀ ਵਾਰੀ ਮਾਹੋ ਹੋਆ ਫਿਰ ਸਾਢੇ ਸੱਤ ਘੜੀਆਂ ਦਾ ਇੱਕ ਪਹਿਰ ਬਣਿਆ ਤੇ ਚਾਰ ਪਹਿਰ ਦਾ ਦਿਨ ਚਾਰ ਪਹਿਰ ਦੀ ਰਾਤ ਅੱਠ ਪਹਿਰ ਦਾ ਇੱਕ ਥਿੱਤ ਬਣ ਗਈ ਤੇ ਫਿਰ ਇਹ ਉਹ ਜਦੋਂ ਪੰਦਰਾਂ ਥਿੱਤਾਂ ਇਕੱਠੀਆਂ ਹੋ ਗਈਆਂ ਤਾਂ ਉਸ ਲਈ ਇੱਕ ਪੱਖ ਹੋ ਗਿਆ ਹੋਰ ਪੰਦਰਾਂ ਹੋ ਗਿਆ ਦੂਜਾ ਪੱਖ ਹੋ ਗਿਆ ਜਿਹੜਾ ਚਾਨਣਾ ਤੇ ਅੰਧੇਰ ਪੱਖ ਹੈ ਤੇ ਫਿਰ ਮਹੀਨਾ ਪੂਰਾ ਹੋ ਜਾਂਦਾ ਹੈ ਦੋਨਾਂ ਪੱਖਾਂ ਨੂੰ ਜੋੜ ਕੇ ਫਿਰ ਦੋ ਮਹੀਨੇ ਜੋੜ ਕੇ ਇੱਕ ਰੁੱਤ ਹੋ ਜਾਂਦੀ ਹੈ ਤੇ ਇਸ ਪ੍ਰਕਾਰ ਫਿਰ ਇਹ ਤੇ ਛੇ ਰੁੱਤਾਂ ਨੇ ਸਾਰੇ ਸਾਲ ਦੀਆਂ ਤੇ ਬਾਰਾਂ ਮਹੀਨਿਆਂ ਦਾ ਫਿਰ ਇਹ ਜਿਹੜਾ ਸਾਲ ਬਣ ਜਾਂਦਾ ਹੈ ਵਿਸਵੇ ਚਸੇ ਘੜੀਆ ਪਹਿਰਾ ਥਿੱਤੀ ਵਾਰੀ ਮਾਹੋ ਹੋਆ ਤੇ ਇਸ ਪ੍ਰਕਾਰ ਇਹ ਸਮੇਂ ਦੀ ਗੱਲ ਕੀਤੀ ਹੈ ਉਹ ਪਲ ਵੀ ਸ੍ਰੇਸ਼ਟ ਹੋ ਗਏ ਘੜੀ ਵੀ ਸ੍ਰੇਸ਼ਟ ਹੋ ਗਈ ਉਹ ਤਾਂ ਕੀਤਾ ਵੀ ਕਦੇ ਕਦੇ ਚਲੋ ਇਹਦੀ ਵਿਆਖਿਆ ਹੋ ਜਾਏ ਪਿੱਛੇ ਭਾਵੇਂ ਕਈ ਵਾਰ ਹੋ ਲਈ ਹੈ ਸਿਮਰਤ ਆਉਂਦਾ ਜਾਏਗਾ। ਗੁਰੂ ਕਿਰਪਾ ਕਰੇ। ਹਾਂ ਜੀ ਅੱਗੇ ਦੱਸਦੇ ਨੇ।
ਧੰਨ ਸੋ ਦਿਨ ਸੰਜੋਗੜਾ।
ਉਹ ਦਿਨ ਸਦਿਨ ਸੰਜੋਗੜਾ, ਸੰਜੋਗ ਵੀ ਧੰਨਤਾ ਦੇ ਯੋਗ ਹੈ। ਕਿਹੜਾ? ਦੱਸਦੇ ਨੇ,
ਜਿਤ ਡਿੱਠਾ ਗੁਰ ਦਰਸਾਰ।
ਜਿਤ, ਜਿਸ ਵਿਚ ਗੁਰ ਸਤਿਗੁਰੂ ਸਾਹਿਬ ਜੀ ਦਾ ਦਰਸਾਰ, ਦਰਸਾਰ ਹੈ ਦਰਸ਼ਨ, ਡਿੱਠਾ ਵੇਖਣਾ ਕੀਤਾ। ਜਿਤ ਡਿੱਠਾ ਗੁਰ ਦਰਸਾਰ, ਜਿੱਥੇ ਗੁਰੂ ਸਾਹਿਬ ਜੀ ਦਾ ਦਰਸ਼ਨ ਪ੍ਰਾਪਤ ਹੋਇਆ। ਆਹ ਜਿਹੜੀਆਂ ਘੜੀਆਂ ਨੇ, ਦੇਖੋ ਨਿਗਾਹ ਸਾਰਿਆਂ ਦੀ ਜਿਹੜੀ ਹੈ ਸ਼ਬਦ ਦੇ ਵੱਲ ਹੈ, ਕੰਨਾਂ ਥੀ ਆਵਾਜ਼ ਪੈ ਰਹੀ ਹੈ। ਜਿਨ੍ਹਾਂ ਦੇ ਪੋਥੀਆਂ ਨਹੀਂ ਪ੍ਰਕਾਸ਼ ਸਰੋਤਿਆਂ ਦੇ, ਉਹਨਾਂ ਦੇ ਕੰਨਾਂ 'ਚ ਸ਼ਬਦ ਜਾ ਰਿਹਾ। ਆਪਾਂ ਇਸ ਵੇਲੇ ਜੁੜੇ ਹਾਂ, ਇਹ ਸੰਯੋਗ ਹੈ। ਸਾਡੇ ਪੂਰਵਲੇ ਚੰਗੇ ਕਰਮ ਨੇ ਸਾਨੂੰ ਇਹ ਘੜੀਆਂ ਬਖਸ਼ੀਆਂ ਹੋਈਆਂ ਨੇ। ਜਿੱਦਣ ਕਿਸਮਤ ਫੁੱਟ ਗਈ, ਉਦੋਂ ਸਾਡੇ ਦੇ ਵਿੱਚੋਂ ਐਸਾ ਹੋਊਗਾ, ਉਹਦੇ ਵਿੱਚ ਆ ਜਾਊਗਾ ਵੀ ਲਓ ਜੀ ਛੱਡੋ ਪਰੇ, ਕੀ ਕਥਾ 'ਚ ਧਰਿਆ ਪਿਆ, ਕੀ ਕੀਰਤਨ 'ਚ ਹੈ, ਕੀ ਪਾਠ ਦੇ ਵਿੱਚ ਹੈ, ਕੀ ਸਿੱਖੀ ਧਾਰਨ ਕਰਕੇ ਦੇਖ ਲਈ ਕੀ ਮਿਲਿਆ, ਅੰਮ੍ਰਿਤ ਛਾ ਕੇ ਦਾੜੀਆਂ ਕਸਾਉਂਦੇ ਦੇਖੇ ਗਏ, ਉਹ ਕੀ ਹੋ ਗਿਆ, ਮਾੜੀ ਕਿਸਮਤ ਹੋ ਗਈ। ਤੋ ਇਸ ਪ੍ਰਕਾਰ ਸਾਸੀ ਇਹ ਸ਼ਲਾਘਾ ਜੋ ਕਿਸਮਤ ਜਦੋਂ ਹੁੰਦੀ ਹੈ, ਉਦੋਂ ਸਾਨੂੰ ਗੁਰੂ ਸਾਹਿਬ ਪ੍ਰਾਪਤ ਹੁੰਦੇ ਹੈ, ਬਾਣੀ ਰੂਪ ਦੇ ਵਿੱਚ, ਪ੍ਰਤੱਖ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਅੰਦਰ, ਕਥਾ ਕੀਰਤਨ ਦੇ ਰੂਪ ਵਿੱਚ। ਇਹ ਸਮਝੋ ਸਾਡਾ ਕਰਮ ਸਾਥ ਦੇ ਰਿਹਾ ਹੈ। ਜਿਦਨ ਕਿਸਮ ਨੇ ਸਾਥ ਨਹੀਂ ਦਿੱਤਾ, ਉਦਨ ਹੀ ਟੁੱਟ ਜਾਵਾਂਗੇ ਇਹਦੇ ਨਾਲ।
ਧੰਨ ਸੋ ਦਿਨ ਸੰਜੋਗੜਾ, ਜਿਤ ਡਿੱਠਾ ਗੁਰ ਦਰਸਾਰ।
ਜਿਸਵੇਂ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਨੂੰ ਵੇਖਿਆ ਅਤੇ ਉਪਦੇਸ਼ ਦੁਆਰਾ ਗਿਆਨ ਰੂਪ ਦਿਨ ਦੀ ਪ੍ਰਾਪਤੀ ਕਰਕੇ ਬ੍ਰਹਮ ਗਿਆਨ ਦੇ ਨਾਲ ਸੰਜੋਗੜਾ ਸੰਬੰਧ ਹੋਇਆ, ਇਹ ਅਰਥ ਰਹਿੰਦਾ ਸੀ, ਉਹ ਧੰਤਾ ਦੇ ਯੋਗ ਹੈ। ਇਸੇ ਪ੍ਰਕਾਰ ਜੀ
ਧੰਨ ਸੁਵੇਲਾ ਘੜੀ ਧੰਨ,
ਉਹ ਵੇਲਾ ਵੀ ਧੰਤਾ ਦੇ ਯੋਗ ਹੈ। ਜਿਸ ਵੇਲੇ ਮਨੁੱਖਾ ਜਨਮ ਪ੍ਰਾਪਤ ਹੋਇਆ, ਉਹ ਘੜੀ ਵੀ ਧੰਤਾ ਦੇ ਯੋਗ ਹੈ। ਜਿਸ ਵੇਲੇ ਮਨੁੱਖਾ ਜਨਮ ਵਿੱਚ ਸਤਸੰਗੀ ਬਣ ਗਏ, ਉਹ ਘੜੀ ਵੀ ਧੰਤਾ ਦੇ ਯੋਗ ਬਣ ਗਈ ਹੈ। ਸੰਗਤ ਵਿੱਚ ਆ ਕੇ ਕੀਰਤਨ ਸੁਣਿਆ,
ਧੰਨ ਮੂਰਤ ਪਲ ਸਾਰ।
ਉਹ ਮੂਰਤ ਮਹੂਰਤ ਦੋ ਘੜੀਆਂ ਦਾ ਸਮਾਂ ਵੀ ਧੰਤਾ ਦੇ ਯੋਗ ਹੈ। ਜਦੋਂ ਕਥਾ ਕੀਰਤਨ ਸੁਣਿਆ ਅਤੇ ਜਿਸ ਵੇਲੇ ਸਤਸੰਗ ਦੇ ਪ੍ਰਤਾਪ ਕਰਕੇ ਵਾਹਿਗੁਰੂ ਚੇਤੇ ਆਇਆ, ਉਹ ਪਲ ਵੀ ਸਾਰ ਸ੍ਰੇਸ਼ਟ ਹੋ ਗਿਆ ਹੈ।
ਧੰਨ ਸੋ ਦਿਨ ਸੰਜੋਗੜਾ।
ਤੇ ਫਿਰ ਭਾਈ ਸਤਿਗੁਰੂ ਜੀ ਦੇ ਸੰਜੋਗ ਵਾਲਾ ਉਹ ਦਿਨ ਵੀ ਧੰਤਾ ਦੇ ਯੋਗ ਹੈ, ਉਹ ਸਮਾਂ ਵੀ ਧੰਤਾ ਦੇ ਯੋਗ ਹੈ। ਜਿਸ ਵੇਲੇ ਮਹਾਰਾਜ ਸਾਹਿਬ ਜੀ ਦੱਸਦੇ ਨੇ,
ਜਿਤ ਡਿੱਠਾ ਗੁਰ ਦਰਸਾਰ।
ਜਿਸ ਵੇਲੇ ਗੁਰਾਂ ਦਾ ਜਾਂ ਗੁਰਾਂ ਦੁਆਰਾ ਬ੍ਰਹਮ ਗਿਆਨ ਰੂਪੀ ਦਿਨ ਦਾ ਸੰਯੋਗ ਹੋਇਆ, ਜਿਸ ਵੇਲੇ ਗੁਰੂ ਸਾਹਿਬ ਜੀ ਦੇ ਦਰਸ਼ਨ ਨੂੰ ਵੇਖਣਾ ਕੀਤਾ,
ਮਨ ਕੀ ਇੱਛਾ ਪੂਰੀਆ।
ਉਸ ਵੇਲੇ ਮਨ ਚਿੱਤ ਦੀਆਂ ਸਾਰੀਆਂ ਇਛਾਵਾਂ ਪੂਰੀਆਂ ਹੋ ਗਈਆਂ।
ਹਰ ਪਾਇਆ ਅਗਮ ਅਪਾਰ।
ਜਿਸ ਵੇਲੇ ਮਨ ਦੀ ਗਮਤਾ ਤੋਂ ਰਹਿਤ, ਤੇ ਅਗਮ ਦਾ ਅਰਥ ਹੀ ਹੈ ਗਮਤਾ ਤੋਂ ਰਹਿ, ਜਿੱਥੇ ਮਨ ਦੀ ਗਮਤਾ ਨਹੀਂ, ਅਪਾਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ, ਹਰ ਪਰਮੇਸ਼ਰ ਨੂੰ ਪਾਇਆ ਪਾਉਣਾ ਕੀਤਾ।
ਹੋਮੈ ਟੁੱਟਾ ਮੋਹੜਾ।
ਸਤਿਗੁਰੂ ਜੀ ਕਿਰਪਾ ਦਾ ਸਦਕਾ ਸਾਰੀ ਬੋਲ ਦੋ ਜੀ।
ਹੋਮੈ ਟੁੱਟਾ ਮੋਹੜਾ ਇੱਕ ਸਤਨਾਮ ਆਧਾਰ।
ਸਤਿਗੁਰਾਂ ਦੀ ਕਿਰਪਾ ਦਾ ਸਦਕਾ ਇੱਕ ਸੱਚ ਸੱਚੇ ਪਰਮੇਸ਼ਰ ਦੇ ਨਾਮ ਦਾ ਜਦੋਂ ਆਧਾਰ ਆਸਰਾ ਲੈਣ ਕਰਕੇ ਨਾ, ਹੋਮੇ ਦੀ ਜਿਹੜੀ ਹੋਮੇ ਸੀ, ਹੋਮੇ ਵੀ ਨਾਸ ਹੋ ਗਈ ਅਤੇ ਮੋਹੜਾ ਤੇ ਮੋਹ ਵੀ ਟੁੱਟਾ। ਮੋਹੜਾ ਜਿਹੜਾ ਇੱਥੇ ਮੋਹ ਦਾ ਨਾਮ ਹੈ, ਟੁੱਟ ਗਿਆ। ਹੋਮੇ ਰੂਪੀ ਮੋਹੜਾ ਫਲਾ ਜਿਹੜਾ ਸੀ ਉਹ ਵੀ ਟੁੱਟ ਗਿਆ। ਇਹ ਸਾਧ ਸਿੰਘ ਜੀ ਪੁਰਾਣੇ ਸ਼ਬਦ ਨੇ, ਹੁਣ ਵਾਲੇ ਜਿਹੜੇ ਨੇ ਸ਼ਬਦ ਇਹ ਲੋਪ ਹੋ ਗਏ ਸਮਾਜ ਦੇ ਵਿੱਚੋਂ। ਸਾਰੇ ਪਿੰਡ ਨੂੰ ਜੋ ਪੁਰਾਣੇ ਸਮੇਂ, ਕਿਉਂਕਿ ਜਾਨਵਰ ਜੰਗਲਾਂ ਚੋਂ ਪੈ ਜਾਇਆ ਕਰਦੇ ਸੀ, ਸਾਰੇ ਪਿੰਡ ਨੂੰ ਕੰਧ ਦੀ ਵਾੜ ਦਿੱਤੀ ਹੁੰਦੀ ਸੀ। ਉਸ ਕੰਧ ਦੇ ਵਿੱਚ ਇੱਕ ਦਰਵਾਜ਼ਾ ਲੱਗਾ ਹੁੰਦਾ ਸੀ, ਜਿਵੇਂ ਰਾਜਿਆਂ ਮਹਾਰਾਜਿਆਂ ਦੇ ਕਿਲੇ ਹੁੰਦੇ ਨਾ, ਪਿੰਡ ਵਾਲੇ ਸਾਰੇ ਉਹ ਕੱਚਾ ਕਿਲਾ ਹੀ ਹੁੰਦਾ ਸੀ, ਕਿਸਮ ਦਾ ਕੰਧ ਬਣਾ ਦਿੰਦੇ ਸੀ। ਉਹਨੂੰ ਖੋਲੋ ਤਾਂ ਪਿੰਡ ਵਿੱਚ ਪ੍ਰਵੇਸ਼ ਤਾਂ ਕਰੀਦਾ ਸੀ, ਤੇ ਉਹਨੂੰ ਮੋਹੜਾ ਕਹਿੰਦੇ ਸੀ, ਜਿਹਦੇ ਵਿੱਚ ਦੀ ਲੰਘ ਕੇ ਜਾਈਦਾ ਦਰਵਾਜ਼ਾ, ਉਹਨੂੰ ਮੋਹੜਾ ਕਿਹਾ ਜਾਂਦਾ। ਜਾਂ ਫਿਰ ਪਿੰਡ ਦੀ ਆਬਾਦੀ ਕਰਨ ਦੇ ਲਈ ਧਾਰਮਿਕ ਰੀਤ ਪਿੱਛੋਂ ਗੱਡਿਆ ਹੋਇਆ ਕਿੱਲਾ ਜਿਹੜਾ ਖੰਭਾ, ਉਹਨੂੰ ਵੀ ਕਹਿੰਦਾ ਮੋਹੜੀ ਗੜ ਦਿੱਤੀ, ਉਹਨੂੰ ਵੀ ਮੋਹੜਾ ਕਹਿੰਦੇ ਹੈ। ਜੋ ਬਲਗਣ ਲਈ ਝਾਫਾ ਹੁੰਦਾ ਉਹਨੂੰ ਵੀ ਮੋਹੜਾ ਕਹਿੰਦੇ ਹੈ। ਝਿੰਗ ਜਿਹੜੀ ਵੱਢੀ ਹੁੰਦੀ ਹੈ, ਕਹਿੰਦੇ ਮੋਹੜੀ ਵੱਢ ਲਿਆਓ। ਇਹ ਇਲਾਕੇ ਦੀਆਂ ਵੱਖਰੀਆਂ ਵੱਖਰੀਆਂ ਬੋਲੀਆਂ ਨੇ। ਤੇ ਇੱਥੇ ਸਾਧ ਸਿੰਘ ਜੀ ਕਿਹਾ, ਤੇ ਮੋਹ ਰੂਪੀ ਫਲਾ ਸੀ ਜਿਹੜਾ, ਉਹ ਇਸ ਪ੍ਰਕਾਰ ਹੈ, ਉਹ ਵੀ ਟੁੱਟ ਗਿਆ ਹੈ।
ਇਹ ਅਰਥ ਲਿਆ ਮਹਾਰਾਜ ਸਾਹਿਬ ਜੀ ਨੇ।
ਜਨ ਨਾਨਕ ਲੱਗਾ ਸੇਵ ਹਰ,
ਸਤਿਗੁਰੂ ਜੀ ਕਥਨ ਕਰਦੇ ਆ ਕਿ ਜਦੋਂ ਜਨ ਦਾਸਾਂ ਨੇ ਅਸਾਂ ਦਾਸਾਂ ਨੇ ਭਾਵ ਧਾਰ ਕੇ ਹਰ ਪਰਮੇਸ਼ਰ ਦੀ ਆਪ ਨਾਮ ਜਪਣ ਤੇ ਹੋਰਨਾਂ ਨੂੰ ਜਪਾਉਣ ਰੂਪ ਇਹ ਜਿਹੜੀ ਸੇਵ ਟਹਿਲ ਹੈ ਇਹਦੇ ਵਿੱਚ ਲੱਗਣਾ ਕੀਤਾ ਹੈ।
ਉਦਰਿਆ ਸਗਲ ਸੰਸਾਰ,
ਉਦੋਂ ਐਸੀ ਸੇਵਾ ਦਿੱਤੀ ਜਿਸ ਕਰਕੇ ਸਗਲ ਸਾਰਾ ਸੰਸਾਰੀ ਜਗਤੀ ਉਦਰ ਗਿਆ, ਪਾਰ ਹੋ ਗਿਆ। ਸਤਸੰਗਤ ਕਰਨ ਵਾਲਾ ਸਾਰਾ ਸੰਸਾਰ ਉਦਰਿਆ, ਪਾਰ ਹੋ ਗਿਆ। ਬਾਬੇ ਤਾਰੇ ਚਾਰ ਚੱਕ ਨੌਖੰਡ ਪ੍ਰਿਥਵੀ ਸੱਚਾ ਢੋਆ, ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਤੇ ਇਸ ਪ੍ਰਕਾਰ ਤਾਰ ਦਿੱਤਾ ਸਾਰਾ ਸੰਸਾਰ।
ਪੌੜੀ
ਅੱਗੇ ਪੌੜੀ ਕਥਨ ਕਰਦੇ ਹਨ ਜੀ।
ਸਿਫਤ ਸਲਾਹਣ ਭਗਤ,
ਪਰਮੇਸ਼ਰ ਨੇ ਸਿਫਤ ਉਸਤਤ ਤੇ ਸਲਾਹਣ ਸਲਾਂਘਾ ਤੇ ਕੀਰਤਨ ਭਗਤ, ਭਗਤ ਦਾ ਅਰਥ ਹੈ ਭਗਤੀ ਕਰਨ ਦੀ। ਇਹ ਜਿਹੜੀ ਭਗਤੀ ਕਰਨ ਦੀ, ਸਿਫਤ ਕਰਨ ਦੀ, ਸਿਫਤ ਸਿਫਤੀ ਪਰਮੇਸ਼ਰ ਨੇ ਜਾਂ ਸਲਾਹਣ ਵਾਲੀ ਜੋ ਕੀਰਤਨ ਭਗਤੀ ਦੀ ਦਾਤ ਇਹ ਜਿਹੜੀ ਦਿੱਤੀ ਹੈ ਇਹ ਹਰ ਇੱਕ ਨੂੰ ਹੀ ਦਿੱਤੀ ਹੈ।
ਵਿਰਲੇ ਦਿੱਤੀਆਂ,
ਇਹ ਵਿਰਲੇ ਟਾਵੇਂ ਟਾਵੇਂ ਗੁਰਮੁਖਾਂ ਨੂੰ ਦਿੱਤੀਆਂ ਨੇ, ਦਿੱਤੀ ਹੈ, ਦੇਣਾ ਕੀਤੀ ਹੈ। ਦੇਖੋ ਸਮਝੋ ਇਸ ਗੱਲ ਨੂੰ ਜਿੰਨੇ ਵੀ ਤੁਸੀਂ ਸਤਸੰਗੀ ਬੈਠੇ ਹੋ ਵੀ ਇਹ ਦਾਤ ਹੈ ਰੱਬ ਦੀ। ਕਹਿੰਦੇ ਹਰ ਇੱਕ ਨੂੰ ਨਹੀਂ ਦਿੱਤੀ ਹੈ, ਇਹ ਬੜੀ ਪਿਆਰੀ ਦਾਤ ਹੈ ਰੱਬ ਦੇ ਖਜ਼ਾਨੇ। ਸਭ ਤੋਂ ਪਿਆਰੀ ਦਾਤ ਹੈ ਕਿ ਬਾਣੀ ਪੜ੍ਹਨ ਨੂੰ ਮਿਲ ਜਾਣੀ, ਕਥਾ ਸੁਣਨ ਨੂੰ ਮਿਲ ਜਾਣੀ, ਕੀਰਤਨ ਸੁਣਨ ਨੂੰ ਮਿਲ ਜਾਣਾ, ਸਤਸੰਗਤ ਮਿਲ ਜਾਣੀ, ਇਹ ਦਾਤ ਹੈ ਰੱਬ ਦੀ। ਇਹਨੂੰ ਦਾਤ ਸਮਝ ਕੇ ਆਦਰ ਕਰਨਾ ਚਾਹੀਦਾ। ਅੱਗੇ ਦੱਸਦੇ ਨੇ,
ਸੋਪੇ ਜਿਸ ਭੰਡਾਰ,
ਜਿਸ ਨੂੰ ਪਰਮੇਸ਼ਰ ਨੇ ਪ੍ਰੇਮਾ ਭਗਤੀ ਕਰਨ ਦਾ ਭੰਡਾਰ ਖਜ਼ਾਨਾ ਸੌਂਪੇ ਅਰਪ ਦਿੱਤਾ ਹੈ, ਇਹ ਭੰਡਾਰਾ ਹੈ। ਤੇ ਮਹਾਰਾਜ ਸਾਹਿਬ ਜੀ ਨੇ ਇਹ ਭੰਡਾਰੇ ਦਾ ਜ਼ਿਕਰ ਕੀਤਾ ਹੈ। ਹਰ ਅੰਮ੍ਰਿਤ ਭਗਤ ਭੰਡਾਰ ਹੈ ਗੁਰ ਸਤਿਗੁਰ ਪਾਸੇ ਰਾਮ ਰਾਜੇ। ਇਸ ਕਰਕੇ ਇਹ ਭੰਡਾਰਾ ਸੰਤਰੇ ਦਾ ਭੰਡਾਰ, ਉਹ ਸੰਤਾਂ ਦਾ ਹਿਰਦਾ ਰੱਬ ਦੀਆਂ ਸਿਫਤਾਂ ਨਾਲ ਭਰਿਆ ਪਿਆ ਹੈ, ਰੱਬ ਦੇ ਗੁਣ ਗਾਉਂਦੇ ਹੈ, ਨਾਮ ਦੇ ਨਾਲ ਭਰਿਆ ਹੀ ਪਿਆ ਹੈ। ਇਹ ਭੰਡਾਰ ਬਖਸ਼ਿਆ ਪਰਮੇਸ਼ਰ ਨੇ।
ਫਿਰ ਪੁੱਛਣਾ ਲੀਤੀਆਂ,
ਜਿਹਨਾਂ ਨੂੰ ਇਹ ਭੰਡਾਰੇ ਨਾਮ ਦੇ ਬਖਸ਼ ਦਿੱਤੇ ਤਾਂ ਮੁੜ ਕੇ ਹਿਸਾਬ ਕਿਤਾਬ ਨਹੀਂ, ਫਿਰ ਉਹਨਾਂ ਨੂੰ ਧਰੋ ਰਾਜ ਪੁੱਛ ਸਕਦਾ। ਧਰਮ ਰਾਜ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਿਆ, ਉਹ ਸਾਰਾ ਹੀ ਖਤਮ ਹੋ ਜਾਂਦਾ ਲੇਖਾ। ਨਾਨਕ ਜਿਨ ਕੋ ਸਤਿਗੁਰ ਮਿਲਿਆ ਤਿਨਕਾ ਲੇਖਾ ਨਿਬੜਿਆ, ਨਿਬੜ ਗਿਆ ਉਹਨਾਂ ਦਾ ਲੇਖਾ। ਚਾਹੇ ਜਿੰਨੇ ਮਰਜ਼ੀ ਪਾਪ ਕੀਤੇ ਸੀ, ਪੁੰਨ ਕੀਤੇ, ਦੋਨੇ ਨਿਵਰਤ ਹੋ ਗਏ, ਉਹ ਵਾਹਿਗੁਰੂ ਦੇ ਦਰ ਪ੍ਰਵਾਨ ਹੋ ਜਾਂਦਾ। ਇਸ ਕਰਕੇ ਉਹਨਾਂ ਦੀ ਪੁੱਛ ਜਿਹੜੀ ਹੈ, ਪੁੱਛ ਨਾ ਲੀਤੀਆਂ, ਉਹਦੀ ਪੁੱਛ ਗਿੱਛ ਨਹੀਂ ਕਰੂਗਾ ਕਿ ਸਵਾਸ ਕਿੱਥੇ ਖਰਚੇ ਸੀ, ਕੀ ਕਰਦਾ ਰਿਹਾ, ਤੂੰ ਪਾਪ ਕਰਦਾ ਰਿਹਾ, ਨਹੀਂ। ਇਸ ਕਰਕੇ ਮਹਾਰਾਜ ਸਾਹਿਬ ਜੀ ਭਾਈ ਸੁਸਤ ਨਾ ਹੋ, ਚੰਗੀਆਂ ਕੀ ਹੋ ਗਿਆ। ਉਹਨਾਂ ਦੀ ਪੁੱਛ ਲੀਤੀਆਂ ਲਿਆ ਕੇ ਕਿੱਥੋਂ ਖਰਚਿਆ, ਵੀ ਕਿੱਥੇ ਸਵਾਸ ਸੀ, ਉਹ ਤੁਸੀਂ ਵਾਹਿਗੁਰੂ ਤੋਂ ਸਵਾਸ ਲੀਤੀਆਂ ਲਿੱਤੇ ਸੀ, ਇਹ ਪੁੱਛ ਹੋਊਗੀ ਵੀ ਕਿੱਥੇ ਕਿੱਥੇ ਖਰਚੇ। ਕਹਿੰਦੇ ਉਹਨਾਂ ਦੀ ਨਹੀਂ ਹੁੰਦੀ ਜਿਹੜੇ ਵਾਹਿਗੁਰੂ ਨਾਲ ਜੁੜ ਗਏ। ਅੱਗੇ ਦੱਸਦੇ ਹਨ,
ਜਿਸ ਨੂੰ ਲੱਗਾ ਰੰਗ,
ਜਿਸ ਨੂੰ ਵਾਹਿਗੁਰੂ ਦੀ ਪ੍ਰਾਪਤੀ ਵਾਲਾ ਰੰਗ ਪ੍ਰੇਮ ਜਿਹਨਾਂ ਨੂੰ ਲੱਗਿਆ ਹੈ, ਲੱਗਾ ਹੋਇਆ ਹੈ,
ਸੇ ਰੰਗ ਰਤਿਆ,
ਉਹਨਾਂ ਦੇ ਮਨ ਵੀ ਵਾਹਿਗੁਰੂ ਦੇ ਪ੍ਰੇਮ ਰੂਪੀ ਰੰਗ ਚ ਰੰਗੇ ਗਏ ਨੇ। ਉਹਨਾਂ ਦੀ ਸਤਸੰਗਤ ਕਰਨ ਵਾਲੇ ਹੋਰ ਸਤਸੰਗੀ ਪੁਰਖ ਵੀ ਵਾਹਿਗੁਰੂ ਦੇ ਰੰਗ ਪ੍ਰੇਮ ਵਿੱਚ ਰੰਗੇ ਗਏ ਹੈ, ਸੇ ਰੰਗ ਰਤਿਆ, ਤੇ ਉਹ ਵੀ ਰਤੇ ਗਏ। ਫਿਰ ਬੋਲੋ ਜੀ ਇੱਕ ਵਾਰੀ,
ਜਿਸ ਨੂੰ ਲੱਗਾ ਰੰਗ,
ਸਾਰੀ ਬੋਲੋ,
ਸੇ ਰੰਗ ਰਤਿਆ,
ਪਰਮੇਸ਼ਰ ਦਾ ਗਿਆਨ ਦਾ ਰੰਗ ਲੱਗਿਆ, ਉਹ ਗਿਆਨ ਰੰਗ ਵਿੱਚ ਆਪ ਰੰਗਿਆ ਹੋਇਆ ਤੇ ਹੋਰਨਾਂ ਨੂੰ ਵੀ ਸੇ ਰੰਗ ਰਤਿਆ, ਗਿਆਨ ਦੇ ਵਿੱਚ ਹੋਰਨਾਂ ਨੂੰ ਵੀ ਰੰਗ ਜਾਂਦਾ ਹੈ, ਜਾਂ ਪ੍ਰੇਮ ਦੇ ਰੰਗ ਚ ਵਾਹਿਗੁਰੂ ਦੇ ਪ੍ਰੇਮ ਦੇ ਰੰਗ ਵਿੱਚ ਆਪ ਰਤੇ ਹੋਏ ਨੇ, ਇਹ ਰੰਗ ਲੱਗਿਆ। ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਬਡਭਾਗਾ, ਮਹਿਲਾ ਕਦੇ ਨਾ ਹੋਵੇ ਨਾ ਲਾਗੇ ਦਾ, ਉਹ ਵਾਹਿਗੁਰੂ ਦੀ ਪ੍ਰਾਪਤੀ ਦੇ ਰੰਗ ਆਨੰਦ ਵਿੱਚ ਰਤਿਆ ਹੋਇਆ ਤੇ ਹੋਰਾਂ ਨੂੰ ਰਤ ਦਿੰਦਾ ਹੈ, ਰੰਗ ਦਿੰਦਾ ਹੈ। ਜਿਵੇਂ ਪਾਪ ਆਤਮਾ ਜਿਹੜਾ ਪੁਰਸ਼ ਹੈ ਜਾਂ ਨਸ਼ਈ ਹੈ, ਉਹ ਹੋਰਾਂ ਨੂੰ ਵੀ ਨਸ਼ੇ ਲਾ ਦਿੰਦੇ, ਪਾਪ ਕਰਨ ਦੀ ਪ੍ਰੇਰਿਤ ਕਰ ਦਿੰਦੇ, ਤੇ ਗੁਰਮੁਖ ਜਾਂ ਨਾਮ ਜਪਣ ਲਾ ਦਿੰਦੇ ਨੇ, ਇਹ ਸੰਗਤ ਦਾ ਫਾਇਦਾ ਹੈ। ਅੱਗੇ ਦੱਸਦੇ ਨੇ,
ਉਹ ਨਾ ਇੱਕੋ ਨਾਮ ਆਧਾਰ,
ਉਹਨਾਂ ਪਿਆਰਿਆਂ ਨੂੰ ਤਾਂ ਇੱਕ ਪਰਮੇਸ਼ਰ ਦਾ ਨਾਮ ਦਾ ਹੀ ਆਧਾਰ ਨਾਮ ਆਸਰੇ ਦਾ ਹੈ। ਤੇ ਇਸ ਕਰਕੇ ਸਤਿਗੁਰ ਪਾਸ ਬੇਨਤੀਆਂ, ਮਿਲਿਆ ਨਾਮ ਆਧਾਰਾ, ਇਹ ਆਸਰਾ ਰੂਪ ਨਾਮ ਹੀ ਮਿਲ ਜੇ, ਇਉਂ ਬੇਨਤੀਆਂ ਕਰਦੇ ਰਹਿੰਦੇ ਨੇ। ਉਹਨਾਂ ਇੱਕੋ ਨਾਮ ਆਧਾਰ, ਉਹਨਾਂ ਨੂੰ ਇੱਕੋ ਨਾਮ ਦਾ ਆਸਰਾ ਹੈ,
ਇੱਕਾ ਉਨ ਪਤਿਆ,
ਤੇ ਉਹਨਾਂ ਦਾ ਏਕਾ ਇੱਕੋ ਹੀ ਪਤਿਆ ਤਰ੍ਹਾਂ ਦਾ ਸੁਭਾਅ ਹੈ। ਭਾਵ ਕੀ ਹੈ, ਉਹਨਾਂ ਸਭ ਨੂੰ ਜਿਹੜਾ ਪਰਮਾਰਥ ਦੀ ਇੱਛਾ ਹੈ, ਉਹਨਾਂ ਸਭ ਨੂੰ ਪਰਮਾਰਥ ਦੀ ਇੱਛਾ ਹੈ, ਉਹਨਾਂ ਦੇ ਹਜੇ ਇੱਕੋ ਹੀ ਸੱਚ ਸਰੂਪ, ਉਹਦਾ ਪਰੋਹ ਗਿਆਨ ਅਵਰੋਹ ਗਿਆਨ, ਤੋ ਇਸ ਪ੍ਰਕਾਰ ਉਹ ਗਿਆਨ ਦਾ ਪਤਿਆ ਪ੍ਰਕਾਸ਼ ਹੈ, ਪਤਿਆ ਨਾਮ ਪ੍ਰਕਾਸ਼ ਦਾ ਵੀ ਹੁੰਦਾ ਹੈ, ਉਹ ਗਿਆਨਵਾਨ ਹਨ,
ਉਹਨਾਂ ਪਿੱਛੇ ਜਗ,
ਤੇ ਉਹਨਾਂ ਦੇ ਪਿੱਛੇ ਸਾਰਾ ਸੰਸਾਰ,
ਪੁੰਚੈ ਭੋਗੈ,
ਉਹਨਾਂ ਨਾਮ ਰਸੀਏ ਸੰਤਾਂ ਦੇ ਪਿੱਛੇ ਲੱਗ ਕੇ ਸਾਰਾ ਸੰਸਾਰ, ਜੀਵਾਂ ਚ ਕੋਈ ਵੀ ਸਲੋਕ ਸਰੂਪ ਸਮੀਪ ਆਦਿ ਜਿਹੜੀਆਂ ਮੁਕਤੀਆਂ ਹਨ, ਇਹ ਵੀ ਪੁੰਚੈ ਭੁਗਦਾ ਹੈ, ਭਾਵ ਸ਼ਕਦ ਹੈ, ਕੋਈ ਸਰੂਪ ਦੀ ਪ੍ਰਾਪਤੀ ਰੂਪ ਮੁਕਤੀ ਇਹਨੂੰ ਭੋਗੀ ਭੁਗਦਾ ਹੈ, ਕੋਈ ਸਮੀਪ ਹੈ, ਕੋਈ ਸੋਏ ਲੋਕ ਦੀ ਪ੍ਰਾਪਤੀ ਹੈ, ਸਲੋਕ ਸਰੂਪ ਸਮੀਪ ਸੁਹਜ ਆਦਿ ਕੋਈ ਸੁਹਜ ਮੁਕਤੀ ਹੈ, ਇਹ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ। ਇਸ ਕਰਕੇ ਇਹ ਉਹਨਾਂ ਦੀਆਂ ਬਰਕਤਾਂ, ਜਿਨ੍ਹਾਂ ਨੇ ਜਿਨ ਮਨ ਚ ਤੇ ਕਰਾਧਿਆ ਤਿਨਕੀ ਬਰਕਤ ਖਾਇਆ ਸੰਖ ਕਰੋੜੇ, ਕਿੰਨੇ ਹੀ ਤਰ ਜਾਂਦੇ ਹਨ, ਤੇ ਇਸ ਪ੍ਰਕਾਰ ਉਹ ਹੋਰਨਾਂ ਨੂੰ ਵੀ ਤਾਰਦੇ ਹਨ।
ਉਹ ਨਾ ਪਿਆਰਾ ਰੱਬ,
ਉਹ ਨਾਮ ਰਸੀਏ ਸੰਤਾਂ ਨੂੰ ਰੱਬ ਪਰਮੇਸ਼ਰ ਪਿਆਰਾ ਹੈ, ਹੋਰ ਕੋਈ ਵਸਤੂ ਪਿਆਰੀ ਨਹੀਂ।
ਉਹ ਨਾ ਜੋਗੈ,
ਤੇ ਉਹਨਾਂ ਨੂੰ ਪਰਮੇਸ਼ਰ ਨੇ ਆਪਣੇ ਸਰੂਪ ਵਿਚ ਅਭੇਦ ਹੋਣ ਦੇ ਜੋਗੀ ਲਾਇਕ ਬਣਾ ਲਿਆ ਹੈ।
ਜਿਸ ਮਿਲਿਆ ਗੁਰ ਆਏ,
ਤੇ ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਆ ਕਰਕੇ ਮਿਲੇ ਹਨ ਭਾਈ,
ਤਿੰਨ ਪ੍ਰਭ ਜਾਣਿਆ,
ਉਹਨਾਂ ਨੇ ਵਾਹਿਗੁਰੂ ਦੇ ਸਰੂਪ ਨੂੰ ਗਿਆਨ ਦੁਆਰਾ ਜਾਣ ਲਿਆ ਹੈ, ਵੈਰਾਗ ਵਿਵੇਕ ਦੇ ਨੇਤਰਾਂ ਦੁਆਰਾ।
ਓ ਬਲਿਹਾਰੀ ਤਿੰਨ,
ਅਸੀਂ ਉਹਨਾਂ ਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ ਜੀ,
ਜੇ ਖਸਮ ਹੈ ਭਾਣਿਆ,
ਖਸਮ ਮਾਲਕ ਵਾਹਿਗੁਰੂ ਨੂੰ ਭਾਣਿਆ ਭਾ ਗਏ ਨੇ, ਚੰਗੇ ਲੱਗੇ ਹਨ।
ਸਲੋਕ ਮਹੱਲਾ ਪੰਜਵਾਂ,
ਪੰਜਵੇਂ ਪਾਤਸ਼ਾਹ ਅੱਗੇ ਸਲੋਕ ਉਚਾਰਨ ਕਰਦੇ ਹਨ ਜੀ।
ਹਰ ਇੱਕ ਸਹਿ ਨਾਲ ਮੈਂ ਦੋਸਤੀ,
ਸਤਿਗੁਰੂ ਇਸ ਸਲੋਕ ਦੇ ਆਪਣੀ ਅਵਸਥਾ ਦੱਸਦੇ ਹਨ, ਜਾਂ ਵਾਹਿਗੁਰੂ ਨਾਲ ਜੁੜੇ ਹੋਏ ਗੁਰਮੁਖਾਂ ਦੀ ਅਵਸਥਾ ਕਥਨ ਕਰਦੇ ਹਨ, ਆਪਣੀ ਵੀ ਤੇ ਬਾਬਾ ਬੁੱਢੇ ਸਾਹਿਬ ਵਰਗੇ ਗੁਰਮੁਖਾਂ ਦੀ ਵੀ, ਇਹੋ ਜਿਹੇ ਹੋਰ ਮਹਾਂਪੁਰਸ਼ਾਂ ਦੀ, ਤਤਵੇਤਿਆਂ ਦੀ। ਉਹ ਕਹਿੰਦੇ ਹਰ ਇੱਕ ਸਹਿ ਬਾਰੇ ਬੋਲੋ ਜੀ,
ਹਰ ਇੱਕ ਸਹਿ ਨਾਲ ਮੈਂ ਦੋਸਤੀ,
ਉਹਨਾਂ ਦੀ ਅਵਸਥਾ ਕੀ ਹੈ ਕਿ ਮੇਰੀ ਇੱਕ ਸਹਿ ਇੱਕ ਪਰਮੇਸ਼ਰ ਦੇ ਨਾਲ ਹੀ ਦੋਸਤੀ ਮਿੱਤਰਤਾ ਹੈ, ਜਾਂ ਪ੍ਰੀਤ ਕਰਨ ਰੂਪ ਮਿੱਤਰਤਾ ਹੈ। ਹਰ ਇੱਕ ਸਹਿ ਨਾਲ ਮੈਂ ਦੋਸਤੀ, ਅੱਗੇ ਦੱਸਦੇ ਨੇ,
ਹਰ ਇੱਕ ਸਹਿ ਨਾਲ ਮੈਂ ਰੰਗ,
ਇੱਕ ਸਹਿ ਇੱਕ ਹਰ ਪਰਮੇਸ਼ਰ ਦੇ ਨਾਲ ਸਾਥ ਹੀ ਮੇਰਾ ਦਿਲ ਦਾ ਰੰਗ ਪ੍ਰੇਮ ਹੈ।
ਹਰ ਇੱਕੋ ਮੇਰਾ ਸੱਜਣ,
ਇੱਕੋ ਇੱਕ ਹਰ ਪਰਮੇਸ਼ਰ ਮੇਰਾ ਬਾਣੀ ਕਰਕੇ ਸੱਜਣ ਹੈ, ਲੋਕ ਪ੍ਰਲੋਕ ਦਾ ਪਿਆਰਾ ਸੱਜਣੋ ਸੁਨੇਹੀ ਹੈ, ਤੇ ਹਰ ਇੱਕੋ ਮੇਰਾ ਸੱਜਣੋ ਲੋਕ ਪ੍ਰਲੋਕ ਦਾ ਸੱਜਣ ਹੈ, ਤੇ ਮਾਤਾ ਦੇ ਗਰਭ ਦਾ ਵੀ ਉਹੀ ਸੱਜਣ ਹੈ।
ਹਰ ਇੱਕ ਸਹਿ ਨਾਲ ਮੈਂ ਸੰਗ,
ਇੱਕ ਹਰ ਪਰਮੇਸ਼ਰ ਦੇ ਨਾਲ ਸਾਥ ਹੀ ਮੇਰਾ ਸਰੀਰ ਦਾ ਸੰਗ ਹੈ, ਸੰਬੰਧ ਹੈ।
ਹਰ ਇੱਕ ਸਹਿ ਨਾਲ ਮੈਂ ਗੋਸ਼ਟੇ,
ਇੱਕ ਵਾਹਿਗੁਰੂ ਦੇ ਨਾਲ ਸਾਥ ਹੀ ਮੇਰੀ ਬਾਣੀ ਕਰਕੇ ਗੋਸ਼ਟੇ ਚਰਚਾ ਵਚਨ ਵਿਲਾਸ ਹੁੰਦਾ ਰਹਿੰਦਾ, ਜਾਂ ਗੋ ਇਸਤੇ, ਇਸਤ ਨਾਮ ਪਿਆਰੇ ਦਾ ਹੁੰਦਾ, ਇਸਤ ਹੈ ਪਿਆਰੀ, ਗੋ ਬਾਣੀ, ਗੋ ਨਾਮ ਬਾਣੀ ਦਾ, ਉਹਦੇ ਨਾਲ ਵਚਨ ਵਿਲਾਸ ਕਰਦਾ ਹਾਂ, ਅਤੇ ਉਹ ਪਰਮੇਸ਼ਰ ਮੇਰੇ ਪਿਆਰੇ ਪਿਆਰ ਦੇ ਵਿੱਚ, ਐਸਾ ਜਿਹੜਾ ਵਾਹਿਗੁਰੂ ਹੈ,
ਮੋਹ ਮੈਲਾ ਕਰੈ ਨਾ ਭੰਗ,
ਉਹ ਮੇਰੇ ਪਿਆਰ ਚ ਭੰਗ ਭੰਗਣਾ ਵਿਘਨ ਪਾ ਕਰਕੇ ਮੇਰਾ ਅੰਤਕਰਨ ਵੀ ਮੁੱਖ ਮੁਖੜਾ ਵਿਕਾਰਾਂ ਵੱਲ ਪਾਪਾਂ ਵੱਲ ਨਹੀਂ ਮੋੜਦਾ, ਮਲੀਨ ਨਹੀਂ ਕਰਦਾ ਹੈ। ਮੋਹ ਮੈਲਾ ਕਰੇ ਨਾ ਭੰਗ, ਪਾਪਾਂ ਦੇ ਵਿੱਚ ਫਿਰ ਮੈਨੂੰ ਮੈਲਾ ਨਹੀਂ ਹੋਣ ਦਿੰਦਾ, ਵਿਕਾਰਾਂ ਵਿੱਚ ਮੈਲਾ ਨਹੀਂ ਹੋਣ ਦਿੰਦਾ, ਨਹੀਂ ਕਰਦਾ ਹੈ। ਉਹ ਪਰਮੇਸ਼ਰ ਮਹਿਲਾ ਭਾਵ ਉਦਾਸ ਚਿਹਰਾ ਕਰਕੇ ਮੇਰੇ ਵੱਲ ਮੇਰੇ ਵਿੱਚ ਕੋਈ ਵੀ ਵਿਘਨ ਨਹੀਂ ਪਾਉਂਦਾ, ਤੇ ਉਹ ਭੰਗ ਤੇ ਮੋੜ ਭਾਵ ਫਿਰ ਮੁਖੜਾ ਮੈਲਾ ਨਹੀਂ ਕਰਦਾ, ਭਾਵ ਮੱਥੇ ਚ ਵੱਟ ਨਹੀਂ ਪਾਉਂਦਾ, ਤੇ ਇਸ ਪ੍ਰਕਾਰ ਦੱਸਿਆ ਹੈ।
ਜਾਣੈ ਬਿਰਥਾ ਜੀ ਕੀ,
ਪਰਮੇਸ਼ਰ ਮੇਰੇ ਈ ਹਿਰਦੇ ਦੀ ਪ੍ਰੀਤੀ ਵਾਲੀ ਬਿਰਥਾ ਪੀੜਾ ਦੀ ਹਾਲਤ ਨੂੰ ਜਾਣੇ ਜਾਣਦਾ ਹੈ।
ਕਦੇ ਨਾ ਮੋੜੈ ਰੰਗ,
ਉਹ ਐਸੇ ਅਸਚਰਜ ਸੁਭਾਅ ਵਾਲਾ ਹੈ, ਕਦੇ ਕਦਾ ਚਿੱਤ ਵੀ ਬਖਸ਼ੇ ਹੋਏ ਰੰਗ ਆਨੰਦ ਵੱਲੋਂ ਚਿੱਤ ਨੂੰ ਮੋੜੇ ਮੋੜਦਾ ਨਹੀਂ ਹੈ।
ਹਰ ਇੱਕੋ ਮੇਰਾ ਮਸਲਤੀ,
ਤੇ ਇਹਨੂੰ ਭਾਈ ਇਸੇ ਪ੍ਰਕਾਰ ਕਰਨੇ, ਮਸਲਤੀ ਅੱਖਰ ਇਕੱਠੇ ਰੱਖਣੇ ਨੇ, ਤੇ ਇਹਨੂੰ ਇਹ ਨਾ ਹੋਵੇ ਵੀ ਮਸਲ ਤੀਹ ਤੀਹ ਵੱਖਰਾ, ਮਸਲ ਤੀਹ ਇਕੱਠਾ ਅੱਖਰ ਰੱਖਣੇ, ਸੰਬੰਧਿਤ ਹੈ ਬੋਲਣ ਨੂੰ, ਜੋ ਜਗਤ ਨੂੰ ਵਾਹਿਗੁਰੂ ਐਸਾ ਹੈ, ਸਾਰੀ ਤੂੰ ਕਠੀ ਬੋਲ ਦੋ ਜੀ।
ਹਰ ਇੱਕੋ ਮੇਰਾ ਮਸਲਤੀ ਭੰਨਣ ਘੜਨ ਸਮਰੱਥ,
ਜੋ ਜਗਤ ਨੂੰ ਭੰਨਣ ਤੋੜਨ ਪਰਲੋਂ ਕਰਨ ਅਤੇ ਘੜਨ ਵਾਲਾ, ਤੇ ਪੈਦਾ ਕਰਨ ਵਾਲਾ ਸਮਰੱਥ ਸ਼ਕਤੀਵਾਨ ਹੈ ਤੇ ਸਰਬ ਕਲਾ ਤੇ ਉਹ ਸਮਰੱਥ ਹੈ। ਹਰ ਇੱਕੋ ਮੇਰਾ ਮਸਲਤੀ ਤੇ ਹਿਰਦੇ ਵਿੱਚ ਔਗੁਣਾਂ ਨੂੰ ਭੰਨਣ ਵਾਲਾ ਤੇ ਸ਼ੁਭ ਗੁਣਾਂ ਦੀ ਘਾੜਤ ਨੂੰ ਘੜਨ ਨੂੰ ਸਮਰੱਥ ਹੈ। ਹਰ ਇੱਕੋ ਮੇਰਾ ਮਸਲਤੀ ਭੰਨਣ ਘੜਨ ਸਮਰੱਥ ਤੋ ਅਗਿਆਨ ਨੂੰ ਭੰਨ ਕੇ ਬ੍ਰਹਮ ਗਿਆਨ ਘੜਨ ਦੇ ਸਮਰੱਥ ਹੈ। ਉਹ ਇੱਕੋ ਹੀ ਹਰ ਪਰਮੇਸ਼ਰ ਮੇਰਾ ਮਸਲਤੀ ਸਲਾਹਕਾਰ ਹੈ।
ਹਰ ਇੱਕੋ ਮੇਰਾ ਦਾਤਾਰ ਹੈ।
ਇੱਕੋ ਪਰਮੇਸ਼ਰ ਮੇਰਾ ਦਾਤਾਰ ਦਾਤਾ ਹੈ, ਜਿਸ ਕਰਕੇ
ਸਿਰ ਦਾਤਿਆਂ ਜਗ ਹੱਥ।
ਜਿਹਦਾ ਜਗ ਸੰਸਾਰ ਦੇ ਸਾਰੇ ਦਾਤਿਆਂ ਦੇ ਸਿਰ ਉੱਤੇ ਕਿਰਪਾ ਰੂਪੀ ਹੱਥ ਹੈ। ਜਗ ਦੀ ਪਾਲਣ ਪੋਸਣਾ ਵਿੱਚ ਲਾਏ ਹੋਏ ਦਾਤਿਆਂ ਦੇ ਉੱਤੇ ਜਿਸ ਦਾ ਹੁਕਮ ਰੂਪੀ ਹੱਥ ਹੈ ਜੀ।
ਹਰ ਇੱਕ ਸਹਿਜੀ ਮੈਂ ਟੇਕ ਹੈ।
ਇੱਕ ਅਕਾਲ ਪੁਰਖ ਦੀ ਹੀ ਮੈਨੂੰ ਟੇਕ ਓਟ ਹੈ।
ਜੋ ਸਿਰ ਸਭਨਾ ਸਮਰੱਥ,
ਸਾਰਿਆਂ ਦਾ ਸ਼੍ਰੋਮਣੀ ਸਮਰੱਥ ਸਰਵ ਸ਼ਕਤੀਵਾਨ ਹੈ ਵਾਹਿਗੁਰੂ ਪਰਮੇਸ਼ਵਰ।
ਸਤਿਗੁਰ ਸੰਤ ਮਿਲਾਇਆ,
ਸਾਰੇ ਬੋਲੋ।
ਮਸਤਕ ਧਰ ਕੇ ਹੱਥ,
ਮੇਰੇ ਅੰਤਸਕਰਨ ਰੂਪੀ ਮਸਤਕ ਮੱਥੇ ਉੱਤੇ ਕਿਰਪਾ ਰੂਪੀ ਹੱਥ ਰੱਖ ਕੇ, ਕਿਰਪਾ ਰੂਪੀ ਹੱਥ ਰੱਖ ਕੇ, ਰੱਖ ਕਹਿ ਕੀ ਹੈ ਕਰਕੇ, ਮੈਨੂੰ ਸੰਤ ਸ਼ਾਂਤ ਆਤਮਾ, ਸ਼ਾਂਤ ਆਤਮਾ ਵਾਲੇ ਕੌਣ? ਸਤਿਗੁਰੂ। ਉਹਨਾਂ ਸਤਿਗੁਰਾਂ ਨੇ ਪਰਮੇਸ਼ਰ ਨਾਲ ਮਿਲਾ ਦਿੱਤਾ ਮੈਨੂੰ। ਸਤਿਗੁਰੂ ਸੱਚੇ ਗੁਰਾਂ ਨੇ ਸੰਤ ਅਕਾਲ ਪੁਰਖ ਦੇ ਨਾਲ ਮਿਲਾ ਦਿੱਤਾ ਹੈ। ਅਕਾਲ ਪੁਰਖ ਨੂੰ ਵੀ ਸੰਤ ਕਿਹਾ ਕਈ ਜਗ੍ਹਾ ਤੇ। ਇਸ ਪ੍ਰਕਾਰ ਦੱਸਦੇ ਨੇ,
ਵੱਡਾ ਸਾਹਿਬ ਗੁਰੂ ਮਿਲਾਇਆ,
ਵੱਡਾ ਅਤਿਅੰਤ ਵਿਸਥਾਰ ਵਾਲੇ ਸਾਹਿਬ ਮਾਲਕ ਪਰਮੇਸ਼ਰ ਦੇ ਨਾਲ ਮੈਨੂੰ ਪੂਰੇ ਗੁਰਾਂ ਨੇ ਮਿਲਾਇਆ, ਮਿਲਾਉਣਾ ਕੀਤਾ ਹੈ।
ਜਿਨ ਤਾਰਿਆ ਸਗਲ ਜਗਤ,
ਜਿਸਨੇ ਸਾਰਾ ਜਗਤ ਤਾਰ ਦਿੱਤਾ ਤੇ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਟੋਆ, ਸੰਸਾਰ ਤਾਰ ਦਿੱਤਾ ਹੈ।
ਮਨ ਕੀਆ ਇੱਛਾ ਪੂਰੀਆ,
ਪਰਮੇਸ਼ਰ ਨੇ ਗੁਰਾਂ ਦੁਆਰਾ ਮਨ ਚਿੱਤ ਦੀਆਂ ਧਰਮ ਅਰਥ ਕਾਮ ਮੋਖ ਇਛਾਵਾਂ ਪੂਰੀਆਂ ਕਰ ਦਿੱਤੀਆਂ ਹਨ।
ਪਾਇਆ ਧੁਰ ਸੰਯੋਗ,
ਤੋਂ ਹੀ ਪੂਰਵਲੇ ਨਿਸਕਾਮ ਕਰਮਾਂ ਦੇ ਸੰਯੋਗ ਕਰਕੇ ਸਤਿਗੁਰਾਂ ਨੂੰ ਪ੍ਰਾਪਤ ਕੀਤਾ ਹੈ।
ਨਾਨਕ ਪਾਇਆ ਸੱਚ ਨਾਮ,
ਸਤਿਗੁਰੂ ਜੀ ਕਥਨ ਕਰਦੇ ਹਨ ਜਿਸ ਵੇਲੇ ਪੂਰੇ ਗੁਰਾਂ ਪਾਸੋਂ ਸੱਚਾ ਨਾਮ ਪਾਇਆ ਪ੍ਰਾਪਤ ਕੀਤਾ,
ਸਾਧੀ ਭੋਗੇ ਭੋਗ,
ਨਾਮ ਦੇ ਪ੍ਰਤਾਪ ਕਰਕੇ ਭੋਗ ਭੋਗਣੇ ਯੋਗ ਬ੍ਰਹਮਾਨੰਦ ਦੇ ਆਨੰਦ ਨੂੰ ਭੋਗ ਭੋਗਣਾ ਮੰਨਣਾ ਕੀਤਾ ਹੈ। ਤੇ ਅੱਗੇ ਸਤਿਗੁਰੂ ਜੀ ਮਨਮੁੱਖਾਂ ਦੀ ਹਾਲਤ ਕਥਨ ਕਰਦੇ ਹਨ ਜੀ।
ਮਹੱਲਾ ਪੰਜਵਾਂ,
ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ।
ਮਨਮੁੱਖਾਂ ਕੇਰੀ ਦੋਸਤੀ,
ਮਨਮੁੱਖਾਂ ਕੇਰੀ ਦਾ ਅਰਥ ਹੈ ਦੀ, ਇਹਨਾਂ ਦੀ ਦੋਸਤੀ ਹੈ ਨਾ, ਮਿੱਤਰਤਾ ਹੈ ਜਿਹੜੀ ਮਨਮੁੱਖਾਂ ਦੇ ਨਾਲ, ਜਿਹੜੀ ਦੋਸਤੀ ਪਾਉਣੀ ਹੈ, ਮਿੱਤਰਤਾ ਪਾਉਣੀ ਹੈ।
ਮਾਇਆ ਕਾ ਸੰਬੰਧ,
ਉਹ ਤਾਂ ਕੇਵਲ ਮਾਇਆ ਦਾ ਹੀ ਸੰਬੰਧ ਸੰਬੰਧ ਹੈ, ਭਾਵ ਮਨਮੁੱਖ ਹਰ ਵਕਤ ਮਾਇਆ ਦੇ ਮੋਹ ਵਿੱਚ ਹੀ ਬੱਝੇ ਰਹਿੰਦੇ ਹੈ। ਇਸ ਕਰਕੇ ਉਹਨਾਂ ਦੇ ਕੋਲ ਮਾਇਆ ਹੋਵੇ ਤਾਂ ਹੀ ਮਨਮੁੱਖਾਂ ਨਾਲ ਪ੍ਰੀਤੀ ਨਿਭ ਸਕਦੀ ਹੈ, ਜੇ ਮਾਇਆ ਨਾ ਹੋਵੇ ਮਨਮੁੱਖ ਨਹੀਂ ਪ੍ਰੀਤੀ ਨਿਭਾਉਂਦਾ, ਕਿਉਂਕਿ ਮਨਮੁੱਖ ਹੈ ਮਨ ਦੇ ਆਖੇ ਲੱਗਣ ਵਾਲਾ।
ਵੇਖਦਿਆ ਹੀ ਭੱਜ ਜਾਣ,
ਜਦੋਂ ਪੁਰਖ ਨਿਰਧਨ ਹੋ ਜਾਂਦਾ ਹੈ, ਦੁੱਖ ਆ ਬਣੇ, ਦੁੱਖ ਘੇਰ ਲਵੇ, ਤਾਂ ਮਨਮੁੱਖ ਜਿਹੜੇ ਵੇਖਦਿਆਂ ਵੇਖਦਿਆਂ ਹੀ ਛੱਡ ਕੇ ਨਾ ਉਸੇ ਵੇਲੇ ਪਰੇ ਹੋ ਜਾਂਦੇ ਨੇ, ਝੱਟ ਹੀ ਛੱਡ ਜਾਂਦੇ ਨੇ, ਦੌੜ ਜਾਂਦੇ ਨੇ, ਭੱਜ ਜਾਂਦੇ ਨੇ। ਇਹਨੂੰ ਭੱਜ ਨਹੀਂ ਕਰਨਾ ਭਾਈ, ਵੇਖਦੇ ਭੱਜ ਜਾਣ, ਦੌੜ ਜਾਂਦੇ ਨੇ। ਭੱਜ ਹੋਰ ਹੁੰਦਾ, ਭੱਜ ਭੱਜਣਾ ਹੁੰਦਾ, ਅੱਖਰ ਉਹੀ ਹੁੰਦੇ ਨੇ, ਇਉਂ ਸਮਝਣਾ ਇਹ ਕੁੰਡੀ ਹੈ, ਇਉਂ ਭੱਜ, ਫਿਰ ਉਹ ਦੌੜ ਜਾਂਦੇ ਹਨ। ਤੇ ਫਿਰ ਅੱਗੇ ਦੱਸਦੇ ਨੇ,
ਕਦੇ ਨਾ ਪਾਇਨ ਬੰਦ,
ਉਹ ਕਦਾਚਿਤ ਵੀ ਬੰਦ ਸੰਤੋਖ ਨਹੀਂ ਪਾਉਂਦੇ, ਉਹਨਾਂ ਨੂੰ ਸੰਤੋਖ ਹੈ ਹੀ ਨਹੀਂ। ਭਾਵ ਇਹ ਕੀ ਹੈ, ਤੇ ਇਹ ਵੀ ਹੈ ਵੀ ਇਹ ਵੀ ਨਹੀਂ ਵਿਚਾਰਦੇ ਕਿ ਇਸ ਪਾਸੋਂ ਪਹਿਲਾਂ ਬਹੁਤ ਧਨ ਖਾਧਾ ਹੋਇਆ, ਮੈਂ ਪਦਾਰਥ ਖਾਧਾ ਇਹਦੇ ਕੋਲੋਂ, ਮੈਂ ਇਹਦਾ ਨਿਮਕ ਖਾਧਾ, ਹਰਾਮ ਨਾ ਕਰਾਂ, ਉਹ ਨਹੀਂ ਸਮਝਦੇ ਮਨਮੁੱਖ ਨੂੰ। ਹੁਣ ਇਸ ਦਾ ਸਾਥ ਕਿਉਂ ਛੱਡਦਾ, ਨਹੀਂ ਸਮਝਦੇ। ਦੁੱਖ ਦੇ ਮੌਕੇ ਉਹਦਾ ਬੰਧ ਜਿਹੜਾ ਰੋਕ ਨਹੀਂ ਪਾਉਂਦੇ, ਛੱਡ ਜਾਂਦੇ ਆ, ਕਦੇ ਵੀ ਉਹਦੇ ਦੁੱਖਾਂ ਦਾ ਬੰਧ ਰੋਕ ਨਹੀਂ ਪਾਉਂਦੇ, ਭਾਵ ਸਹਾਇਤਾ ਨਹੀਂ ਕਰਦੇ, ਭਾਵੇਂ ਸਕੇ ਸੰਬੰਧੀ ਹੋਣ, ਭਾਵੇਂ ਮਿੱਤਰ ਦੋਸਤ, ਛੱਡ ਜਾਂਦੇ ਨੇ ਸਾਰੇ।
ਜਿਚਰ ਪਹਿਨਣ ਖਾਵਨੇ,
ਮਨਮੁੱਖਾਂ ਦਾ ਇਹ ਸੁਭਾਅ ਹੈ, ਜਿੰਨੀ ਦੇਰ ਤੱਕ ਖਾਣ ਪੀਣ ਨੂੰ ਮਿਲਦਾ, ਢੋਲਕੀ ਨੂੰ ਧਾਮਾ ਲੱਗਿਆ ਹੋਵੇ ਚੰਗੀ ਵੱਜਦੀ ਹੈ, ਜੇ ਧਾਮਾ ਨਾ ਲੱਗਿਆ ਆਟਾ ਇੰਨਾ ਕਿ ਹੁੰਦਾ, ਜੋੜੀ ਨੂੰ ਨਾ ਲੱਗਿਆ ਹੋਵੇ ਆਵਾਜ਼ ਨਹੀਂ ਦਿੰਦਾ। ਇਹ ਮਨਮੁੱਖਾਂ ਦਾ ਮਰਦੰਗ ਵਰਗਾ ਸੁਭਾਅ ਲਿਖਿਆ ਗ੍ਰੰਥਾਂ ਚ, ਜਿਚਰ ਪਹਿਨਣ ਖਾਵਨੇ, ਮਨਮੁੱਖਾਂ ਦਾ ਐਸਾ ਸੁਭਾਅ ਹੈ, ਜਿਚਰ ਜਿੰਨਾ ਚਿਰ ਮਨਮੁੱਖਾਂ ਨੂੰ ਪਹਿਨਣ ਵਾਸਤੇ ਚੰਗੇ ਵਸਤਰ ਮਿਲਦੇ ਹੈ, ਖਾਣ ਵਾਸਤੇ ਚੰਗੇ ਪਦਾਰਥ, ਜਿੰਨੀ ਦੇਰ ਤੱਕ ਦੇਣੀ ਜਾਓ ਉਹਨਾਂ ਨੂੰ ਉਨੀ ਦੇਰ ਤੱਕ
ਚਿਚਰ ਰੱਖਣ ਗੰਢ,
ਉਨੀ ਦੇਰ ਤੱਕ ਗੰਢ ਮੇਲ ਜੋੜ ਰੱਖਣਗੇ, ਉਨਾ ਚਿਰ ਗੰਢ ਮਿੱਤਰਤਾ ਮੁਹੱਬਤ ਕਹਿਣਗੇ, ਹਾਂ ਵੀ ਤੂੰ ਮੇਰਾ ਬਹੁਤ ਪਿਆਰ ਹੈ, ਮੈਂ ਤੇਰਾ ਪਿਆਰ ਹੈ। ਪਰ ਇਹ ਸਾਰੀ ਝੂਠੀ ਹੈ ਉਹਨਾਂ ਦੀ ਮਿੱਤਰਤਾ।
ਜਿਸ ਦਿਨ ਕਿਸ ਨਾ ਹੋਵੇ,
ਜਿਸ ਦਿਨ ਮਨਮੁੱਖਾਂ ਨੂੰ ਕਿਸ ਕੁਝ ਖਾਣ ਪਹਿਨਣ ਵਾਸਤੇ ਪ੍ਰਾਪਤ ਨਾ ਹੋ ਵੀ ਹੋਵੇ ਉਹਨਾਂ ਦੇ ਕੋਲੋਂ ਜਿਨ੍ਹਾਂ ਨਾਲ ਪ੍ਰੀਤੀ ਰੱਖਦਾ ਸੀ, ਉਸ ਵੇਲੇ ਫਿਰ
ਜਿਤ ਦਿਨ ਬੋਲਣ ਗੰਧ,
ਉਸ ਦਿਨ ਗੰਧ ਦੁਰਗੰਧੀ ਵਾਲੇ ਬਚਨ, ਨਿੰਦਿਆ ਕਰਨਗੇ ਕੀ ਆ ਜੀ, ਛੱਡੋ ਬਥੇਰੇ ਦੇਖਿਆ ਜੀ ਸਾਰੇ ਆਪ, ਉਹਦੀ ਨਿੰਦਿਆ ਕਰਨਗੇ ਜੀ ਤੂੰ ਖਾਣਦੇ ਰਹੇ ਨੇ, ਨਰਕਾਂ ਨੂੰ ਰੱਸੇ ਵੱਟਣਗੇ। ਤੇ ਇਹਦੇ ਅਹਿਸਾਸ ਜੀ ਇੱਕ ਮਹਾਂਪੁਰਸ਼ਾਂ ਨੇ ਦਸਨਾਨ ਦਿੱਤਾ ਸੀ, ਕਹਿੰਦੇ ਜਿਸ ਵੇਲੇ ਸੰਤ ਗਿਆਨੀ ਸੁੰਦਰ ਸਿੰਘ ਜੀ ਪਿੰਡ ਰਾਵਲੇ ਮਹਾਂਵੀਰ ਰਾਵਲ ਪਿੰਡੀ ਗਏ ਨਾ, ਉਦੋਂ ਅਜੇ ਦੇਸ਼ ਦੀ ਵੰਡ ਨਹੀਂ ਸੀ, ਉਹ ਇਸ ਵੇਲੇ ਦੀ ਗੱਲ ਹੈ। ਉੱਥੇ ਇੱਕ ਭਾਈ ਬੂਟਾ ਸਿੰਘ ਮਿਲਿਆ, ਉਹਨੇ ਆਪਣੀ ਨਾਲ ਬੀਤੀ ਹੋਈ ਆਹ ਪੰਕਤੀ ਇਹਦੇ ਅਨੁਸਾਰ ਉਹਨੇ ਕਿਹਾ, ਕਹਿੰਦਾ ਮਹਾਂਪੁਰਖੋ ਮੇਰੇ ਤਾਂ ਨਾਲ ਹੀ ਬੀਤੀ ਹੈ ਇਹ। ਹੇ ਮਹਾਂਪੁਰਖੋ, ਕਹਿੰਦਾ ਮੈਂ ਆਪਣੇ ਸੰਬੰਧੀਆਂ ਨਾਲ ਬਹੁਤ ਪ੍ਰੇਮ ਕਰਦਾ ਸੀ, ਸੰਬੰਧੀ ਵੀ ਬੜਾ ਪ੍ਰੇਮ ਕਰਦੇ ਸੀ, ਪਰ ਮੈਨੂੰ ਪਤਾ ਨਹੀਂ ਸੀ ਵੀ ਇਹ ਨਕਲੀ ਪ੍ਰੇਮ ਹੈ। ਉਹਨਾਂ ਦੇ ਸਿਰ ਦੇ ਉੱਤੇ 40,000 ਕਰਜ਼ਾ ਸੀ, ਅੱਜ ਦੇ 40 ਲੱਖ ਵਰਗਾ ਹੈ। ਮੈਂ ਸਾਰਾ ਕਰਜ਼ਾ ਬੜੀ ਮਿਹਨਤ ਕਰਕੇ ਲਾਉਣਾ ਕੀਤਾ, ਜਿਸ ਕਰਕੇ ਮੈਂ ਕਰਜ਼ਾ ਲਾਉਂਦਾ ਲਾਉਂਦਾ ਹੀ ਮੈਂ ਤਾਂ ਗਰੀਬ ਹੋ ਗਿਆ, ਤੇ ਉਹਨਾਂ ਦਾ ਸੰਬੰਧੀਆਂ ਦਾ ਕਰਜ਼ਾ ਲਾ ਤਾਂ ਮੈਂ ਖੁਦ ਗਰੀਬ ਹੋ ਗਿਆ। ਉਹ ਸਾਰੇ ਸੰਬੰਧੀ ਮੇਰੇ ਵੱਲੋਂ ਮੂੰਹੇ ਫੇਰ ਗਏ, ਉਹਨਾਂ ਕੋਲ ਪਦਾਰਥ ਹੋ ਗਿਆ, ਮੈਂ ਗਰੀਬ ਹੋ ਗਿਆ। ਮੈਂ ਉਹਨਾਂ ਕੋਲ ਮਦਦ ਲੈਣ ਲਈ ਗਿਆ, ਉਹਨਾਂ ਨੇ ਮਦਦ ਕੀਤੇ ਮੇਰੇ ਸਿਰ ਦੇ ਉੱਤੇ, ਕਹਿੰਦਾ ਕੰਬਲ ਸੀ ਉਹ ਵੀ ਲਾ ਲਿਆ, ਕਹਿੰਦੇ ਇਹ ਸਾਡਾ ਹੈ, ਸਾਡਾ ਦਿੱਤਾ ਹੋਇਆ ਸੀ ਤੈਨੂੰ, ਤੂੰ ਕੀ ਲੱਗਦਾ ਇਸ ਕੰਬਲ ਦਾ? ਕਹਿੰਦਾ ਮੈਂ ਹੈਰਾਨ ਵੀ ਇਹ ਕੀ ਕਰਦੇ ਹੈ। ਕਹਿੰਦੇ ਜੀ ਉਹ ਲਾ ਲਿਆ, ਫਿਰ ਮੈਂ ਫੌਜ ਦੇ ਵਿੱਚ ਨੌਕਰੀ ਕੀਤੀ, ਮੈਂ ਹੌਲੀ ਹੌਲੀ ਹੋਰ ਬਿਜ਼ਨਸ ਵੀ ਕੀਤਾ, ਦੁਬਾਰੇ ਮੇਰੇ ਕੋਲ ਧਨ ਹੋ ਗਿਆ। ਕਹਿੰਦਾ ਜਦ ਧਨ ਆ ਗਿਆ, ਕਹਿੰਦਾ ਉਸ ਸੰਬੰਧੀ ਫੇਰ ਹਾਂ ਬਈ ਤੂੰ ਤਾਂ ਸਾਡੀ ਕੁੱਲ ਦਾ ਜੀ ਉਜਾਗਰ ਹੈ, ਤੂੰ ਬੜਾ ਚੰਗਾ, ਸਾਡੀ ਤਾਂ ਕੁਲੀ ਤਾਰ ਦਿੱਤੀ ਜੀ, ਬੜਾ ਨਾਂ ਕੀਤਾ ਤਾਂ। ਕਹਿੰਦਾ ਮੈਂ ਕਿਹਾ ਮੈਂ ਜਾਣਦਾ ਤੁਹਾਨੂੰ ਵੀ ਉਹੀ ਹੋ ਤੁਸੀਂ। ਕਹਿੰਦਾ ਫੇਰ ਨਹੀਂ, ਮੈਂ ਇੱਕ ਨਵਾਂ ਪੈਸਾ ਦਿੱਤਾ। ਇਹਨੇ ਫਿਰ ਸਾਸ ਜੀ ਧਰਮਸ਼ਾਲਾ ਬਣਵਾਈਆਂ ਰਾਵਲ ਪਿੰਡੀ ਦੇ ਅੰਦਰ, ਇਹ ਬੜਾ ਦਾਨੀ ਮੰਨਿਆ ਗਿਆ। ਫਿਰ ਇਹਨੇ ਧਰਮਸ਼ਾਲਾ ਵੀ ਬਣਾਈ, ਇਹਨੇ ਸ਼ਿਵਾਲਾ ਵੀ ਬਣਾਇਆ, ਇਹਨੇ ਸਾਸ ਜੀ ਧਾਰਮਿਕ ਸਥਾਨ ਵੀ ਬਣਾਏ, ਗੁਰਦੁਆਰਾ ਵੀ ਬਣਾਇਆ, ਇਹਨੇ ਫਿਰ ਬੜੇ ਨੇਕ ਕੰਮ ਕੀਤੇ। ਕਹਿੰਦਾ ਤੁਹਾਨੂੰ ਨਹੀਂ ਦੇਣਾ ਹੁਣ, ਇਹ ਹੁਣ ਮੈਂ ਇਹਨਾਂ ਦੇ ਖਰਚ ਕਰੂੰਗਾ ਜਿਹੜਾ ਮੇਰਾ ਅੱਗੇ ਪ੍ਰਲੋਕ ਸਵਾਰੇ। ਤੇ ਇਸ ਕਰਕੇ ਸਾਸ ਜੀ ਉਹ ਕਹਿੰਦੇ ਵੀ ਮੇਰੇ ਪਾਸ ਜਿੰਨੇ ਵੀ ਰੁਪਈਏ ਸੀ ਫਿਰ ਮੈਂ ਧਾਰਮਿਕ ਉਹਦੇ 'ਤੇ ਲਾ ਦਿੱਤੇ, ਜਿੰਨੀ ਦੇਰ ਤੱਕ ਉਹ ਫੀਸ ਹੈ ਉਨੀ ਦੇਰ ਤੱਕ ਮੇਰੇ ਤਰਲੇ ਮਿੰਨਤਾਂ ਬਥੇਰੇ ਕਰੇ, ਜਿਸ ਦਿਨ ਮੇਰੇ ਪਾਸ ਕੁਝ ਨਹੀਂ ਰਿਹਾ ਸੀ ਉਦੋਂ ਮੇਰਾ ਸਾਥ ਛੱਡ ਗਏ ਸੀ, ਉਹ ਮੇਰੀਆਂ ਮਿੰਨਤਾਂ ਕਰਨ। ਕਹਿੰਦਾ ਮੇਰੇ ਨਾਲ ਹੋਈ ਹੈ, ਇਹ ਸੰਤ ਸੁੰਦਰ ਸਿੰਘ ਜੀ ਨੂੰ ਦੱਸਿਆ ਸੀ ਪਿੰਡਾਂ ਵਾਲੇ ਵੱਡੇ ਮਹਾਂਪੁਰਖਾਂ ਨੂੰ। ਤੇ ਇਸ ਕਰਕੇ ਜਿਤ ਦਿਨ ਕਿਸ਼ ਨਾ ਹੋਵੇ ਤਿਤ ਦਿਨ ਬੋਲਣ ਗੰਧ, ਇਹ ਤਾਂ ਇੱਕ ਉਹਦੀ ਬੂਟਾ ਸਿੰਘ ਦੀ ਕੀ ਗੱਲ ਹੈ, ਤਾਂ ਘਰ ਘਰ ਹੋਈ ਵੀ ਆ ਗੱਲ, ਅੱਗੇ ਦੱਸਦੇ ਹਨ।
ਤਿਤ ਦਿਨ ਬੋਲਣ ਗੰਧ,
ਕਹਿੰਦੇ ਜਿਸ ਦਿਨ ਕੁਛ ਵੀ ਨਾ ਹੋਵੇ ਉਸ ਦਿਨ ਗੰਧ ਦੁਰਗੰਧੀ ਵਾਲੇ ਨਿੰਦਤ ਬਚਨ ਬੋਲਣ ਬੋਲਦੇ ਨੇ, ਮਾੜੇ ਬਚਨ ਬੋਲਦੇ ਨੇ, ਮੰਦਾ ਕਹਿੰਦੇ ਹਨ।
ਜੀ ਕੀ ਸਾਰ ਨਾ ਜਾਣਨੀ,
ਮਨਮੁਖ ਅਗਿਆਨ ਦੇ ਅੰਨੇ ਕੀਤੇ ਹੋਏ ਨੇ, ਸਾਰੀ ਪੰਕਤੀ ਇਕੱਠੀ ਬੋਲ ਦੋ ਜੀ।
ਮਨਮੁਖ ਅਗਿਆਨੀ ਅੰਧ,
ਮਨਮੁਖ ਅਗਿਆਨ ਦੇ ਅੰਧ ਅੰਨੇ ਕੀਤੇ ਹੋਏ ਨੇ, ਇਸ ਕਰਕੇ ਆਪਣੇ ਮਿੱਤਰ ਦੇ ਜੀ ਹਿਰਦੇ ਦੀ ਸਾਰ ਖਬਰ ਨਹੀਂ ਜਾਣਦੇ। ਜੀ ਕੀ ਸਾਰ ਨਾ ਜਾਣਨੀ, ਜਾਣਦੇ ਨਹੀਂ ਹੈ ਉਹ ਕਿਤਨਾ ਪ੍ਰੇਮ ਕਰਦਾ ਹੈ, ਇਹ ਵੀ ਨਹੀਂ ਦੇਖਦੇ। ਅਜੇ ਕੁੱਤਾ ਤਾਂ ਸਮਝ ਲੂਗਾ ਵੀ ਪ੍ਰੇਮ ਕਰਦਾ ਹੈ, ਤੇ ਮਨੁੱਖ ਹੇਠਾ ਸਵਾਰਥੀ ਹੈ ਤੇ ਕੁੱਤੇ ਜਿੰਨੀ ਵੀ ਕਦਰ ਨਹੀਂ ਕਰਦਾ। ਇਸ ਕਰਕੇ ਜੇ ਮਨਮੁੱਖ ਹੈ, ਜੇ ਗੁਰਮੁਖ ਹੈ ਫਿਰ ਤਾਂ ਕਦਰ ਕਰੂਗਾ, ਆਪਣੇ ਹਿਰਦੇ ਦੀ ਖਬਰ ਨਹੀਂ ਜਾਣਦੇ। ਇਸ ਪ੍ਰਕਾਰ ਇਹ ਮਨਮੁੱਖਾਂ ਦੀ ਵਾਰਤਾ ਮਹਾਰਾਜ ਕਹਿੰਦੇ ਹਨ।
ਕੂੜਾ ਗੰਢ ਨਾ ਚੱਲੇ,
ਮਹਾਰਾਜ ਕਹਿੰਦੇ ਜਿਹੜਾ ਦਿਖਾਵੇ ਦਾ ਪ੍ਰੇਮ ਕਰੂਗਾ ਉਹ ਚੱਲਦਾ ਨਹੀਂ ਹੁੰਦਾ, ਬਹੁਤੀ ਦੇਰ ਟੁੱਟ ਜਾਂਦਾ ਹੈ। ਕੂੜਾ ਝੂਠਾ ਜਿਹੜਾ ਗੰਢ ਮੇਲ ਜੋੜ ਹੈ ਉਹ ਪ੍ਰੇਮ ਹਮੇਸ਼ਾ ਨਾ ਚੱਲੀ ਨਹੀਂ ਚੱਲਦਾ। ਉਹ ਕਿਵੇਂ ਨਹੀਂ ਚੱਲਦਾ ਉਹਦਾ ਪ੍ਰਮਾਣ ਦਿੰਦੇ ਨੇ।
ਚਿੱਕੜ ਪੱਥਰ ਬੰਦ,
ਜਿਵੇਂ ਚਿੱਕੜ ਗਾਰ ਲਾ ਕੇ ਪੱਥਰ ਦਾ ਬੰਦ ਬੰਨ ਪਾਇਆ ਹੋਇਆ ਹੋਵੇ, ਥੋੜੇ ਚਿਰ ਦੇ ਵਿੱਚ ਹੀ ਉਹ ਥੋੜਾ ਚਿਰ ਹੀ ਰਹਿੰਦਾ, ਪਾਣੀ ਦੇ ਆਉਣ ਦੇ ਨਾਲ ਹੀ ਗਾਰਾ ਖੜ ਜਾਂਦਾ, ਪੱਥਰ ਰੁੜ ਕੇ ਵੱਖੋ ਵੱਖਰੇ ਹੋ ਜਾਂਦੇ। ਦੁਬਾਰੇ ਬੋਲ ਦੋ ਜੀ ਇੱਕ ਵਾਰੀ।
ਕੂੜਾ ਗੰਢ ਨਾ ਚੱਲੇ, ਚਿੱਕੜ ਪੱਥਰ ਬੰਦ,
ਤੇ ਇਉਂ ਮਨਮੁੱਖਾਂ ਦਾ ਪਦਾਰਥਾਂ ਦੇ ਨਾਲ ਮੋਹ ਕਰਨਾ ਚਿੱਕੜ ਸਮਾਨ ਹੈ। ਪਦਾਰਥਾਂ ਦੀ ਆਪ੍ਰਾਪਤੀ ਹੋਣ ਤੋਂ ਚਿੱਤ ਪੱਥਰ ਵਾਂਗੂ ਖਿੰਡਾ ਵਿੱਚ ਆ ਜਾਂਦਾ, ਭਾਵ ਚਿੱਤ ਪੱਥਰ ਵਾਂਗੂ ਕਠੋਰ ਹੋ ਜਾਂਦਾ। ਜਦ ਵਿਵਹਾਰ ਰੂਪੀ ਪਾਣੀ ਦਾ ਪ੍ਰਵਾਹ ਆ ਜਾਂਦਾ ਤਾਂ ਪ੍ਰੀਤੀ ਰੂਪੀ ਚਿੱਕੜ ਦੂਰ ਹੋ ਜਾਂਦਾ। ਇਹ ਹਾਲਤ ਮਨਮੁੱਖਾਂ ਦੀ ਕਹੀ ਗੁਰੂ ਸਾਹਿਬ ਨੇ।
ਅੰਧੇ ਆਪਣਾ ਜਾਣਨੇ,
ਅਗਿਆਨੀ ਮਨਮੁੱਖ ਆਪਣੇ ਆਪ ਨੂੰ ਤਾਂ ਸਵੈ ਸਰੂਪ ਨੂੰ ਜਾਣਦੇ ਨਹੀਂ, ਆਪਣੀਆਂ ਕਰਤੂਤਾਂ ਨੂੰ ਨਹੀਂ ਜਾਣਦੇ।
ਫੱਕੜ ਪਿੱਟਣ ਧੰਦ,
ਫੱਕੜ ਫਜ਼ੂਲ ਖਰਾਬ ਭਾਵ ਕਰਨ ਵਾਲੇ ਧੰਦ ਧੰਦਿਆਂ ਨੂੰ ਹੀ ਪਿੱਟਣ ਪਿੱਟਦੇ ਰਹਿੰਦੇ ਹਨ।
ਝੂਠਾ ਮੋਹ ਲਪਟਾਇਆ,
ਉਹ ਝੂਠ ਮਿਥਿਆ ਪਦਾਰਥਾਂ ਦੇ ਸੰਬੰਧੀਆਂ ਦੇ ਮੋਹ ਵਿਚ ਲਪਟਾਇਆ ਫਸਿਆ ਹੋਇਆ ਮਨਮੁੱਖ ਦੀ ਹਾਲਤ ਹੈ। ਤੇ ਇਸ ਪ੍ਰਕਾਰ
ਕਰਤ ਬਿਹਾਂਦ,
ਮੈਂ ਕਰਦਿਆਂ ਹੋਇਆਂ ਨੂੰ ਬਿਹਾਤ, ਉਹਨਾਂ ਦੀ ਜਿਹੜੀ ਉਮਰ ਹੈ ਨਾ, ਬਿਹੰਦ ਦਾ ਅਰਥ ਹੈ ਬਤੀਤ ਹੋ ਜਾਂਦੀ ਹੈ। ਇਸ ਕਰਕੇ ਉਹ ਜੋ ਕੁਛ ਵੀ ਕਰਦੇ ਆ ਨਕਲੀ ਕਰਦੇ ਆ, ਕਿਉਂਕਿ ਮਨਮੁੱਖ ਹੈ, ਮਨਮੁੱਖਾਂ ਦੇ ਕਰਤਵ ਸਾਰੇ ਨਕਲੀ ਨੇ। ਆਪਣੀ ਇੱਥੇ ਇਲਾਕੇ ਦੀ ਗੱਲ ਹੈ, ਇੱਕ ਬੰਦੇ ਨੇ ਇੱਕ ਬੰਦੇ ਦਾ ਕਤਲ ਕਰ ਦਿੱਤਾ। ਕਤਲ ਇਹੋ ਜਿਹੇ ਢੰਗ ਨਾਲ ਕਰਿਆ ਵੀ ਪਤਾ ਹੀ ਨਹੀਂ ਲੱਗਣ ਦਿੱਤਾ। ਜਦੋਂ ਉਹਦੀ ਅਰਥੀ ਚੁੱਕੀ, ਨੌਜਵਾਨ ਮੁੰਡਾ ਸੀ ਸਾਧ ਸਿੰਘ ਜੀ, ਮੈਂ ਉਹ ਬੰਦੇ ਨੂੰ ਜਾਣਦਾ, ਨਾਂ ਲੈਣੇ ਯੋਗ ਨਹੀਂ ਹੁੰਦੇ। ਜਦ ਉਹਦੀ ਅਰਥੀ ਚੁੱਕੀ, ਸਭ ਤੋਂ ਵੱਧ ਤਾਹਾਂ ਮਾਰ ਮਾਰ ਕੇ ਰੋਵੇ, ਪਿੱਟ ਪਟਬੂਆ ਪਾਵੇ। ਥਾਣੇਦਾਰ ਬੜਾ ਸਿਆਣਾ ਸੀ, ਥਾਣੇਦਾਰ ਕਹਿੰਦਾ ਵੀ ਆਹ ਜਿਹੜਾ ਰੋਂਦਾ ਇਹਦਾ ਕੀ ਲੱਗਦਾ ਸੀ ਇਹ? ਅਖੇ ਜੀ ਇਹਦਾ ਤਾਂ ਕੁਛ ਨਹੀਂ ਲੱਗ ਸਕਦਾ। ਕਹਿੰਦਾ ਕੋਈ ਨਹੀਂ, ਉਹਨੇ ਨੋਟ ਕਰ ਲਿਆ। ਸਾਧ ਸਿੰਘ ਜਦੋਂ ਨਿਕਲਿਆ ਕਤਲ ਉਹਦੇ ਚੋਂ ਨਿਕਲਿਆ। ਇਸ ਕਰਕੇ ਜਿਹੜੇ ਮਨਮੁੱਖ ਨੇ ਉਹਨਾਂ ਦੇ ਕਰਤਵ ਐਸੇ ਝੂਠ ਦੇ ਨਾਲ ਲੰਪਟ ਹੋਏ ਰਹਿੰਦੇ। ਗੁਰਸਿੱਖਾਂ ਦਾ ਜੀਵਨ ਸੱਚਾ ਸੁੱਚਾ ਹੋਣਾ ਚਾਹੀਦਾ। ਕਿਹੜੀ ਪੰਕਤੀ ਸੀ ਬੋਲੇ ਚਲੋ? ਉਹਨਾਂ ਦਾ ਹਾਂ ਹਾਂ ਮੈਂ ਹੀ ਹੋ ਰਹੀ ਹੈ, ਉਮਰ ਬਤੀਤ ਹੋ ਜਾਂਦੀ ਹੈ ਬਹਿੰਦ ਨਾਮ ਤੇ ਉਮਰ ਬਤੀਤ ਹੋ ਰਹੀ ਹੈ ਇਸ ਤਰ੍ਹਾਂ।
ਕਿਰਪਾ ਕਰੇ ਜਿਸ ਆਪਣੀ,
ਜਿਹਦੇ ਉੱਤੇ ਆਪਣੀ ਵਾਹਿਗੁਰੂ ਦਇਆ ਦ੍ਰਿਸ਼ਟੀ ਕਰ ਦੇਵੇ।
ਤੁਰ ਪੂਰਾ ਕਰਮ ਕਰੀ,
ਉਹ ਤੁਰ ਆਦੋ ਹੀ ਪੂਰਾ ਕਰਮ ਨਿਸ਼ਕਾਮ ਕਰਮ ਕਰਦੇ ਹੈ, ਆਦੋ ਹੀ ਨਾਮ ਜਪਣ ਰੂਪ ਕਰਮ ਕਰਦੇ ਹੈ, ਸਰੂਪ ਦੀ ਪ੍ਰਾਪਤੀ ਵਾਲਾ ਪੂਰਨ ਕਰਮ ਕਰਦੇ ਹੈ। ਨਾਮ ਜਪਣਾ, ਅੰਮ੍ਰਿਤ ਵੇਲੇ ਉੱਠਣਾ, ਕਿਸੇ ਦਾ ਦਿਲ ਨਾ ਦਿਖਾਉਣਾ, ਸੱਚ ਬੋਲਣਾ, ਇਹ ਕਰਤਵ ਕਰਦੇ ਹਨ।
ਜਨ ਨਾਨਕ ਸੇ ਜਨ ਉਬਰੇ,
ਮਹਾਰਾਜ ਕਹਿੰਦੇ ਨੇ ਗੁਰੂ ਅਰਜਨ ਦੇ, ਕਹਿੰਦੇ ਉਹੀ ਬਚਣਗੇ ਸੰਸਾਰ ਚ, ਨਹੀਂ ਤਾਂ ਸੰਸਾਰ ਡੁੱਬਦਾ ਜਾ ਰਿਹਾ। ਜਨ ਨਾਨਕ ਸੇ ਜਨ ਉਬਰੇ, ਸਤਿਗੁਰੂ ਸਾਹਿਬ ਜੀ ਕਥਨ ਕਰਦੇ, ਦਾਸਾ ਭਾਵ ਧਾਰ ਕੇ ਕਥਨ ਕਰਦੇ ਹੈ, ਉਹ ਜਨ ਸੰਸਾਰ ਦੇ ਵਿੱਚੋਂ ਡੁੱਬਣ ਤੋਂ ਸੰਸਾਰ ਸਮੁੰਦਰ ਉਭਰੇ ਬਚ ਗਏ ਹਨ।
ਜੋ ਸਤਿਗੁਰ ਸਰਣ ਪਰੇ,
ਜਿਹੜੇ ਭਾਈ ਗੁਰੂ ਗ੍ਰੰਥ ਸਾਹਿਬ ਦੀ ਹੁਣ ਗੁਰੂ ਸਾਹਿਬ ਜੀ ਸਾਡੇ ਗੁਰੂ ਗ੍ਰੰਥ ਸਾਹਿਬ ਨੂੰ, ਗੁਰੂ ਸਾਹਿਬ ਦੀ ਚਰਨੀ ਪਏ ਰਹਿਣਗੇ, ਪਖੰਡੀਆਂ ਆਦਿ ਦੀ ਪੂਜਾ ਨਹੀਂ ਕਰਨਗੇ, ਮੜੀਆਂ ਮਸਾਣਾ ਨੂੰ ਨਹੀਂ ਪੂਜਣਗੇ, ਗੁਰੂ ਸਾਹਿਬ ਦੀ ਪੂਜਾ ਕਰਨਗੇ, ਉਹ ਬਚਣਗੇ।
ਜੋ ਸਤਿਗੁਰ ਸਰਣ ਪਰੇ,
ਜਿਹੜੇ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਓਟ ਦੇ ਵਿੱਚ ਪਰੇ ਪਏ ਹਨ, ਉਹੀ ਬਚਣਗੇ।
ਪੌੜੀ
ਅੱਗੇ ਪੌੜੀ ਕਥਨ ਕਰਦੇ ਨੇ।
ਜੋ ਰਤੇ ਦੀਦਾਰ,
ਜਿਹੜੇ ਸੱਚੇ ਪਾਤਸ਼ਾਹ ਦੇ ਦੀਦਾਰ ਦਰਸ਼ਨਾਂ ਵਿੱਚ ਰੰਗੇ ਹੋਏ ਹਨ।
ਸ੍ਰੀ ਸੱਚ ਹਾਕ,
ਉਹੀ ਸੱਚ ਸੱਚੇ ਪੁਰਖ ਹਾਕ, ਹਾਕ ਹੱਕ ਤੋਂ ਭਾਵ ਹੈ, ਹੱਕ ਸੱਚ ਦਾ ਨਾਮ ਹੈ, ਸੱਚ ਦੀ ਪ੍ਰਾਪਤੀ ਵਾਲੇ ਕਹੀ ਦੇ ਨੇ। ਜਾਂ ਫਿਰ ਉਹ ਸੱਚੇ ਆਪਣੀ ਤਰਫ ਹਾਕ ਬੁਲਾ ਲਏ ਹਨ ਵਾਹਿਗੁਰੂ ਨੇ, ਉਹਨਾਂ ਦੀ ਬਿਰਤੀ ਅੰਤਰਮੁਖ ਕਰ ਲਈ ਹੈ। ਜੋ ਰਤੇ ਦੀਦਾਰ ਸੇ ਹੀ ਸੱਚ ਹਾਕ, ਇੱਕ ਵਾਰੀ ਫਿਰ ਬੋਲਦੇ,
ਜੋ ਰਤੇ ਦੀਦਾਰ ਸੇ ਸੱਚ ਹਾਕ।
ਜਿਸ ਵੇਲੇ ਪੁਰਖ ਚੰਗਾ ਕੋਈ ਕੰਮ ਕਰਦੇ ਨਾ, ਪਰਉਪਕਾਰ ਦਾ, ਦੂਜੇ ਨੂੰ ਸੁੱਖ ਦੇਣ ਦਾ, ਭੁੱਖੇ ਨੂੰ ਰੋਟੀ ਦੇਣ, ਉਸ ਵੇਲੇ ਅੰਦਰੋਂ ਸੱਚੀ ਹਾਕ ਆਵਾਜ਼ ਪੈਂਦੀ ਹੈ, ਸ਼ਾਬਾਸ਼ੇ ਤੂੰ ਚੰਗਾ ਕੰਮ ਕੀਤਾ, ਤੂੰ ਗਲਤ ਕੰਮ ਨਹੀਂ ਕੀਤਾ, ਇਹ ਹਾਕ ਪੈਂਦੀ ਹੈ ਅੰਦਰੋਂ, ਉਹ ਰੱਬ ਦੀ ਹਾਕ ਹੈ। ਜਿਸ ਵੇਲੇ ਪੁਰਖ ਭੈੜਾ ਕਰਮ ਕਰਦਾ ਹੈ, ਝੂਠ ਬੋਲਦਾ ਹੈ, ਕਿਸੇ ਦਾ ਦਿਲ ਦਿਖਾਉਂਦਾ ਹੈ, ਕਿਸੇ ਦੇ ਬੁਰਾਈ ਚਿਤਵਦਾ ਹੈ, ਉਸ ਵੇਲੇ ਅੰਦਰੋਂ ਆਵਾਜ਼ ਤਾਂ ਆਉਂਦੀ ਹੈ, ਤੂੰ ਭੈੜਾ ਕਰਮ ਕਰ ਰਿਹਾ, ਤੇਰੀ ਪਰਲੋਕ ਚ ਭੈੜੀ ਦੁਰਦਸ਼ਾ ਹੋਏਗੀ। ਪਰ ਮੰਦ ਕਰਮ ਵਾਲਾ ਪੁਰਖ ਉਹ ਆਵਾਜ਼ ਨੂੰ ਸੁਣਦਾ ਨਹੀਂ ਹੈ, ਫਿਰ ਭੈੜੇ ਕਰਮ ਤੋਂ ਹਟਦਾ ਨਹੀਂ ਹੈ, ਵਿੱਚੇ ਮਲ ਦਿੰਦਾ ਉਸ ਆਵਾਜ਼ ਨੂੰ। ਇਸ ਪ੍ਰਕਾਰ ਦੀ ਪੈਂਦੀ ਸਾਰਿਆਂ ਦੇ ਹਿਰਦੇ ਚ ਆਵਾਜ਼, ਗੁਰਮੁਖ ਜਿਹੜੇ ਨੇ ਹਟ ਜਾਂਦੇ ਨੇ ਉਸ ਆਵਾਜ਼ ਨੂੰ ਸੁਣ ਕੇ, ਮਨਮੁੱਖ ਜਿਹੜੇ ਨੇ ਉਹਦੀ ਪਰਵਾਹ ਨਹੀਂ ਕਰਦੇ ਹਨ, ਇਉਂ ਕਹਿੰਦੇ ਨੇ ਗੁਰੂ ਅਰਜਨ ਦੇਵ ਜੀ।
ਜਿਨੀ ਜਾਤਾ ਖਸਮ,
ਜਿਨ੍ਹਾਂ ਨੇ ਗੁਰਾਂ ਦੁਆਰਾ ਖਸਮ ਮਾਲਕ ਪਰਮੇਸ਼ਰ ਨੂੰ ਜਾਤਾ ਜਾਣ ਲਿਆ ਹੈ,
ਕਿਉਂ ਲੱਭੈ ਤਿਨਾ ਖਾਕ,
ਤੇ ਉਹਨਾਂ ਗੁਰਮੁਖਾਂ ਦੇ ਉਹ ਜਿਹੜੇ ਨੇ ਕਿਉਂ ਲੱਭੈ ਤਿਨ ਖਾਕ, ਜਿਨੀ ਦੁਆਰੇ ਬੋਲੋ ਜੀ,
ਕਿਉਂ ਲੱਭੈ ਤਿਨਾ ਖਾਕ,
ਸਾਰੀ ਪਿੱਛੋਂ ਜਿਨੀ ਜਾਤਾ,
ਜਿਨੀ ਜਾਤਾ ਖਸਮ, ਕਿਉਂ ਲੱਭੈ ਤਿਨਾ ਖਾਕ,
ਜਿਨੀ ਜਿਨ੍ਹਾਂ ਨੇ ਗੁਰਾਂ ਦੁਆਰਾ ਖਸਮ ਮਾਲਕ ਪਰਮੇਸ਼ਰ ਦੇ ਸਰੂਪ ਨੂੰ ਜਾਤਾ ਜਾਣ ਲਿਆ ਹੈ, ਜਿਨੀ ਜਾਤਾ ਖਸਮ, ਇਹ ਹੋ ਗਿਆ ਇਹਦਾ ਅਰਥ, ਉਹਨਾਂ ਨੂੰ ਕਿਉਂ ਸਵਾਲਿਆ ਫਿਕਰ ਹੈ, ਖਾਕ ਕੀ ਹੈ, ਮਿੱਟੀ ਦਾ ਨਾਮ ਹੈ, ਉਹਨਾਂ ਨੂੰ ਖਾ ਕੇ ਮਿੱਟੀ ਕਬਰ ਕਿਉਂ ਲੱਭੂਗੀ, ਉਹਨਾਂ ਨੂੰ ਸ਼ਮਸ਼ਾਨ ਭੂਮੀ 'ਚ ਉਹਨਾਂ ਦੀ ਸਵਾਹ ਕਿਉਂ ਹੋਊਗੀ ਉਹਨਾਂ ਦੀ? ਅਤੇ ਕਹਿੰਦਾ ਫਲਾਨਿਆਂ ਤੇਰੀ ਤਾਂ ਸਵਾਹ ਹੀ ਹੋਊਗੀ, ਆਖੇ ਲਾਣਤਾਂ ਰੂਪੀ ਸਵਾਹ ਨਹੀਂ ਉਹਨਾਂ ਦੀ ਹੁੰਦੀ, ਕਿਉਂ ਲੱਭੇ ਲੱਭੇਗੀ ਉਹਨਾਂ ਨੂੰ? ਜਾਂ ਖਾਕ ਨਾ ਮਿੱਟੀ ਦਾ, ਮਿੱਟੀ ਦਾ ਕੀ ਆ ਸਰੀਰ, ਇਹ ਮਿੱਟੀ ਦਾ ਬਣਿਆ ਹੋਇਆ, ਅਨੇਕਾਂ ਜੂਨੀਆਂ ਰੂਪੀ ਖਾਕ ਨਹੀਂ ਲੱਭੇਗੀ, ਉਹ ਖਾਕ ਜੇ ਰੁੜਨਗੇ ਨੇ ਸੰਸਾਰ ਰੂਪੀ ਮਿੱਟੀ ਦੇ ਵਿੱਚ। ਅਤੇ ਜਾਂ ਫਿਰ ਕਿਉਂ ਲੱਭੇ ਤਿੰਨਾਂ ਖਾਕ? ਅਤੇ ਉਹਨਾਂ ਮਹਾਂਪੁਰਖਾਂ ਦੀ ਜਿਹੜੀ ਚਰਨ ਧੂੜ ਹੈ, ਕਹਿੰਦੇ ਕਿਉਂ ਲੱਭੇ, ਕਿਵੇਂ ਸੌਖੀ ਜੀ ਲੱਭ ਜੂਗੀ ਇਹੋ ਜਿਹੇ ਬ੍ਰਹਮ ਗਿਆਨੀਆਂ ਦੀ? ਕਹਿੰਦੇ ਉਹਨਾਂ ਨੂੰ ਲੱਭਦੀ ਹੈ ਜਿਨ੍ਹਾਂ ਦੇ ਚੰਗੇ ਭਾਗ ਹਨ।
ਮਨ ਮੈਲਾ ਹੀ ਕਾਰ,
ਜਿਨ੍ਹਾਂ ਦਾ ਮਨ ਵਿਕਾਰਾਂ ਵਿੱਚ ਮੈਲ ਮਲੀਨ ਹੋਇਆ ਵਾ ਹੈ,
ਹੋਵੇ ਸੰਗ ਪਾਕ,
ਉਹਨਾਂ ਦੀ ਚਰਨ ਧੂੜ ਦੇ ਨਾਲ ਜੇ ਉਹਨਾਂ ਦੀ ਸੰਗਤ ਹੋ ਜਾਵੇ ਉਹ ਵੀ ਪਵਿੱਤਰ ਹੋ ਜਾਂਦੇ ਨੇ, ਪਾਪ ਵਿਕਾਰ ਮਿਟ ਜਾਂਦੇ, ਉਹਨਾਂ ਦਾ ਚੰਗਾ ਜੀਵਨ ਬਣ ਜਾਂਦਾ।
ਦਿਸੈ ਸੱਚਾ ਮਹਿਲ,
ਉਹਨਾਂ ਗੁਰਮੁਖਾਂ ਦੀ ਸੰਗਤ ਸੱਚੇ ਸਰੂਪ ਰੂਪੀ ਤੁਰਿਆ ਪਾਤ ਦੇ ਮਹਿਲ ਦੇਸੈ ਦੇਸ ਆਉਂਦਾ ਉਹਨਾਂ ਨੂੰ,
ਖੁੱਲੇ ਭਰਮ ਤਾਕ,
ਭਰਮ ਰੂਪੀ ਤਾਕ ਦਰਵਾਜੇ ਖੁੱਲ ਜਾਂਦੇ ਨੇ ਉਹਦੇ, ਭਰਮ ਕਾਰਨ ਬੰਦ ਹੋਇਆ ਪੰਜਾਂ ਕੋਸ਼ਾਂ ਦਾ ਦਰਵਾਜਾ ਖੁੱਲ ਜਾਂਦਾ ਹੈ, ਤਾਕ ਨਾਮ ਦਰਵਾਜੇ ਦਾ, ਤਾਲੇ ਦਾ।
ਜਿਸਹਿ ਦਿਖਾਲੇ ਮਹਿਲ,
ਤੇ ਜਿਨ੍ਹਾਂ ਨੂੰ ਗੁਰੂ ਦੁਆਰਾ ਤੁਰਿਆ ਪਦ ਰੂਪੀ ਮਹਿਲ ਸਰੂਪ ਨੂੰ ਅੰਦਰੋਂ ਪ੍ਰਗਟ ਕਰਕੇ ਦਿਖਾ ਦਿੰਦਾ ਹੈ,
ਤਿਸ ਨਾ ਮਿਲੇ ਤਾਕ,
ਵਾਹਿਗੁਰੂ ਦੇ ਦਰ ਤੇ ਧੱਕਾ ਨਹੀਂ ਮਿਲਦਾ, 84 ਲੱਖ ਜੂਨਾਂ ਵਿਚ ਧੱਕਾ ਨਹੀਂ ਮਿਲਦਾ।
ਮਨ ਤਨ ਹੋਏ ਨਿਹਾਲ,
ਤੇ ਮਨ ਤੇ ਤਨ ਉਹਦਾ ਨਿਹਾਲ ਦੁੱਖ ਰਹਿਤ ਪਰ ਵੀ ਮਿਲ ਜਾਂਦੀ ਹੈ, ਤੇ ਕਿਸ ਨੂੰ? ਜਿਹਦੇ ਵੱਲ
ਬਿੰਦਕ ਨਦਰ ਝਾਕ,
ਜਿਹਦੇ ਵੱਲ ਪਰਮੇਸ਼ੁਰ ਬਿੰਦਕ ਰੰਚਕ ਮਾਤਰ ਥੋੜੀ ਜਿਹੀ ਮਿਹਰ ਦੀ ਨਦਰ ਦ੍ਰਿਸ਼ਟੀ ਕਰਕੇ ਝਾਕਦਾ ਹੈ, ਉਹਦਾ ਮਨ ਤੇ ਤਨ ਦਰਸ਼ਨ ਕਰਕੇ ਨਿਹਾਲ ਪ੍ਰਸੰਨ ਹੋ ਜਾਂਦਾ ਹੈ। ਤੇ ਜਿਸ ਤੇ ਥੋੜੇ ਮਾਤਰ ਵੀ ਗਿਆਤ ਵਾਲੀ ਦ੍ਰਿਸ਼ਟੀ ਹੋਈ ਹੈ, ਉਹਨੇ ਸਵੇ ਸਰੂਪ ਦੀ ਝਾਕ ਵੇਖਣਾ ਕੀਤਾ, ਉਸ ਨੂੰ ਉਹਦਾ ਮਨ ਤੇ ਤਨ ਪ੍ਰਸੰਨ ਹੋ ਜਾਂਦਾ।
ਨੌ ਨਿਧ ਨਾਮ ਨਿਧਾਨ,
ਗੁਰਾਂ ਦੇ ਸ਼ਬਦ ਸਾਰੇ ਬੋਲ ਦੋ ਜੀ,
ਗੁਰ ਕੈ ਸ਼ਬਦ ਲਾਗ,
ਗੁਰਾਂ ਦੇ ਸ਼ਬਦ ਉਪਦੇਸ਼ ਹੀ ਲੱਗਣ ਕਰਕੇ ਨੌ ਨਿਧੀਆਂ ਜਿਹੜੀਆਂ ਨੇ ਉਹ ਪ੍ਰਾਪਤ ਹੋ ਜਾਂਦੀਆਂ। ਨੌ ਨਿਧ ਅਮਰ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ, ਨੌ ਨਿਧੀਆਂ ਦੇ ਦੇਣ ਵਾਲੇ ਪਰਮੇਸ਼ਰ ਦਾ ਨਾਮ ਰੂਪੀ ਨਿਧਾਨ ਜਿਹੜਾ ਹੈ ਉਹ ਖਜ਼ਾਨਾ ਜਿਹੜਾ ਹੈ, ਸਾਰਾ ਬੋਲ ਦੋ ਜੀ ਇੱਕ ਵਾਰੀ।
ਨੌ ਨਿਧ ਨਾਮ ਨਿਧਾਨ, ਗੁਰ ਕੈ ਸ਼ਬਦ ਲਾਗ,
ਗੁਰਾਂ ਦੇ ਸ਼ਬਦ ਉਪਦੇਸ਼ ਵਿਚ ਲੱਗੇ ਹੈ, ਉਹਨਾਂ ਨੂੰ ਨੌ ਨਿਧੀਆਂ ਦੇਣ ਵਾਲੇ ਪਰਮੇਸ਼ਰ ਦਾ ਨਾਮ ਰੂਪੀ ਨਿਧਾਨ ਖਜ਼ਾਨਾ ਪ੍ਰਾਪਤ ਹੁੰਦਾ ਹੈ।
ਤਿਸੈ ਮਿਲੈ ਸੰਤ ਖਾਕ,
ਉਹਨਾਂ ਨੂੰ ਸੰਤ ਮਹਾਤਮਾ ਦੀ ਚਰਨ ਧੂੜ ਮਿਲਦੀ ਹੈ।
ਮਸਤਕ ਜਿਸੈ ਭਾਗ,
ਜਿਹਦੇ ਮੱਥੇ ਦੇ ਸ੍ਰੇਸ਼ਟ ਭਾਗ ਲਿਖੇ ਹੋਏ ਹੋਣ, ਨਿਸਕਾਮ ਕਰਮਾਂ ਦਾ ਲੇਖ ਪਿੱਛੇ ਪਿਆ ਹੋਵੇ।
ਸਲੋਕ ਮਹੱਲਾ ਪੰਜਵਾਂ,
ਇਹ ਸਲੋਕ ਸਤਿਗੁਰੂ ਉੱਤਮ ਸਖੀ ਦੇ ਮੱਧਮ ਸਖੀ ਦੇ ਸੰਵਾਦ ਦੁਆਰਾ ਉਪਦੇਸ਼ ਬਖਸ਼ ਕਰਦੇ ਹਨ, ਉੱਤਮ ਸਖੀ ਮੱਧਮ ਸਖੀ ਨੂੰ ਸਮਝਾਉਂਦੀ ਹੈ।
ਹਰਨਾਖੀ ਕੋ ਸਚ ਵੈਣ ਸੁਣਾਈ,
ਇਹ ਹਰਨਾਖੀ ਹਰਨ ਜਮਾਂ ਆਖੀ, ਹਰਨ ਦੀਆਂ ਅੱਖਾਂ ਵਰਗੀ ਸੁੰਦਰ ਤੇਰੇ ਚਿਹਰਾ ਹੈ, ਸੁੰਦਰ ਨੇਤਰਾਂ ਵਾਲੀ ਏ ਸਖੀਏ, ਹਿਰਨਾਂ ਦੀ ਨਿਆਈ ਸੁਰਤੀ ਸਿਮਰਤੀ ਨੇਤਰਾਂ ਵਾਲੀ ਏ, ਪਰੋਖ ਅਪਰੋਖ ਵੀ ਬ੍ਰਹਮ ਗਿਆਨ ਰੂਪੀ ਸੁੰਦਰ ਨੇਤਰਾਂ ਵਾਲੀ ਜਗਿਆਸੂ ਰੂਪ ਸਖੀਏ,
ਜੋ ਤੋ ਕਰੇ ਉਦਾਹਰਣ,
ਤੂੰ ਸੱਚ ਦੇ ਬੈਣ, ਤੈਨੂੰ ਜਿਹੜਾ ਸੱਚ ਸੱਚੇ ਬੈਣ ਵਚਨ ਸੁਣਾਈ ਸੁਣਾਉਂਦੀ ਹਾਂ, ਕਿ ਜੋ ਤੋ ਕਰੇ ਉਦਾਹਰਣ, ਜੋ ਤੇਰੇ ਉਧਾਰ ਕਰਨ ਵਾਲੇ ਹਨ, ਤੇਰਾ ਭਲਾ ਕਰਨ ਵਾਲੇ ਹਨ।
ਸੁੰਦਰ ਵਚਨ ਤੁਮ ਸੁਣੋ ਸ਼ੀਲੀ,
ਤੇ ਸੁੰਦਰ ਵਚਨ ਜਿਹੜੇ ਨੇ ਤੇ ਹੇ ਸੁਭਾ ਸੁਭ ਗੁਣਾਂ ਦੀ ਸ਼ਬੀਲੀ ਸੁੰਦਰਤਾ ਵਾਲੀਏ, ਸੋਭਾ ਵਾਲੀਏ, ਤੂੰ ਤੂੰ ਸੋਹਣੇ ਬਚਨ ਵਾਕਾਂ ਦੇ ਤਾਈ ਸੁਣ ਸੁਣਨਾ ਕਰ।
ਫਿਰ ਤੈਡਾ ਮਨ ਸਾਧਾਰਨ,
ਫਿਰ ਪ੍ਰਪਤੀ ਪਰਮਾਤਮਾ ਤੈਡਾ ਤੇਰਾ ਮਨ ਚਿੱਤ ਸਧਾਰਨ ਸਵਾਰਨ ਵਾਲਾ ਕਰੇਗਾ, ਸਵਾਰਨ ਸੁਧਾਰ ਕਰ ਦੇਵੇਗਾ ਤੇਰੇ ਤਨ ਤੇ ਮਨ ਨੂੰ, ਲੈਕ ਬਣਾ ਦੇਵੇਗਾ, ਸਹਿਤ ਆਸਰੇ ਸੁਭ ਗੁਣਾਂ ਦੇ ਆਸਰੇ ਕਰ ਦੇਵੇਗਾ।
ਦੁਰਜਨ ਸੇਤੀ ਨਿਹੋਰ ਚਾਇਓ,
ਜਿਹੜਾ ਦੁਰਜਨ ਭੈੜੇ, ਦੁਰਜਨ ਦੂਜਾ ਭਾਉ ਹੈ ਵਿਛੋੜਾ ਹੋਮੇ ਰੋਗ, ਜਿਹੜਾ ਦੁਰਜਨ ਸੇਤੀ, ਜਿਹੜੇ ਸਾਧ ਸਿੰਘ ਜੀ ਕਾਮ ਕਰੋ ਲੋਭ ਮੋਹ ਹੰਕਾਰ ਦੁਰਜਨ ਭੈੜੇ ਖੋਟੇ ਪੁਰਖਾਂ ਦੇ ਸੇਤੀ ਨਾਲ ਨਿਹੋ ਪ੍ਰੇਮ ਰਚਾਇਓ ਰਚਾਉਣਾ ਕੀਤਾ ਹੈ।
ਦਸ ਵਿਖਾ ਮੈਂ ਕਾਰਨ,
ਮੈਂ ਤੈਨੂੰ ਦਸ ਦੱਸਣਾ ਕਰਕੇ ਮੈਂ ਵਿਖਾ ਦੇਖਣਾ ਕਰਾਂ ਕਿ ਇਸ ਦਾ ਕਾਰਨ, ਇਸ ਦਾ ਕੀ ਕਾਰਨ ਹੈ, ਜੋ ਤੂੰ ਚੰਗੇ ਸਤਸੰਗੀਆਂ ਨੂੰ ਛੱਡ ਕੇ ਖੋਟੇ ਪੁਰਖਾਂ ਨਾਲ ਪ੍ਰੇਮ ਲਾਉਣਾ ਕੀਤਾ, ਕੀ ਕਾਰਨ ਹੈ?
ਊਣੀ ਨਾਹੀ ਝੂਣੀ ਨਾਹੀ,
ਸਖੀ ਤੈਨੂੰ ਪਰਮੇਸ਼ਰ ਨੇ ਕਿਸੇ ਪਦਾਰਥ ਕਰਕੇ ਉਣੀ ਖਾਲੀ ਨਹੀਂ ਛੱਡਿਆ ਅਤੇ ਤੂੰ ਕਿਸੇ ਸੰਬੰਧੀ ਕਰਕੇ ਝੂਣੀ ਉਦਾਸੀ ਨਿਮੋ ਝੂਣੀ ਵੀ ਨਹੀਂ ਝੋਰਾ ਵੀ ਤੈਨੂੰ ਨਹੀਂ ਤੇ ਇਸ ਕਰਕੇ ਝੂਣੀ ਨਾਹੀਂ ਅੱਗੇ ਕਹਿੰਦੇ
ਨਾਹੀਂ ਕਿਸੇ ਵਿਹੂਣੀ
ਕਿਸੇ ਦੇ ਹੱਥ ਪੈਰ ਆਦਿ ਅੰਗ ਤੋਂ ਵਿਹੂਣੀ ਬਗੈਰ ਹੋਣਾ ਉਹ ਵੀ ਨਹੀਂ ਤੇਰੇ ਅੰਗ ਪੈਰ ਵੀ ਠੀਕ ਨੇ ਸਾਰਿਆਂ ਅੰਗਾਂ ਦੇ ਸਹਿਤ ਹੈ ਤੇ ਊਣੀ ਨਾਹੀਂ ਝੂਣੀ ਨਾਹੀਂ ਸੁਭ ਗੁਣਾਂ ਤੋਂ ਖਾਲੀ ਵੀ ਨਹੀਂ ਹੈ ਤੇ ਤੂੰ ਝੂਰਨੇ ਵਾਲੀ ਵੀ ਨਹੀਂ ਹੈ ਝੂਣੀ ਨਾਹੀਂ ਨਾਹੀਂ ਕਿਸੇ ਵੀ ਹੋਣੀ ਤੇ ਭਾਵ ਕੀ ਹੈ ਤੈਨੂੰ ਦੈਵੀ ਗੁਣ ਬਖਸ਼ੇ ਨੇ ਤੇ ਕਿਸੇ ਗਿਆਨ ਸ਼ਾਸਤਰ ਤੋਂ ਵੀ ਵਿਹੂਣੀ ਬਕੈਰ ਨਹੀਂ ਤੈਨੂੰ ਸ਼ਾਸਤਰ ਗਿਆਨ ਵੀ ਹੈ ਤੈਨੂੰ ਚੰਗੀ ਅਕਲ ਹੈ
ਫਿਰ ਸ਼ੈਲ ਸ਼ਬੀਲਾ ਛੱਡ ਗਵਾਇਓ
ਫਿਰ ਵੀ ਸ਼ੈਲ ਸੁੰਦਰ ਨਿਤ ਨਵਾਂ ਸਾਹਿਬ ਮੇਰਾ ਨੀਤ ਸਦਾ ਸਦਾ ਦਾਤਾਰ ਤੈਂ ਫਿਰ ਵੀ ਉਹਨੂੰ ਛੱਡ ਦਿੱਤਾ ਉਹ ਸ਼ਬੀਲਾ ਸੁਭਾ ਦੇ ਘਰ ਪਿਰਪਤੀ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਗੁਣਾਂ ਨੂੰ ਮਨ ਕਰਕੇ ਛੱਡ ਤਿਆਗ ਕੇ ਬਾਣੀ ਕਰਕੇ ਤੈਂ ਗਵਾਇਓ ਗਵਾਈ ਦਿੱਤਾ ਹੈ
ਦੁਰਮਤ ਕਰਮ ਵਿਹੂਣੀ
ਇਸ ਕਰਕੇ ਹੇ ਦੁਰਮਤ ਖੋਟੀ ਮਤ ਵਾਲੀਏ ਤੂੰ ਨਿਸ਼ਕਾਮ ਕਰਮਾਂ ਜਾਂ ਕਰਮ ਭਾਗਾਂ ਤੋਂ ਵਿਹੂਣੀ ਖਾਲੀ ਹੈ ਤੂੰ ਹੋ ਰਹੀ ਹੈ ਸ਼ਾਸਤਰ ਗਿਆਨ ਬਥੇਰਾ ਹੋਰ ਤੇਰੇ ਅੰਗ ਪ੍ਰਤੰਗ ਚੰਗੇ ਨੇ ਸੁਰਤੀ ਸਿਮਰਤੀ ਆਦਿ ਗਿਆਨ ਵੀ ਪੜਿਆ ਹੁਣ ਜਗਿਆਸੂ ਰੂਪ ਸਖੀ ਕਹਿੰਦੀ ਹੈ ਅੱਗੇ ਸੁਣੋ ਜੇ
ਨਾ ਭੁੱਲੀ ਨਾ ਚੁੱਕੇ
ਹੇ ਸਖੀ ਨਾ ਹੋ ਨਾ ਤਾਂ ਮੈਂ ਕਿਸੇ ਪ੍ਰਕਾਰ ਭੁੱਲੀ ਹਾਂ ਤੇ ਨਾ ਹੋ ਨਾ ਮੈਂ ਸਿਮਰਨ ਵੱਲੋਂ ਚੁੱਕੀ ਹਾਂ ਭਾਵ ਉੱਕੀ ਹਾਂ ਭੁੱਲ ਬਹੁਤੀ ਤੇ ਗਲਤੀ ਜਿਹੜੀ ਹੈ ਚੁੱਕ ਥੋੜੀ ਭੁੱਲ ਉਹ ਹੁੰਦੀ ਹੈ ਜੇ ਜਿਹੜੀ ਸਾਧ ਸਿੰਘ ਜੀ ਕਰਨਾ ਨਾ ਚਾਹੀਏ ਕਰਮ ਫੇਰ ਵੀ ਹੋ ਜਾਵੇ ਉਹਨੂੰ ਭੁੱਲ ਕਹਿੰਦੇ ਹੈ ਅਸੀਂ ਪਰਮਾਤਮਾ ਨੂੰ ਭੁੱਲਣਾ ਨਹੀਂ ਚਾਹੁੰਦੇ ਫਿਰ ਵੀ ਸਾਧ ਸਿੰਘ ਜੀ ਇਹ ਭੁੱਲ ਹੈ ਅਸੀਂ ਨਾਮ ਫਿਰ ਵੀ ਭੁੱਲ ਜਾਂਦਾ ਇਹਨੂੰ ਭੁੱਲ ਕਹਿੰਦੇ ਚੁੱਕ ਉਹ ਕਹਿੰਦਾ ਵੀ ਸ਼ਬਦ ਅਸੀਂ ਜ਼ਬਾਨ ਤੋਂ ਕੁਝ ਹੋਰ ਕਹਿਣ ਲੱਗੇ ਕੁਝ ਹੋਰ ਹੀ ਕਿਹਾ ਗਿਆ ਉਹ ਕਹਿੰਦਾ ਚੁੱਕ ਗਿਆ ਵੀ ਮੇਰੀ ਜ਼ਬਾਨ ਤੋਂ ਨਿਕਲ ਗਿਆ ਵੀ ਨਾ ਥੋੜੇ ਮਾਤਰ ਵੀ ਭੁੱਲੀ ਤੇ ਨਾ ਹੀ ਮੇਰੇ ਵਿੱਚ ਕੋਈ ਇਸ ਪ੍ਰਕਾਰ ਜੀ ਚੁੱਕ ਹੈ ਤੇ ਨਾ ਮੈਂ
ਨਾ ਮੈਂ ਨਾ ਹੀ ਦੋਸਾ
ਤੇ ਇਹਦੇ ਵਿੱਚ ਤੇ ਇਸ ਪ੍ਰਕਾਰ ਥੋੜੀ ਬਹੁਤੀ ਭੁੱਲ ਚੁੱਕ ਵੀ ਨਹੀਂ ਵੀ ਨਾ ਹੀ ਮੇਰੇ ਵਿੱਚ ਮੈਂ ਮਮਤਾ ਨਾ ਹੀ ਮੇਰੇ ਚ ਕਾਮ ਆਦਿ ਦੋਸ਼ ਹਨ ਤੇ ਨਾ ਮੈਂ ਮਨ ਕਰਕੇ ਭੁੱਲੀ ਨਾ ਮੈਂ ਬਾਣੀ ਕਰਕੇ ਚੁੱਕੀ ਨਾ ਮੇਰੇ ਤਨ ਵਿੱਚ ਕਾਮ ਆਦਿ ਕੋਈ ਦੋਸ਼ ਹੈ
ਜਿਤ ਹੋ ਲਾਈ ਤਿਤ ਹੋ ਲੱਗੀ
ਮੇਰੇ ਕੀ ਵਸ ਹੈ ਸਕੀਏ ਜੇ ਪਾਸੇ ਮੈਨੂੰ ਵਾਹਿਗੁਰੂ ਨੇ ਲਾਇਆ ਪਰਮੇਸ਼ਰ ਨੇ ਪ੍ਰੇਰ ਕੇ ਮੈਂ ਉਸੇ ਤਰ੍ਹਾਂ ਲੱਗੀ ਹਾਂ ਕਰਮਾਂ ਦੇ ਅਨੁਸਾਰ ਫਲ ਦੇ ਰਿਹਾ ਹੈ ਤੇ ਉਸੇ ਪਾਸੇ ਹੋ ਮੈਂ ਭਉ ਭਗਤੀ ਵਿੱਚ ਲੱਗੀ ਹਾਂ
ਤੂੰ ਸੁਣ ਸੱਚ ਸੰਦੇਸ਼ਾ
ਹੁਣ ਸੁਣਨਾ ਕਰ ਮੇਰਾ ਸੱਚਾ ਸੰਦੇਸ਼ਾ ਸੁਨੇਹਾ ਹੈ ਹੁਣ ਉੱਤਮ ਸਖੀ ਕਥਨ ਕਰਦੀ ਹੈ ਸੁਣੋ
ਸਾਈ ਸੁਹਾਗਣ ਸਾਈ ਭਾਗਣ
ਸਾਈ ਉਹੀ ਬ੍ਰਹਮ ਗਿਆਨਨ ਮਤਲਬ ਸੰਤ ਰੂਪ ਜਾਂ ਜਿਗਿਆਸੂ ਰੂਪ ਸੁਹਾਗਣ ਉਹੀ ਹੈ ਸੁਹਾਗਣ ਸੁਹਾਗਵੰਤੀ ਹੈ ਬ੍ਰਹਮ ਗਿਆਨਨ ਸਾਈ ਤੇ ਉਹੀ ਭਾਗਣ ਭਾਗਾਂ ਵਾਲੀ ਹੈ ਜੋ ਨਿਸ਼ਕਾਮ ਕਰਮਾਂ ਭਗਤੀ ਰੂਪ ਕਰਮਾਂ ਵਾਲੀ ਹੈ
ਜੈ ਪਿਰ ਕਿਰਪਾ ਧਾਰੀ
ਜਿਹਦੇ ਉੱਤੇ ਪਿਰਪਤੀ ਪਰਮੇਸ਼ਰ ਨੇ ਕਿਰਪਾ ਦ੍ਰਿਸ਼ਟੀ ਧਾਰਨ ਕੀਤੀ ਹੈ
ਪਿਰ ਔਗਣ ਤਿਸਕੇ ਸਭ ਗਵਾਏ
ਪਿਰਪਤੀ ਪਰਮੇਸ਼ਰ ਨੇ ਉਹਦੇ ਸਾਰੇ ਕਾਮ ਆਦਿ ਔਗਣ ਗੁਨਾਹ ਗਵਾਏ ਗਵਾ ਦਿੱਤੇ ਹਨ
ਗਲ ਸੀਤੀ ਲਾਏ ਸਵਾਰੀ
ਆਪਣੇ ਅਭੇਦ ਨਿਸ਼ਚੇ ਰੂਪੀ ਗਲ ਕੰਠ ਦੇ ਸੀਤੀ ਨਾਲ ਲਾ ਕਰਕੇ ਉਹ ਪ੍ਰੇਮਾ ਭਗਤੀ ਭਾਉ ਭਗਤੀ ਦੁਆਰਾ ਜ਼ਿੰਦਗੀ ਸਵਾਰਨਾ ਕੀਤੀ ਹੈ ਜ਼ਿੰਦਗੀ ਸਵਾਰ ਕਰਕੇ ਅਭੇਦ ਨਿਸ਼ਚੇ ਰੂਪੀ ਕੰਠ ਲਾਉਣਾ ਕੀਤਾ ਹੈ ਹੁਣ ਜਗਿਆਸ ਰੂਪ ਮੱਧਮ ਸਖੀ ਕਹਿੰਦੀ ਹੈ
ਕਰਮਹੀਣ ਤਨ ਕਰੈ ਬੇਨਤੀ
ਇਹ ਸਖੀ ਮੈਂ ਤਾਂ ਕਰਮਾਂ ਤੋਂ ਹੀਣੀ ਹਾਂ ਭਗਤੀ ਰੂਪੀ ਕਰਮਾਂ ਤੋਂ ਹੀਣੀ ਹਾਂ ਨਾਮ ਨਾ ਭਗਤੀ ਕਰਮ ਦ੍ਰਿੜਤਾ ਜਿਵੇਂ ਧਰੂ ਦੀ ਮਾਂ ਨੇ ਕਿਹਾ ਸੀ ਜਗਿਆਸ ਰੂਪ ਤਨ ਇਸਤਰੀ ਸਖੀ ਵੀ ਇਉਂ ਫਿਰ ਕਰੈ ਬੇਨੰਤੀ ਬੇਨਤੀ ਕਰਦੀ ਹੈ ਕਰਦੀ ਹਾਂ ਮੈਂ
ਕਦ ਨਾਨਕ ਆਵੇ ਵਾਰੀ
ਗੁਰੂ ਸਾਹਿਬ ਜੀ ਕਥਨ ਕਰਦੇ ਹੇ ਪਤੀ ਪਰਮੇਸ਼ਰ ਤੇਰੇ ਭਜਨ ਸਿਮਰ ਚ ਜੁੜ ਕਰਕੇ ਤੇਰੀ ਪ੍ਰਾਪਤੀ ਦੀ ਮੇਰੀ ਵਾਰੀ ਕਦੋਂ ਆਏਗੀ ਭਾਵ ਮੇਰੀ ਪ੍ਰਾਪਤੀ ਵਾਰੀ ਮਨੁੱਖਾ ਜਨਮ ਬਾਲਕਨ ਅਵਸਥਾ ਵਿੱਚ ਮਿਲੇਗਾ ਜਾਂ ਜਵਾਨੀ ਵਿੱਚ ਮਿਲੇਗਾ ਜਾਂ ਬਿਰਧ ਅਵਸਥਾ ਵਿੱਚ ਮਿਲੇਗਾ ਕਿਉਂਕਿ ਧੰਨੇ ਵਰਗਿਆਂ ਨੇ ਬਾਲ ਬੁੱਧ ਵਿੱਚ ਸਿਮਰਿਆ ਧੰਨੇ ਸੇਵਿਆ ਬਾਲ ਬੁੱਧ ਤੇ ਉਹਨਾਂ ਨੂੰ ਧਰੂਮ ਪ੍ਰਹਲਾਦ ਨੂੰ ਤੇ ਛੋਟੀ ਉਮਰ ਚ ਮਿਲ ਗਿਆ ਤੇ ਬਹੁਤ ਸਾਰੇ ਭਗਤਾਂ ਨੂੰ ਜਵਾਨ ਅਵਸਥਾ ਚ ਮਿਲਿਆ ਕਈਆਂ ਨੂੰ ਬੁਢਾਪੇ ਚ ਮਿਲਿਆ ਮੇਰੀ ਵਾਰੀ ਕਦੋਂ ਆਏਗੀ ਤੇ ਇਸ ਕਰਕੇ ਕਦ ਨਾਨਕ ਆਵੇ ਵਾਰੀ ਮੇਰੀ ਵਾਰੀ ਕਦੋਂ ਆਏਗੀ ਤੇ ਭਾਵ ਕੀ ਬਾਲਪਨ ਅਵਸਥਾ ਤੇ ਫਿਰ ਜਵਾਨੀ ਵਾਸਤਾ ਬਿਰਧ ਵਾਸਤਾ ਇਹਦੇ ਕਦੋਂ ਪ੍ਰਾਪਤ ਹੋਵੇਗਾ?
ਸਭ ਸੁਹਾਗਣ ਮਨ ਹੈ ਰਲੀਆ।
ਹੇ ਪਤੀ ਪਰਮੇਸ਼ਰ, ਸਾਰੀਆਂ ਬ੍ਰਹਮ ਗਿਆਨਣ ਬ੍ਰਹਮ ਗਿਆਨ ਰੂਪ ਦੀ ਪ੍ਰਾਪਤੀ ਵਾਲੀਆਂ ਸੁਹਾਗਣਾ ਸੁਹਾਗ ਬੰਤੀਆਂ ਜਿਨ੍ਹਾਂ ਨੂੰ ਤੂੰ ਮਿਲ ਗਿਆ ਹੈ, ਤੇਰੀ ਪ੍ਰਾਪਤੀ ਦਾ ਆਪਸ ਮਿਲ ਕੇ ਰਲੀਆਂ ਖੁਸ਼ੀਆਂ ਮਾਣਦੀਆਂ ਹਨ।
ਇੱਕ ਦੇਵ ਹੋ ਰਾਤ ਮੁਰਾਰੀ।
ਹੇ ਮੁਰਦੈਤ ਨੂੰ ਮਾਰਨ ਵਾਲੇ ਸਰਗੁਣ ਸਰੂਪ ਧਾਰਨ ਕਰਕੇ ਮੈਨੂੰ ਵੀ ਇੱਕ ਅਵਸਥਾ ਰੂਪੀ ਰਾਤ ਰਾਤਰੀ ਦੇਵੋ ਦੇਣਾ ਕਰੋ। ਉਹ ਮੈਨੂੰ ਵੀ ਸਮਾਂ ਬਖਸ਼ ਦੋ ਜਦੋਂ ਤੁਹਾਡੇ ਦਰਸ਼ਨ ਹੋ ਜਾਣ।
ਮਹੱਲਾ ਪੰਜਵਾ।
ਪੰਜਵੇਂ ਪਾਤਸ਼ਾਹ ਫਰਮਾਉਂਦੇ ਆ ਜੀ ਅੱਗੇ,
ਕਾਹੇ ਮਨ ਤੂੰ ਡੋਲਤਾ।
ਹੇ ਮਨਾ, ਤੂੰ ਕਿਉਂ ਕਿਸ ਵਾਸਤੇ ਡੋਲਦਾ ਤੇ ਕਿਉਂ ਡਗਮਗਾ ਰਿਹਾ ਹੈ ਤੂੰ?
ਹਰ ਮਨਸਾ ਪੂਰਨ ਹਾਰ।
ਪਰਮੇਸ਼ਰ ਸਾਰਿਆਂ ਦੀ ਮਨਸਾ ਇਛਾਵਾਂ ਪੂਰਨੀਆਂ ਕਰਨ ਵਾਲਾ ਹੈ, ਤੇ ਇਸ ਲਈ ਇੱਕ ਚਿੱਤ ਹੋ ਕੇ ਉਹਦੇ ਨਾਲ ਜੁੜਨਾ ਕਰ, ਤੇ ਇਸ ਪ੍ਰਕਾਰ ਤੂੰ ਉਹਦੇ ਨਾਲ ਜੁੜ ਜਿਵੇਂ ਤੰਨਾ ਜੁੜਿਆ, ਕਿੰਨੇ ਹੋਰ ਭਗਤ ਜੁੜੇ ਨੇ। ਸੋ ਇਸ ਕਰਕੇ ਤੰਨੇ ਸੇਵਿਆ ਬਾਲ ਬੁੱਧ, ਤੇ ਉਹਨੇ ਬਾਲ ਅਵਸਥਾ ਵਿੱਚ ਹੀ ਪਾ ਲਿਆ। ਉਹ ਸਾਰਿਆਂ ਦੀ ਮਨਸਾ ਤੁੰਨੇ ਦੀ ਮਨਸਾ ਸੀ ਵੀ ਪ੍ਰਤੱਖ ਰੋਟੀ ਖਾ ਲਵੇ ਆ ਕੇ ਖਾਧੀ। ਇਸ ਪ੍ਰਕਾਰ ਹੈ
ਸਤਿਗੁਰ ਪੁਰਖ ਧਿਆਏ
ਤੂੰ ਸਤਿਗੁਰ ਪੁਰਖ ਅੰਤਰਜਾਮੀ ਜਾਣ ਕੇ ਸਤਿਗੁਰਾਂ ਨੂੰ ਉਹਦੇ ਧਿਆ ਕਰ, ਬਿਰਤੀ ਬਣਾ ਕੇ ਧਿਆਉਣਾ ਕਰ, ਸਤਿਗੁਰਾਂ ਦੁਆਰਾ ਅਕਾਲ ਪੁਰਖ ਨੂੰ ਧਿਆਉਣਾ ਕਰ।
ਸਭ ਦੁੱਖ ਵਿਸਾਰਨ ਹਾਰ।
ਸਾਰਿਆਂ ਦੁੱਖਾਂ ਨੂੰ ਵਿਸਰਜਨ ਕਰਨ ਵਾਲਾ, ਵਿਦਾ ਕਰਨ ਵਾਲਾ ਹੈ ਉਹਨੂੰ ਧਿਆ।
ਹਰ ਨਾਮ ਆਰਾਧਮਾਨ।
ਇਹ ਮਨਾ, ਤੂੰ ਪਰਮੇਸ਼ਰ ਦੇ ਨਾਮ ਨੂੰ ਭਾਵਨਾ ਨਾਲ ਯਾਦ ਕਰ।
ਸਭ ਕਿਲ ਵਿਖ ਜਾਹੇ ਕਾਰ।
ਸਾਰੇ ਕਿਲ ਵਿਖ ਪਾਪ, ਚਾਰੇ ਕਿਲ ਵਿਖ ਹੁਣ ਅੱਗ ਕੀਏ, ਉਹ ਜਿਹੜੇ ਨੇ ਬ੍ਰਹਮਣ ਕਹਿ ਲਈ ਘਾਤ ਕੰਜਕਾ ਅਣਚਾਰੀ ਕਾ ਤਾਨ, ਇਹ ਪਾਪ ਤੇ ਕਾਮ ਆਦਿਕ ਵਿਕਾਰ ਚਲੇ ਜਾਣਗੇ, ਜਾਹੇ ਖਤਮ ਹੋ ਜਾਣਗੇ, ਨਿਵਰਤ ਹੋ ਜਾਣਗੇ ਤੇਰੇ।
ਜਿਨ ਕੋ ਪੂਰਬ ਲਿਖਿਆ।
ਜਿਨ੍ਹਾਂ ਨੂੰ ਪੂਰਵਲੇ ਨਿਸ਼ਕਾਮ ਕਰਮਾਂ ਦਾ ਸਦਕਾ ਅੰਤਸ਼ਕਰਨ ਰੂਪੀ ਮੱਥੇ ਦੇ ਉੱਤੇ ਪ੍ਰਭੂ ਪ੍ਰਾਪਤੀ ਦਾ ਲੇਖ ਲਿਖਿਆ ਹੋਇਆ ਹੈ।
ਤਿੰਨ ਰੰਗ ਲੱਗਾ ਨਿਰੰਕਾਰ।
ਉਹਨਾਂ ਨੂੰ ਪਰਮੇਸ਼ਰ ਦਾ ਰੰਗ ਪ੍ਰੇਮ ਲੱਗਾ ਹੋਇਆ ਹੈ।
ਉਹ ਨੀ ਛੱਡਿਆ ਮਾਇਆ ਸੁਆਵੜਾ।
ਉਹਨਾਂ ਪੁਰਖਾਂ ਨੇ ਮਾਇਆ ਦੀ ਪ੍ਰਾਪਤੀ ਦਾ ਸੁਆਵੜਾ ਸਵਾਦ ਪ੍ਰਯੋਜਨ ਛੱਡਿਆ, ਤਿਆਗ ਦਿੱਤਾ ਹੈ।
ਧਨ ਸੰਚਿਆ ਨਾਮ ਅਪਾਰ।
ਦੇ ਅਪਾਰ ਬੇਅੰਤ ਪਰਮੇਸ਼ਰ ਦਾ ਨਾਮ ਧਨ ਸੰਚਿਆ ਇਕੱਠਾ ਕੀਤਾ, ਭਾਗ ਠੜੇ ਹਰ ਸੰਤ ਵਾਰੇ ਜਿਨ ਕਰ ਧਨ ਹਰ ਨਾਮ।
ਅੱਠੇ ਪਹਿਰ ਇੱਕ ਤੈ ਲੇਵੈ।
ਅੱਠੇ ਪਹਿਰ ਇੱਕ ਤੈ ਇੱਕ ਵਾਹਿਗੁਰੂ ਦੇ ਵਿੱਚ ਲਿਵੈ ਬਿਰਤੀ ਲਗਾ ਕੇ ਰੱਖਦੇ ਹਨ, ਭਾਵ ਉਹਨਾਂ ਦੀ ਹਰ ਵਕਤ ਬਿਰਤੀ ਪਰਮੇਸ਼ਰ ਵਿੱਚ ਸਿਮਰ ਜੁੜੀ ਰਹਿੰਦੀ ਹੈ।
ਮਨੇਨ ਹੁਕਮ ਅਪਾਰ।
ਅਪਾਰ ਬੇਅੰਤ ਪਰਮੇਸ਼ਰ ਦੇ ਹੁਕਮ ਨੂੰ ਮਨੇਨ ਮੰਨਦੇ ਹਨ, ਭਾਵ ਹਰ ਵਕਤ ਰਜਾ ਵਿੱਚ ਰਹਿੰਦੇ ਨੇ।
ਜਨ ਨਾਨਕ ਮੰਗੈ ਦਾਨ ਇੱਕ।
ਮਹਾਰਾਜ ਸਾਹਿਬ ਜੀ ਕਹਿੰਦੇ ਮੈਂ ਇਹੀ ਇੱਕ ਦਾਨ ਮੰਗਦਾ ਹਾਂ। ਸਤਿਗੁਰੂ ਜੀ ਕਥਨ ਕਰਦੇ ਨੇ ਕਿ ਇਉਂ ਬੇਨਤੀ ਕਰੇ ਕਿ ਹੇ ਪਰਮੇਸ਼ਰ, ਮੈਂ ਆਪ ਜੀ ਦੇ ਪਾਸੋਂ ਇੱਕ ਦਾਨ ਮੰਗਦਾ ਹਾਂ।
ਦੇਹੋ ਦਰਸ ਮਨ ਪਿਆਰ।
ਮੇਰੇ ਮਨ ਵਿੱਚ ਚਿੱਤ ਵਿੱਚ ਬਹੁਤ ਪਿਆਰ ਹੈ, ਆਪਣਾ ਦਰਸ਼ਨ ਦਿਓ ਮਹਾਰਾਜ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪਰਮ ਮੇਰਾ, ਬਖਸ਼ ਦੇਣਾ ਕਰੋ
ਪੌੜੀ।
ਹੁਣ ਮਹਾਰਾਜ ਸਾਹਿਬ ਦੀ ਸਮਾਪਤੀ ਦਾ ਸ਼ਬਦ ਪੌੜੀ ਕਥਨ ਕਰਦੇ ਹਨ ਜੀ।
ਜਿਸ ਤੂੰ ਆਵੇ ਹੈ ਚਿੱਤ।
ਹੇ ਪਰਮੇਸ਼ਰ, ਜਿਸ ਦੇ ਚਿੱਤ ਯਾਦ ਆ ਜਾਵੇ, ਚੇਤੇ ਆ ਜਾਵੇ,
ਤਿਸ ਨੂੰ ਸਦਾ ਸੁਖ।
ਉਹਨੂੰ ਸੁਖ ਹੈ ਭਾਈ, ਜੋ ਸੁਖੋ ਚਾਹੇ ਸਦਾ ਸਰਨ ਰਾਮ ਕੀ ਲੇ। ਨਾਮ ਤੋਂ ਬਿਨਾਂ ਸੁਖ ਨਹੀਂ, ਹਰ ਕੋ ਨਾਮ ਸਦਾ ਸੁਖਦਾਈ। ਉਹਨੂੰ ਸਦਾ ਹੀ ਹਮੇਸ਼ਾ ਸੁਖ ਬਣਿਆ ਰਹਿੰਦਾ ਹੈ, ਆਤਮ ਸੁਖ ਆਨੰਦ ਪ੍ਰਾਪਤ ਹੁੰਦਾ ਹੈ।
ਜਿਸ ਤੂੰ ਆਵੇ ਚਿੱਤ।
ਜਿਸ ਨੂੰ ਮਹਾਰਾਜ ਤੂੰ ਚੇਤੇ ਆਉਣਾ, ਸਿਮਰਨ ਕਰਦੇ ਨੇ ਜੋ,
ਤਿਸ ਜਮ ਨਾਹੇ ਦੁੱਖ।
ਉਹਨਾਂ ਨੂੰ ਜਮ ਮਾਰਨ ਦਾ ਦੁੱਖ ਨਹੀਂ ਦੇ ਸਕਦਾ, ਜੰਮਣ ਮਰਨ ਦਾ ਉੱਕਾ ਹੀ ਦੁੱਖ ਨਹੀਂ ਲੱਗਦਾ, ਫਿਰ ਨਰਕਾਂ ਦਾ ਦੁੱਖ ਨਹੀਂ ਲੱਗਦਾ।
ਜਿਸ ਤੂੰ ਆਵੇ ਚਿੱਤ।
ਇਹ ਪ੍ਰਵੇਸ਼ ਜਿਹਨੂੰ ਤੇ ਚੇਤੇ ਆਉਂਦਾ ਹੈ, ਸਿਮਰਨ ਕਰਦੇ ਨੇ ਜੋ,
ਤਿਸ ਕੇ ਕਾੜਿਆ।
ਉਸ ਨੂੰ ਕਿਸੇ ਗੱਲ ਦਾ ਵੀ ਕਾੜਿਆ ਝੋਰਾ ਨਹੀਂ ਹੁੰਦਾ, ਥੋੜਾ ਜਿਹਾ ਕਸ ਕੇ ਬੋਲਣਾ, ਕਾੜਾ ਬਣਾ ਬਣ ਜਾਵੇ, ਕਾੜਿਆ ਕਾੜਿਆ ਪੋਲਾ ਬਣਾ ਬਣ ਜਾਵੇ, ਉਹ ਝੋਰਾ, ਉਹ ਝੋਰਿਆਂ ਤੋਂ ਪਰੇ ਹੋ ਜਾਂਦਾ ਹੈ।
ਜਿਸ ਦਾ ਕਰਤਾ ਮਿੱਤਰ।
ਜਿਹਦਾ ਕਰਤਾ ਸਿਰਜਣਹਾਰ ਪਰਮੇਸ਼ਰ, ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਮਿੱਤਰ ਸੱਜਣ ਬਣ ਜਾਂਦਾ ਹੈ।
ਸਭ ਕਾਰਜ ਸਵਾਰਿਆ।
ਉਹਦੇ ਸਾਰੇ ਕਾਰਜ ਸਵਾਰ ਦਿੰਦਾ, ਜਿਵੇਂ ਕਬੀਰ ਦਾ ਜਗ ਸੰਪੂਰਨ ਕੀਤਾ, ਤੰਨੇ ਦੀਆਂ ਗਊਆਂ ਚਾਰੀਆਂ, ਕਿਹੜਾ ਕਾਰਜ ਨੀ ਕੀਤਾ, ਨਾਮ ਦੇ ਛਪਰੀ ਬੰਨ ਦਿੱਤੀ, ਸਾਰੇ ਕਾਰਜ ਸਵਾਰਦਾ।
ਜਿਸ ਤੂੰ ਆਵੇ ਚਿੱਤ।
ਇਹ ਪਰਮੇਸ਼ਰ ਜੀ ਨੂੰ ਤੇ ਚੇਤੇ ਆ ਜਾਂਦਾ ਹੈ,
ਸੋ ਪ੍ਰਵਾਨ ਜਨ।
ਉਹ ਜਨ ਤੈਨੂੰ ਪ੍ਰਵਾਨ ਨੀ ਹੋ ਜਾਂਦਾ, ਬਾਕੀ ਹਰੇਕ ਨਹੀਂ ਹੋ ਸਕਦਾ।
ਜਿਸ ਤੂੰ ਆਵੇ ਚਿੱਤ।
ਜਿਹਨੂੰ ਚੇਤੇ ਆਉਂਦਾ ਹੈ ਤੂੰ ਮਹਾਰਾਜ ਸੱਚੇ ਪਾਤਸ਼ਾਹ।
ਬਹੁਤਾ ਤਿਸ ਧਨ।
ਉਹਦੇ ਕੋਲ ਬਹੁਤਾ ਧਨ, ਇਹ ਵੀ ਸਾਧ ਸਿੰਘ ਜੀ ਤੇ ਇਹ ਪਰਮੇਸ਼ਰ ਦੀ ਕਿਰਪਾ ਹੀ ਹੈ। ਜਿਹਨੂੰ ਚੇਤੇ ਆਉਣਾ ਹੈ, ਨਾਮ ਦੀਆਂ ਬਰਕਤਾਂ ਐਸੀਆਂ ਹਨ ਉਹਦੇ ਕੋਲ ਨਾਮ ਰੂਪੀ ਧਨ, ਬ੍ਰਹਮਾਨੰਦ ਰੂਪੀ ਧਨ ਬਹੁਤ ਹੀ ਹੋ ਜਾਂਦਾ, ਬੇਨਤੀ ਹੋ ਜਾਂਦਾ, ਪ੍ਰਤੱਖ ਵੀ ਧਨ ਹੋ ਜਾਂਦਾ।
ਜਿਸ ਤੂੰ ਆਵ ਹੈ ਚਿੱਤ,
ਜਿਹਨੂੰ ਤੂੰ ਚੇਤੇ ਆਉਂਦਾ ਹੈ ਮਹਾਰਾਜ,
ਹੋ ਵੱਡ ਪਰਿਵਾਰ,
ਵੱਡੇ ਪਰਿਵਾਰ ਵਾਲਾ, ਜਾਂ ਉਹ ਦੈਵੀ ਸੰਪਦਾ ਰੂਪੀ ਵੱਡੇ ਪਰਿਵਾਰ ਵਾਲਾ, ਪਰਿਵਾਰਿਆ ਪਰਿਵਾਰ ਵਾਲਾ ਹੋ ਜਾਂਦਾ ਹੈ, ਸੁਭ ਗੁਣਾ ਰੂਪੀ ਵੱਡੇ ਪਰਿਵਾਰ ਵਾਲਾ, ਚੰਗੇ ਗੁਣ ਬਹੁਤੇ ਹੋ ਜਾਂਦੇ ਨੇ ਸੰਸਾਰ ਪਰ ਵਾਰਿਆ, ਤੇ ਵਾਰਿਆ ਬਾੜ ਤੋਂ, ਸੰਸਾਰ ਰੂਪੀ ਵਾਰਿਆ ਤੋਂ, ਵਾਰ ਤੋਂ ਪਰ ਪਰੇ ਹੋ ਜਾਂਦਾ ਹੈ, ਪਾਪ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ।
ਜਿਸ ਤੂੰ ਆਵਹਿ ਚਿੱਤ,
ਹੇ ਵਾਹਿਗੁਰੂ ਜੀ ਨੂੰ ਤੂੰ ਚੇਤੇ ਆ ਜਾਂਦਾ ਹੈ,
ਤਿਨ ਕੁਲ ਉਧਾਰਿਆ,
ਭਾਈ ਉਹਨਾਂ ਨੇ ਆਪਣੀਆਂ ਕੁਲਾਂ ਦਾ ਵੀ ਉਧਾਰਿਆ, ਕੀ ਭਲਾ ਕਰ ਲਿਆ, ਜਿਹੜੀਆਂ ਬੇਗਤਾਂ ਮਰ ਗਈਆਂ ਉਹਨਾਂ ਨੇ ਦੈਵੀ ਸੰਪਦਾ ਰੂਪੀ ਆਸਰੀ ਸੰਪਦਾ ਤੋਂ ਛੁਡਾਉਣ ਰੂਪ ਕੁਲਾਂ ਦਾ ਉਧਾਰ ਕਰ ਲਿਆ ਹੈ। ਇੱਥੇ ਮਹਾਰਾਜ ਸਾਹਿਬ ਜੀ ਸਮਾਪਤੀ ਕਰਦੇ ਆ, ਭੁੱਲਾਂ ਚੁੱਕਾਂ ਦੀ ਸਤਿਗੁਰੂ ਖਿਮਾ ਕਰਨ ਜੀ।
ਜਿਸ ਤੂੰ ਆਵਹਿ ਚਿੱਤ, ਸੋ ਵੱਡ ਪਰਵਾਰਿਆ, ਜਿਸ ਤੂੰ ਆਵਹਿ ਚਿੱਤ, ਤਿਨ ਕੁਲ ਉਧਾਰਿਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।